ਕਿ ਸਿੱਖ ਨੂੰ ਆਨੰਦਪੁਰ ਸਾਹਿਬ ਗੁਰਤਾ ਗੱਦੀ ਦੇ ਚਿੰਨ ਦੇ ਕੇ ਤਿੰਨ ਸਲੋਕ ਸਿਰੋਪਾ ਵਜੋਂ ਦੇ ਕੇ ਤੋਰ ਦਿੱਤਾ ਗਿਆ, ਕਿਉਂਕਿ ਗੁਰੂ ਸਾਹਿਬਾਨ ਦੇ ਵੇਲੇ ਤੋਂ ਇਹ ਮਰਿਆਦਾ ਚਲੀ ਆ ਰਹੀ ਸੀ। ਗੁਰੂ ਨਾਨਕ ਸਾਹਿਬ ਨੇ ਜਦੋਂ ਸਰੀਰ ਆਪਣਾ ਓਹਲੇ ਕਰਨਾ ਸੀ ਤਾਂ ਗੁਰੂ ਜੋਤ ਨੂੰ ਗੁਰੂ ਅੰਗਦ ਸਾਹਿਬ ਜੀ ਦੇ ਸਰੀਰ ਵਿੱਚ ਸਥਾਪਨ ਕਰ ਦਿੱਤਾ। ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਨੌਵੇਂ ਪਾਤਸ਼ਾਹ ਤੱਕ ਇਹ ਸਿਲਸਿਲਾ ਜੋ ਚੱਲਿਆ ਆ ਰਿਹਾ ਸੀ, ਇਹ ਇੱਕ ਵੱਡੀ ਜ਼ਿੰਮੇਵਾਰੀ ਹੈ ਜੋ ਗੁਰੂ ਸਾਹਿਬ ਇਹ ਜ਼ਿੰਮੇਵਾਰੀ ਨਿਭਾ ਕੇ ਹੀ ਆਪਣਾ ਸਰੀਰ ਤਿਆਗ ਦੇ ਰਹੇ। ਇਹ ਵੱਡੀ ਜ਼ਿੰਮੇਵਾਰੀ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਵਿਹਲੇ ਹੋ ਗਏ, ਗੁਰਤਾ ਗੱਦੀ ਦਾ ਭਾਰ ਜੋ ਜ਼ਿੰਮੇ ਸੀ ਉਹ ਲਾਹ ਦਿੱਤਾ ਹੈ। ਦਸਵੇਂ ਥਾਂ ਤੇ ਕਲੰਗੀ ਵਾਲੇ ਸਤਿਗੁਰੂ ਜੀ ਨੂੰ ਗੁਰੂ ਸਥਾਪਨ ਕਰ ਦਿੱਤਾ ਹੈ। ਧਿਆਨ ਸ਼ਕਤੀ ਦੁਆਰਾ ਪ੍ਰਕਰਮਾ ਕੀਤੀਆਂ, ਨਮਸਕਾਰ ਵੀ ਕੀਤੀ, ਜਿਵੇਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਸਰੀਰ ਤਿਆਗਣ ਵੇਲੇ ਦਿੱਲੀ ਦੇ ਵਿੱਚ ਹੀ, ਇਹ ਦਿੱਲੀ ਦੇ ਵਿੱਚ ਹੀ ਦੋ ਘਟਨਾ ਇਸ ਤਰ੍ਹਾਂ ਦੀਆਂ ਵਾਪਰੀਆਂ ਨੇ। ਗੁਰੂ ਸਾਹਿਬ ਗੁਰਤਾ ਗੱਦੀ ਦੇਣ ਵਾਲੇ ਅੱਠਵੇਂ ਪਾਤਸ਼ਾਹ ਨੇ ਵੀ ਜਦੋਂ ਗੁਰਤਾ ਗੱਦੀ ਸੌਂਪਣਾ ਕੀਤੀ ਹੈ ਗੁਰੂ ਤੇਗ ਬਹਾਦਰ ਸਾਹਿਬ ਨੂੰ, ਉਹ ਭੋਰੇ ਵਿੱਚ ਬੈਠੇ ਸੀ। ਗੁਰਤਾ ਗੱਦੀ ਦੇਣ ਵਾਲੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਿੱਲੀ ਦੇ ਵਿੱਚ ਸਨ। ਉਹਨਾਂ ਨੇ ਧਿਆਨ ਸ਼ਕਤੀ ਦੁਆਰਾ ਪ੍ਰਕਰਮਾ ਕੀਤੀਆਂ, ਮੱਥਾ ਟੇਕਿਆ ਤੇ ਪੰਜ ਪੈਸੇ ਨਾਰੀਅਲ ਭਾਈ ਗੁਰਦਿੱਤੇ ਦੇ ਹੱਥ ਫੜਾ ਕੇ ਗੁਰਤਾ ਗੱਦੀ ਦਾ ਭਾਰ ਲਾ ਕੇ ਫਿਰ ਸਰੀਰ ਤਿਆਗਿਆ ਸੀ। ਅੱਜ ਫਿਰ ਉਹੀ ਇਤਿਹਾਸ ਦੁਹਰਾਇਆ ਜਾ ਰਿਹਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਸਵੇਂ ਥਾਂ ਤੇ ਗੁਰਤਾ ਗੱਦੀ ਦੇ ਮਾਲਕ ਕਲਗੀ ਵਾਲੇ ਸਤਿਗੁਰੂ ਨੂੰ, ਤੇ ਪਹਿਲਾਂ ਕੇਵਲ ਗੋਬਿੰਦ ਰਾਏ ਕਹਿੰਦੇ ਨੂੰ ਗੁਰੂ ਗੋਬਿੰਦ ਰਾਏ, ਤੇ ਅਮਰ ਦੀ ਮਰਿਆਦਾ ਹੋਣ ਤੋਂ ਗੁਰੂ ਗੋਬਿੰਦ ਸਿੰਘ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋਏ। ਇਉਂ ਮਹਾਰਾਜ ਸਾਹਿਬ ਜੀ ਦੇ ਇਹ ਜਿਹੜੇ 57 ਸਲੋਕ ਸੀ, ਮੈਂ ਫਿਰ ਇੱਕ ਵਾਰੀ ਪਿੱਛੇ ਸਿਮਰਤੀ ਆਪਾਂ ਕਰ ਲਈਏ ਸਾਰੇ। 59 ਸਲੋਕ ਜਿਹੜੇ ਸੀ ਉਹ ਸਿੱਖਾਂ ਪ੍ਰਤੀ ਉਪਦੇਸ਼, 50 ਤੇ 51 ਸਲੋਕ ਜਿਹੜਾ ਹੈ ਇਹ ਮਾਤਾ ਨਾਨਕੀ ਜੀ ਨੂੰ ਧੀਰਜ ਦਿੱਤੀ ਆਪਣੇ ਸਤਿਕਾਰਯੋਗ ਮਾਤਾ ਨੂੰ, 52 ਸਲੋਕ ਸਾਡੇ ਸਤਿਕਾਰਯੋਗ ਮਾਤਾ ਗੁਜਰ ਕੌਰ, ਸਤਿਗੁਰਾਂ ਦੇ ਮਹਿਲ ਉਹਨਾਂ ਨੂੰ ਇਹ ਪਾਵਨ ਬਚਨ ਕਹੇ, 53 ਸਲੋਕ ਜਿਹੜਾ ਸੀ ਇਹ ਗੁਰੂ ਗੋਬਿੰਦ ਸਿੰਘ ਦੀ ਪ੍ਰੀਖਿਆ ਕਰਨ ਵਾਸਤੇ ਕਿ ਸਾਡੇ ਤੇ ਕੈਸਾ ਨਿਸ਼ਚਾ ਕਰਦੇ ਨੇ, 54 ਸਲੋਕ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਉੱਤਰ ਦੇ ਵਿੱਚ ਆਇਆ ਆਨੰਦਪੁਰ ਸਾਹਿਬ ਤੋਂ, 6ਵਾਂ ਪੱਖ ਜਿਹੜਾ ਸੀ ਉਹ ਸੀ 3 ਸਲੋਕ ਜਿਹੜੇ ਗੁਰਤਾ ਗੱਦੀ ਮਹਾਰਾਜ ਸਾਹਿਬ ਜੀ ਨੇ ਇਹ ਸਿਰੋਪਾਉ ਦਿੱਤਾ ਹੈ। ਸੋ ਇਉਂ ਇਹ ਸਾਰੇ 57 ਸਲੋਕ ਹੋਏ ਤੇ ਗੁਰੂ ਸਾਹਿਬ ਜੀ ਨੇ ਸਿੱਖ ਨੂੰ ਆਨੰਦਪੁਰ ਸਾਹਿਬ ਵੱਲ ਤੋਰ ਦਿੱਤਾ ਹੈ, ਗੁਰਤਾ ਗੱਦੀ ਦੇ ਚਿੰਨ ਲੈ ਕੇ ਜਾ ਰਿਹਾ ਤੇ ਆਪ ਸੱਚੇ ਪਾਤਸ਼ਾਹ ਇੱਕ ਵੱਡੀ ਜ਼ਿੰਮੇਵਾਰੀ ਤੋਂ ਬੇਫਿਕਰ ਹੋ ਗਏ। ਆਪਣੀ ਕੁਰਬਾਨੀ ਤੇ ਹਿੰਦੂ ਧਰਮ ਦੀ ਰੱਖਿਆ ਦੇ ਉਸ ਲਕਸ਼ ਦੇ ਉੱਤੇ ਮਹਾਰਾਜ ਸਾਹਿਬ ਨੇ ਫਿਰ ਅੰਦਰ ਤੇ ਦ੍ਰਿੜਤਾ ਦੇ ਨਾਲ ਕਿ ਹੁਣ ਇੱਕ ਨਵਾਂ ਇਤਿਹਾਸ ਸਿਰਜਣਾ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਤਿਆਰ ਪ੍ਰਤਿਆਰ ਹੋਏ ਬੈਠੇ ਹੈ। ਕਾਜੀ ਮੁਲਾਣੇ ਅਤੇ ਬਾਦਸ਼ਾਹ ਵਿੱਚ ਬਹੁਤ ਬੇਚੈਨੀ ਪਾਈ ਜਾ ਰਹੀ ਹੈ, ਗੰਭੀਰਤਾ ਨਾਲ ਇਹ ਮਾਮਲਾ ਸੋਚਿਆ ਵਿਚਾਰਿਆ ਗਿਆ ਹੁਣ ਕੀ ਕੀਤਾ ਜਾਏ। ਤੇ ਗੁਰੂ ਨੂੰ ਲੋਹੇ ਦੇ ਪਿੰਜਰੇ ਚ ਪਾ ਕੇ ਵੇਖ ਲਿਆ, ਥੋੜੇ ਥੋੜੇ ਥਾਂ ਤੇ ਕਿੱਲ ਤਿੱਖੇ ਲਾ ਕੇ ਦੁੱਖ ਦੇ ਕੇ ਵੇਖ ਲਿਆ, ਗੁਰੂ ਨੇ ਘਬਰਾਇਆ। ਫਿਰ ਗੁਰੂ ਨੂੰ ਭੈ ਪੀਤ ਕਰਨ ਲਈ ਉਹਨਾਂ ਦੇ ਸਿੱਖਾਂ ਨੂੰ ਸਾਹਮਣੇ ਉਹਨਾਂ ਦੇ ਕਤਲ ਕੀਤਾ ਗਿਆ, ਪਾਣੀ ਚ ਉਬਾਲ ਦਿੱਤਾ, 2 ਫਾੜੇ ਕਰ ਦਿੱਤੇ ਗਏ, ਪਰ ਗੁਰੂ ਘਬਰਾਇਆ ਨਹੀਂ। ਤੇ ਹੁਣ ਕੀ ਕੀਤਾ ਜਾਏ, ਘਬਰਾਉਣਾ ਤੇ ਡੋਲਣਾ ਤਾਂ ਇੱਕ ਪਾਸੇ ਰਿਹਾ, ਗੁਰੂ ਤਾਂ ਅੱਗੇ ਨਾਲ ਦੇ ਨਾਲ ਵੀ ਦ੍ਰਿੜ ਹੋ ਗਿਆ, ਇਸ ਗੱਲ ਦੀ ਚਿੰਤਾ ਹੋ ਗਈ ਔਰੰਗਜ਼ੇਬ ਨੂੰ ਵੀ ਕਾਜੀ ਮੁਲਾਣਿਆਂ ਨੂੰ। ਵਿਚਾਰ ਹੋਈ ਵੀ ਹੁਣ ਗੱਲਬਾਤ ਦਾ ਸਮਾਂ ਤਾਂ ਜਿਹੜਾ ਲੰਘ ਚੁੱਕਾ ਹੈ, ਇਸ ਮਾਮਲੇ ਦਾ ਅੰਤ ਕਰ ਦੇਣਾ ਚਾਹੀਦਾ। ਇਹ ਵਿਚਾਰ ਕਰਕੇ ਉਹਨਾਂ ਨੇ ਗੁਰੂ ਸਾਹਿਬ ਨੂੰ ਕਚਹਿਰੀ ਵਿੱਚ ਸੱਦਿਆ, ਹੰਕਾਰ ਦੇ ਲਹਿਜੇ ਵਿੱਚ 3 ਗੱਲਾਂ ਕਹੀਆਂ। ਇੱਕ ਗੱਲ ਕਹੀ ਕਿ ਹੁਣ ਤੁਹਾਨੂੰ ਆਖਰੀ ਵਾਰ ਪੁੱਛ ਰਹੇ ਹਾਂ ਤੇ ਕਰਾਮਾਤ ਵਿਖਾਓ। ਪਹਿਲੀ ਗੱਲ ਇਹ ਹੈ, ਤਿੰਨ ਸ਼ਰਤਾਂ ਰੱਖੀਆਂ ਸੀ। ਦੂਸਰੀ ਗੱਲ, ਇਸਲਾਮ ਧਰਮ ਕਬੂਲ ਕਰ ਲਓ ਜੇ ਤੁਸੀਂ ਕਰਾਮਾਤ ਨਹੀਂ ਦਿਖਾਉਣੀ। ਤੀਸਰੀ ਫਿਰ ਗੱਲ ਇਹ ਹੈ ਵੀ ਤੁਹਾਡਾ ਸਿਰ ਤੇ ਧੜ ਵੱਖਰਾ ਕਰ ਦਿੱਤਾ ਜਾਏਗਾ, ਹੁਣ ਇਹਦੇ ਚ ਕੋਈ ਢਿੱਲ ਨਹੀਂ ਹੋਏਗੀ। ਇਹ ਤਿੰਨ ਗੱਲਾਂ ਗੁਰੂ ਸਾਹਿਬ ਜੀ ਦੇ ਸਾਹਮਣੇ ਕਚਹਿਰੀ ਚ ਬੁਲਾ ਕੇ ਮਹਾਰਾਜ ਸਾਹਿਬ ਨੂੰ ਬੜੇ ਹੰਕਾਰ ਦੇ ਲਹਿਜੇ ਵਿਚ ਔਰੰਗਜ਼ੇਬ ਨੇ ਕਹੀਆਂ। ਮਹਾਰਾਜ ਸਾਹਿਬ ਨੇ ਉਨ੍ਹਾਂ ਦੀ ਹਉਮੈ ਵੇਖੀ ਔਰ ਉੱਤਰ ਦਿੱਤਾ ਕਿ ਕਰਾਮਾਤ ਜੋ ਹੈ ਔਰੰਗਜ਼ੇਬ, ਸਾਡੇ ਗੁਰੂ ਨਾਨਕ ਦੇ ਘਰ ਵਿਚ ਇਹਨੂੰ ਕਹਿਰ ਕਿਹਾ ਜਾਂਦਾ ਹੈ। ਪਰਮਾਤਮਾ ਦਾ ਭਜਨ ਸਿਮਰਨ ਕਰਨ ਵਾਲੇ ਉਹ ਆਪਣੀ ਹਉਮੈ ਜਾਂ ਵਡਿਆਈ ਨੂੰ ਮੁੱਖ ਰੱਖ ਕੇ ਕਦੇ ਜਾਂ ਕਿਸੇ ਦੀ ਅਧੀਨਗੀ ਦੇ ਅੰਦਰ ਆ ਕੇ ਉਹ ਕਰਾਮਾਤ ਕਦੇ ਨਹੀਂ ਵਿਖਾਉਂਦੇ, ਨਾ ਕਰਾਮਾਤ ਦਿਖਾਉਣ ਦੇ ਵਿੱਚ ਵਿਸ਼ਵਾਸ ਰੱਖਦੇ ਨੇ। ਕਰਾਮਾਤ ਦਿਖਾਉਣੀ ਮਦਾਰੀਆਂ ਦਾ ਕੰਮ ਹੈ, ਜਾਦੂਗਰਾਂ ਦਾ ਕੰਮ ਹੈ, ਮਹਾਤਮਾ ਦਾ ਕੰਮ ਨਹੀਂ ਹੈ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਕਰਾਮਾਤ ਕਹਿ ਕਹਿਰ ਕਰਨ ਕੋ। ਕਰਾਮਾਤ ਤਾਂ ਕਹਿਰ ਜ਼ੁਲਮ ਕਰਨ ਨੂੰ ਕਿਹਾ ਜਾਂਦਾ ਬਈ। ਪ੍ਰਭ ਕੇ ਲੋਕ ਨਾ ਕਰਹਿ ਧਰਨ ਕੋ, ਰੱਬ ਦੇ ਪਿਆਰੇ ਕਦੀ ਨਹੀਂ ਕਰਦੇ। ਜਿਮ ਬਾਜੀਗਰ ਨਰ ਨਰਿਜਾਵੈ, ਬਾਜੀਗਰ ਜਿਹੜਾ ਤਮਾਸ਼ਾ ਕਰਨ ਵਾਲਾ ਜਾਦੂਗਰ, ਉਹ ਤਾਂ ਲੋਕਾਂ ਨੂੰ ਪ੍ਰਸੰਨ ਕਰਦਾ। ਕੁਛ ਤੇ ਕੁਛ ਕਰ ਤੁਰਤ ਦਿਖਾਵੈ, ਤੂੰ ਸਾਨੂੰ ਮਦਾਰੀ ਬਣਾਉਣਾ ਚਾਹੁੰਦਾ, ਇਸ ਕਰਕੇ ਕਰਾਮਾਤ ਨਹੀਂ ਉਖਾਈ ਜਾਏ। ਇੱਕ ਤਾਂ ਇਹ ਗੱਲ ਹੈ, ਦੂਸਰੀ ਗੱਲ ਹੈ ਕਿ ਕਰਾਮਾਤ ਦਿਖਾਉਣ ਦੇ ਨਾਲ ਮੇਰੇ ਪਿਤਾ ਮਹਾਰਾਜ ਨਾਰਾਜ਼ ਹੋ ਗਏ ਸਨ। ਮੈਂ ਵੇਖਦਾ ਰਿਹਾ ਮੇਰੇ ਦੋ ਭਰਾ ਕਰਾਮਾਤ ਵਿਖਾਉਣ ਕਰਕੇ ਉਹਨਾਂ ਨੂੰ ਸਰੀਰ ਤਿਆਗਣੇ ਪੈ ਗਏ, ਗੁਰੂ ਦੀ ਨਾਰਾਜ਼ਗੀ ਹੋਈ। ਮੇਰੇ ਵੱਡੇ ਭਰਾ ਗੁਰਦਿੱਤਾ ਜੀ ਅਤੇ ਅਟਲ ਰਾਏ ਜੀ, ਇਹਨਾਂ ਦੋਨਾਂ ਨੂੰ ਸਰੀਰ ਛੱਡਣਾ ਪਿਆ ਤੇ ਗੁਰੂ ਸਾਹਿਬ ਜੀ ਨੇ ਨਾਰਾਜ਼ਗੀ ਪ੍ਰਗਟ ਕਰਾਈ ਵੀ ਤੁਸੀਂ, ਬਾਬਾ ਅਟਲ ਰਾਏ ਨੇ ਆਪਣੇ ਹਾਣੀ ਮੋਹਨ ਨੂੰ ਜਿਉਂਦਾ ਕਰ ਦਿੱਤਾ ਸੀ, ਬਾਬਾ ਗੁਰਦਿੱਤਾ ਜੀ ਨੇ ਗਊ ਜਿਉਂਦੀ ਕਰ ਦਿੱਤੀ ਸੀ। ਉਹਦੇ ਇਤਿਹਾਸ ਲੰਮੇ ਨੂੰ ਉਹਦੀ ਇੱਥੇ ਲੋੜ ਨਹੀਂ। ਕਰਾਮਾਤ ਦਿਖਾਉਣ ਦੇ ਨਾਲ ਦਰਗਾਹ ਦੇ ਵਿੱਚ ਦੇਣਦਾਰ ਵੀ ਹੋ ਜਾਂਦਾ। ਇੱਕ ਤਾਂ ਇਹ ਗੱਲ ਵੀ ਮੇਰੇ ਗੁਰੂ ਪਿਤਾ ਜੀ ਨਾਰਾਜ਼ ਨਾ ਹੋ ਜਾਣ, ਮੇਰੇ ਭਰਾਵਾਂ ਤੇ ਨਾਰਾਜ਼ ਹੋ ਗਏ ਸੀ। ਮੈਂ ਅੰਤ ਵੇਲੇ ਤੱਕ ਆਪਣੇ ਗੁਰੂ ਪਿਤਾ ਦੀ ਖੁਸ਼ੀ ਹੀ ਲੈਣੀ ਚਾਹੁੰਦਾ ਹਾਂ। ਦੂਸਰੀ ਬਾਤ, ਕਰਾਮਾਤ ਕੋ ਨਾਮ ਕਹਿਰ ਹੈ, ਕਰਹੇ ਨਾ ਸੰਤ ਸਮਾਨ ਸਿਹਰ ਹੈ। ਸਿਹਰ ਨਾਮ ਜਾਦੂ ਦਾ ਹੁੰਦਾ, ਇਹ ਤਾਂ ਜਾਦੂ ਹੈ। ਕਰ ਅਜਮਤ ਦਿਖ ਰਹੇ ਉਦਾਰਾ, ਗੁਨਹਿਗਾਰ ਦਰਗ ਹੈ ਮਜ਼ਾਰਾ। ਜਿਹੜਾ ਕਰਾਮਾਤ ਦਿਖਾਊ ਦਰਗਾਹ ਦੇ ਵਿੱਚ ਦੇਣਦਾਰ ਬਣ ਜਾਂਦਾ। ਇਸ ਲਈ ਖੁਦਾ ਦੀ ਦਰਗਾਹ ਚ ਮੈਂ ਦੇਣਦਾਰ ਨਹੀਂ ਬਣਨਾ ਹੈ। ਔਰੰਗਜ਼ੇਬ ਨੇ ਕਿਹਾ ਜੇ ਕਰਾਮਾਤ ਨਹੀਂ ਦਿਖਾਉਣੀ ਤਾਂ ਫਿਰ ਤੁਹਾਡੀ ਮਰਜ਼ੀ ਹੈ, ਨਾ ਦਿਖਾਓ ਕੋਈ ਬਾਤ ਨਹੀਂ, ਫਿਰ ਦੂਸਰੀ ਗੱਲ ਪ੍ਰਵਾਨ ਕਰ ਲਓ, ਇਸਲਾਮ ਨੂੰ ਧਾਰਨ ਕਰ ਲਓ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਔਰੰਗਜ਼ੇਬ ਤੂੰ ਕੈਸਾ ਬਾਦਸ਼ਾਹ ਹੈ, ਬਾਦਸ਼ਾਹ ਤਾਂ ਬੜੇ ਅਕਲ ਵਾਲੇ ਹੁੰਦੇ ਨੇ, ਤੈਨੂੰ ਇੰਨੀ ਕੀ ਅਕਲ ਨਹੀਂ ਹੈ। ਜਿਸ ਬਾਦਸ਼ਾਹ ਦਾ ਸਿਪਾਹੀ ਐਡਾ ਬੜਾ ਦ੍ਰਿੜਤਾ ਵਾਲਾ ਸੂਰਮਾ ਹੋਵੇ, ਪੁਰਜਾ ਪੁਰਜਾ ਕੱਟ ਕੇ ਮਰ ਜਾਵੇ, ਮੈਦਾਨ ਨਾ ਛੱਡੇ, ਤੇ ਉਹਦਾ ਸੈਨਾਪਤੀ ਕਿਹਾ ਜਾ ਹੋਏਗਾ? ਤੇ ਤੈਨੂੰ ਅਕਲ ਨਹੀਂ ਆਈ ਕਿ ਮੇਰੇ ਸਿਪਾਹੀ ਦੀ ਨਿਆਈ, ਮੇਰੇ ਸਿੱਖ ਦੋ ਫਾੜੇ ਹੋ ਗਏ, ਪਾਣੀ ਚ ਉਬਾਲੇ ਗਏ, ਪਰ ਉਹਨਾਂ ਨੇ ਧਰਮ ਨਹੀਂ ਛੱਡਿਆ। ਮੈਂ ਤਾਂ ਉਹਨਾਂ ਦਾ ਗੁਰੂ ਹਾਂ, ਮੈਂ ਤਾਂ ਉਹਨਾਂ ਨੂੰ ਧਰਮ ਸਿਖਾਲਿਆ। ਸਰੀਰ ਜਾਂਦਾ ਚਲਾ ਜਾਏ, ਧਰਮ ਨਹੀਂ ਜਾਣਾ ਚਾਹੀਦਾ। ਆਪਣਾ ਧਰਮ ਸਭ ਨੂੰ ਪਿਆਰਾ ਹੁੰਦਾ। ਔਰੰਗਜ਼ੇਬ, ਇੱਕ ਸਧਾਰਨ ਮਨੁੱਖ ਵੀ ਆਪਣਾ ਧਰਮ ਤਿਆਗਣ ਨਾ ਨਹੀਂ ਚਾਹੁੰਦਾ, ਫਿਰ ਮੈਂ ਤਾਂ ਲੱਖਾਂ ਲੋਕਾਂ ਦਾ ਵਿਸ਼ਵਾਸ ਰੂਪ ਹਾਂ, ਫਿਰ ਮੈਂ ਜੇ ਧਰਮ ਨਾ ਨਵਾਇਆ ਫਿਰ ਧਰਮ ਰਹੇਗਾ ਕਿੱਥੇ? ਅੱਜ ਕਰੋੜਾਂ ਹਿੰਦੂ ਧਰਮ ਦੇ ਲੋਕਾਂ ਨੂੰ ਜਿਨ੍ਹਾਂ ਨੂੰ ਇਹ ਵਿਸ਼ਵਾਸ ਹੈ ਕਿ ਸਾਡੇ ਤਿਲਕ ਜੰਜੂ ਦੀ ਰਾਖੀ ਹੋਏਗੀ, ਤੇ ਫਿਰ ਰਾਖਾ ਹੀ ਰਲ ਜਾਏ ਚੋਰਾਂ ਦੇ ਨਾਲ, ਇਹ ਕਿਵੇਂ ਹੋ ਸਕਦਾ? ਇਸ ਕਰਕੇ ਜੇ ਹੀਰਿਆਂ ਦੇ ਵਪਾਰੀ ਨੂੰ ਕੋਈ ਕੌਡੀਆਂ ਖਰੀਦਣ ਲਈ ਮਜਬੂਰ ਕਰੇ ਤਾਂ ਉਹ ਮੂਰਖ ਹੀ ਹੋਏਗਾ ਜਿਹੜਾ ਉਹਦੇ ਨਾਲ ਸਹਿਮਤ ਹੋ ਜਾਏਗਾ। ਆਪਣਾ ਧਰਮ ਵਡਮੁੱਲੇ ਹੀਰੇ ਦੀ ਨਿਆਈ ਹੈ, ਧਰਮ ਛੱਡਣਾ ਕੌਡੀਆਂ ਖਰੀਦਣ ਦੇ ਬਦਲੇ ਹੈ। ਫਿਰ ਔਰੰਗਜ਼ੇਬ ਨੇ ਕਾਜ਼ੀਆਂ ਮੌਲਾਣਿਆਂ ਵੱਲ ਝਾਕਿਆ, ਪਰ ਕਿਵੇਂ ਝਾਕਿਆ? ਨਿਰਾਸ਼ਤਾ ਦੀ ਨਿਗਾਹ ਨਾਲ ਕਿ ਹੁਣ ਕੀ ਕੀਤਾ ਜਾਏ। ਔਰੰਗਜ਼ੇਬ ਨੂੰ ਲੱਗਿਆ ਕਿ ਮੇਰੀ ਹਾਰ ਹੋ ਰਹੀ ਹੈ, ਮੈਂ ਹਾਰ ਜਾਵਾਂਗਾ। ਮੈਂ ਤਾਂ ਚਾਹੁੰਦਾ ਸੀ, ਮੈਨੂੰ ਖੁਸ਼ੀ ਹੋਈ ਸੀ ਵੀ ਇੱਕ ਨੂੰ ਦੀਨ ਵਿੱਚ ਲਿਆਉਣਾ ਕੀ ਔਖਾ ਹੈ, ਪਰ ਇਹਨਾਂ ਦੇ ਬਦਲੇ ਮੈਨੂੰ ਤਾਂ ਸਾਰੇ ਹਿੰਦੂ ਛੱਡਣੇ ਪੈਣਗੇ। ਧਰਮ ਦੇ ਆਗੂ ਕਾਜੀ ਮੌਲਾਨਿਆ ਨੇ ਬਾਦਸ਼ਾਹ ਨੂੰ ਇੱਕੋ ਹੀ ਰਾਏ ਦਿੱਤੀ, ਇਹਨਾਂ ਨੂੰ ਕਈ ਦਿਨ ਭੁੱਖਾ ਰੱਖਿਆ ਜਾਏ, ਭੁੱਖਾ ਰੱਖ ਕੇ ਫਿਰ ਗਊ ਦਾ ਮਾਸ ਰਿੰਨ ਕੇ ਇਹਨਾਂ ਦੇ ਮੂੰਹ ਵਿੱਚ ਪਾ ਦਿੱਤਾ ਜਾਏ, ਜੇ ਨਾ ਖਾਣ ਜ਼ਬਰਦਸਤ ਵੀ ਮੂੰਹ 'ਚ ਪਾ ਦਿੱਤਾ ਜਾਏ। ਐਡੇ ਜ਼ੁਲਮ ਕੀਤੇ ਨੇ ਲੋਕਾਂ ਨੇ, ਲੋਕਾਂ ਵਿੱਚ ਉਜਾਗਰ ਕਰ ਦਿੱਤਾ ਜਾਏ ਕਿ ਗੁਰੂ ਨੇ ਆਪਣਾ ਧਰਮ ਛੱਡ ਦਿੱਤਾ, ਇਸਲਾਮ ਧਾਰਨ ਕਰ ਲਈ, ਅਤੇ ਕਲਮਾ ਪੜਿਆ ਹੋਇਆ ਗਊ ਦਾ ਮਾਸ ਖਾ ਲਿਆ, ਲੋਕਾਂ ਦੇ ਵਿੱਚ ਡੌਂਡੀ ਪਿੱਟ ਦਿੱਤੀ ਜਾਏ। ਇਹਨਾਂ ਦੀ ਕਿਹਨਾਂ ਨੇ ਸੁਣਨੀ ਹੈ? ਇਹ ਧਰਮ ਦੇ ਵਿਰੁੱਧ ਖਾਣਾ ਖਵਾ ਦਿੱਤਾ ਗਿਆ, ਜਦੋਂ ਇਹਨਾਂ ਦਾ ਮਨ ਵੀ ਕਮਜ਼ੋਰ ਹੋ ਜਾਏਗਾ। ਬਾਦਸ਼ਾਹ ਇਹ ਗੱਲ ਸੁਣ ਕੇ ਬੜਾ ਪ੍ਰਸੰਨ ਹੋਇਆ, ਗੁਰੂ ਜੀ ਨੂੰ ਕਈ ਦਿਨ ਭੁੱਖਾ ਰੱਖਿਆ। ਜਦੋਂ ਗਊ ਦਾ ਮਾਸ ਤਿਆਰ ਕਰਕੇ ਨੌਕਰ ਦੇ ਹੱਥ ਭੇਜ ਦਿੱਤਾ, ਨੌਕਰ ਲੈ ਕੇ ਆ ਗਏ, ਬਾਦਸ਼ਾਹ ਦਾ ਹੁਕਮ ਮੰਨ ਕੇ ਮਾਸ ਦਾ ਦੇਜਕਾ ਲਿਆ ਹੋਇਆ ਹੈ, ਗੁਰੂ ਜੀ ਦੇ ਕੋਲ ਪਹੁੰਚੇ, ਗੁਰੂ ਜੀ ਨੂੰ ਖਾਣਾ ਖਾਣ ਦੇ ਲਈ ਕਿਹਾ ਗਿਆ। ਸਤਿਗੁਰਾਂ ਨੇ ਉੱਤਰ ਦਿੱਤਾ, ਸਾਨੂੰ ਇਸ ਵੇਲੇ ਕੋਈ ਵੀ ਪਦਾਰਥ ਖਾਣ ਦੀ ਲੋੜ ਨਹੀਂ ਹੈ, ਤੇ ਨਾਲ ਕੁਝ ਕਰਮਚਾਰੀ ਜ਼ਬਰਦਸਤੀ ਖਾਣਾ ਖਿਲਾਉਣ ਦੀ ਤਿਆਰੀ ਵਿੱਚ ਸਨ। ਖਾਣੇ ਵਾਲੇ ਨੌਕਰ ਨੇ ਉਹਨਾਂ ਵੱਲ ਤੱਕਦਿਆਂ ਹੋਇਆਂ ਗੁਰੂ ਜੀ ਨੂੰ ਕਿਹਾ, ਜੇ ਇਨਕਾਰ ਕੀਤਾ ਤਾਂ ਜ਼ਬਰਦਸਤੀ ਖਵਾਇਆ ਜਾਏਗਾ। ਗੁਰੂ ਜੀ ਨੇ ਕਿਹਾ, ਇਹ ਕੈਸੀ ਬਾਤ ਹੈ, ਖਾਣਾ ਤਾਂ ਬੰਦੇ ਨੂੰ ਆਪਣੀ ਮਰਜ਼ੀ ਨਾਲ ਖਾਣਾ ਪੈਂਦਾ ਹੈ, ਔਰ ਨਾਲ ਜੇ ਭੁੱਖ ਹੋਵੇ ਮੈਨੂੰ ਤਾਂ ਲੋੜ ਹੀ ਨਹੀਂ ਹੈ। ਆਪਣੀ ਦ੍ਰਿਸ਼ਟੀ ਉਸ ਭਾਂਡੇ ਵੱਲ ਕੀਤੀ, ਕਹਿੰਦੇ ਭਾਂਡੇ ਵਿੱਚ ਹੈ ਕੀ ਰਿੰਨ ਕੇ ਕੀ ਲਿਆਂਦਾ ਤੁਸੀਂ ਮੇਰੇ ਵਾਸਤੇ, ਦੇਜ ਕੇ ਵਿੱਚ ਹੈ ਕੀ, ਅਰ ਇਹਦੇ ਖਾਣ ਦਾ ਲਾਭ ਕੀ ਹੈ? ਉਹਨਾਂ ਨੇ ਦੱਸਿਆ, ਇਹਦੇ ਵਿੱਚ ਗੋਸ਼ਤ ਹੈ ਰਿੰਨਿਆ ਹੋਇਆ, ਗਊ ਦਾ ਮਾਸ ਹੈ, ਖਾਣੇ ਤੋਂ ਬਗੈਰ ਸਰੀਰ ਨਿਰਬਲ ਕਮਜ਼ੋਰ ਹੋ ਜਾਂਦਾ ਹੈ, ਇਹਨੂੰ ਖਾਣ ਦੇ ਨਾਲ ਸਰੀਰ ਬਲ ਪੈਦਾ ਹੋਏਗਾ, ਇਹਦਾ ਇਹੀ ਲਾਭ ਹੈ। ਸਤਿਗੁਰਾਂ ਤੁਸੀਂ ਸਾਡਾ ਧਰਮ ਪ੍ਰਸ਼ਨ ਕਿਉਂ ਕਰਦੇ ਹੋ? ਜਦੋਂ ਸਤਿਗੁਰਾਂ ਦਾ ਬਚਨ ਉਹਨਾਂ ਨੇ ਨਾ ਮੰਨਦਿਆਂ ਹੋਇਆਂ ਜ਼ਬਰਦਸਤੀ ਕਰਨੋਂ ਨਾ ਹਟੇ, ਮਹਾਰਾਜ ਨੇ ਕਿਹਾ ਵੀ ਇਹ ਜ਼ਬਰਦਸਤੀ ਕਰਨਗੇ। ਹੁਣ ਮਹਾਰਾਜ ਕਹਿੰਦੇ, ਅੱਛਾ ਇਉਂ ਕਰੋ, ਜ਼ਬਰਦਸਤੀ ਕਰਨ ਦੀ ਲੋੜ ਨਹੀਂ, ਇੱਕ ਵਾਰੀ ਮੈਨੂੰ ਖਾਣਾ ਦਿਖਾਓ, ਢੱਕਣ ਚੱਕੋ ਇਸਦਾ। ਢੱਕਣ ਚੁੱਕਿਆ, ਉਹਦੇ ਵਿੱਚੋਂ ਨਿੱਕੇ ਨਿੱਕੇ ਜਿਹੜੀਆਂ ਬੋਟੀਆਂ ਸੀ ਨਾ ਮਾਸ ਦੀਆਂ, ਐਸੀ ਅਕਾਲ ਪੁਰਖ ਨੇ ਮਿਹਰ ਕੀਤੀ, ਐਸਾ ਉਹਨਾਂ ਦੇ ਮੂੰਹ ਤੋੜਵਾਂ ਜਵਾਬ ਦੇਣ ਵਾਸਤੇ, ਜਿਹੜਾ ਸੰਸਾਰ ਨੂੰ ਇੱਕ ਅੱਖ ਦੇ ਫਰਕੇ ਜਿਹਨੇ ਸਮੇਂ ਦੇ ਸਾਜ ਸਕਦਾ, ਉਸ ਨਿਰੰਕਾਰ ਨੇ ਉਹ ਨਿੱਕੀਆਂ ਨਿੱਕੀਆਂ ਬੋਟੀਆਂ ਵਿੱਚ ਜਾਨ ਪਾ ਦਿੱਤੀ, ਸੂਰ ਬਣ ਗਏ, ਨਿੱਕੇ ਨਿੱਕੇ ਸੂਰ ਹੋ ਕੇ ਵਿੱਚੋਂ ਘੁਰ ਘੁਰ ਕਰਦੇ ਜਾਣ। ਇਤਿਹਾਸ ਲਿਖਿਆ ਕੋਈ ਡੱਡੂ ਦੇ ਆਕਾਰ ਦਾ ਬੜੀ ਤੇਜ਼ੀ ਨਾਲ ਨਿਕ ਰਿਹਾ, ਕੋਈ ਚੂਹੇ ਦੇ ਆਕਾਰ ਦਾ, ਕੋਈ ਬਿੱਲੇ ਦੇ ਆਕਾਰ ਦਾ, ਦੇਜ ਕੋਈ ਨਿਕਲਣ ਕੇ ਤੁਰਕਾਂ ਦੇ ਪੈਰਾਂ ਚ ਤੋਬਾ ਤੋਬਾ ਕਰਾ ਦਿੱਤੀ। ਜਿੱਥੇ ਉਹਨਾਂ ਦਾ ਖਾਣਾ ਬਣਦਾ ਸੀ ਘਰਾਂ ਦੇ ਵਿੱਚ ਮਸੀਤਾਂ ਚ ਤੋਬਾ ਤੋਬਾ ਮੱਚ ਗਈ, ਕਹਿਣੇ ਬਣਿਆ ਕੀ ਹੈ, ਧਰਮ ਭ੍ਰਸ਼ਟ ਹੋ ਗਿਆ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਲਘੂ ਲਘੂ ਸੂਕਰ ਨਿਕਸੇ ਕਨੇ, ਕੁਰ ਕੁਰ ਸ਼ਬਦ ਅਧਿਕ ਹੀ ਪਨੇ। ਕੋ ਮੇਂਢਕ, ਡੱਡੂ ਦਾ ਨਾਮ ਹੈ, ਕੋ ਮੇਂਢਕ ਸਮ ਨਿਕਸੇ ਬਾਹਿਰ, ਫੰਦ ਦੇ ਕੇ ਦੌਰਤ ਜਾਹਰ। ਕੋ ਤਿਸ ਤੇ ਦੀਰਘ ਨਿਕਸੰਤੇ, ਕੋਈ ਉਹ ਤੋਂ ਵੱਡੇ ਹੈ। ਮੂਖਕ ਸੰਸਰ ਫਿਰਤ ਬੁਲਾਂ ਤੇ, ਮੂਖ ਉਹਨਾਂ ਵਿੱਚ ਚੂਹੇ ਦਾ, ਚੂਹੇ ਵਰਗੇ ਆਕਾਰ ਦੇ। ਕੋ ਤਿਸ ਤੇ ਪੀ ਵੱਡੇ ਦਿਸੰਤੇ, ਚੂਹੇ ਤੋਂ ਵੀ ਵੱਡੇ ਦਿਸਦੇ ਆ। ਜਿਮ ਮਜ਼ਾਰ ਬੱਚਾ ਚਪਲਾਂ ਤੇ, ਜਿਵੇਂ ਬਿੱਲੀ ਦਾ ਬੱਚਾ ਚੰਚਲ ਹੁੰਦਾ ਹੈ, ਬਿੱਲੇ ਦੀ ਸ਼ਕਲ ਦੇ, ਬਿੱਲੇ ਦੇ ਆਕਾਰ ਦੇ ਵਿੱਚ। ਤੁਰਕਣ ਕੇ ਪੈਰਨ ਵਿੱਚ ਦੌੜੈ, ਪ੍ਰਵੇਸ਼ ਜਾਏ ਬਸਨ ਨਿਸਠੌਰੈ। ਜਹਾਂ ਬਣੇ ਖਾਣਾ ਤਿਨ ਕੇਰਾ, ਤਾਏ ਤਾਏ ਤਹਿ ਕਰਤੇ ਫੇਰਾ। ਹੁਣ ਇਹਨਾਂ ਨੂੰ ਸੂਰ ਦੀ ਆਣ ਹੈ, ਉਹ ਦੇਜਕਾ ਸਾਰਾ ਖਾਲੀ ਹੋ ਗਿਆ, ਤੇ ਜਿੰਨਾ ਮਾਸ ਸੀ ਉਹ ਇਸ ਤਰ੍ਹਾਂ ਜੀਵ ਬਣ ਕੇ ਬਾਹਰ ਨਿਕਲ ਗਿਆ। ਕੁਝ ਸੂਰ ਭਾਂਡਿਆਂ ਨੂੰ ਚਿੰਬੜ ਗਏ, ਕੋਈ ਕੱਪੜਿਆਂ ਨੂੰ, ਕੋਈ ਕੱਚੇ ਅੰਨ ਨੂੰ, ਕੋਈ ਪੱਕੇ ਅੰਨ ਨੂੰ, ਕੋਈ ਪਾਣੀ ਨੂੰ, ਥਾਂ ਥਾਂ ਤੇ ਖਾਣਾ ਭ੍ਰਸ਼ ਕਰ ਦਿੱਤਾ। ਕਹਿਣ ਲੱਗੇ ਸਾਡਾ ਦੀਨ ਭ੍ਰਸ਼ ਕਰ ਦਿੱਤਾ ਹੈ, ਅਸੀਂ ਨਾਪਾਕ ਹੋ ਗਏ। ਮੁਸਲਮਾਨਾਂ ਨੇ ਸੂਰਮ ਨੂੰ ਡਰਾ ਕੇ ਭਜਾਉਣਾ ਚਾਹਿਆ, ਯਤਨ ਕੀਤੇ ਪਰ ਫੇਲ ਹੋ ਗਏ। ਵਾਹ ਕੋਈ ਨਾ ਗਈ, ਜਿਤਨੇ ਭਜਾਉਣ ਉਨੇ ਹੋਰ ਆ ਜਾਣ। ਸ਼ਰੀਅਤ ਲੋਕ ਆਪਸ ਵਿਚ ਮਿਲ ਕੇ ਬਾਦਸ਼ਾਹ ਦੀ ਕਚਹਿਰੀ ਵਿਚ ਪਹੁੰਚੇ, ਕਹਿਣ ਲੱਗੇ ਹਿੰਦ ਦੇ ਪੀਰ ਨੇ ਸਾਡਾ ਧਰਮ ਭ੍ਰਿਸ਼ਟ ਕਰ ਦਿੱਤਾ। ਸਿੱਖਾਂ ਦਾ ਗੁਰੂ ਕਹਿੰਦਾ ਸੀ ਮੈਂ ਕੋਈ ਕਰਾਮਾਤ ਨਹੀਂ ਦਿਖਾਉਣੀ, ਹੁਣ ਜਾਹਰੀ ਕਰਾਮਾਤ ਦਿਖਾ ਦਿੱਤੀ, ਇਹਨਾਂ ਤੋਂ ਪੁੱਛਣਾ ਚਾਹੀਦਾ। ਪਹਿਲਾਂ ਇਨਕਾਰ ਕਰਕੇ ਫਿਰ ਇਹ ਕਰਾਮਾਤ ਕਿਉਂ ਵਿਖਾਈ ਹੈ? ਬਾਦਸ਼ਾਹ ਨੇ ਕਰਾਮਾਤ ਦਿਖਾਉਣ ਦੇ ਲਈ ਪ੍ਰੇਰਣਾ ਕੀਤੀ ਸੀ, ਉਦੋਂ ਇਨਕਾਰ ਕੀਤਾ ਹੈ। ਬਾਦਸ਼ਾਹ ਨੇ ਕਿਹਾ ਜਾਓ ਪੁੱਛੋ ਮੇਰੇ ਵੱਲੋਂ, ਇਹ ਤੁਸੀਂ ਤਾਂ ਕਿਹਾ ਸੀ ਮੈਂ ਕਰਾਮਾਤ ਨਹੀਂ ਵਿਖਾਉਣੀ, ਹੁਣ ਕਿਉਂ ਵੱਡੀ ਕਰਾਮਾਤ ਦਿਖਾਈ ਹੈ? ਇਹ ਸੁਣ ਕੇ ਗੁਰੂ ਜੀ ਨੇ ਕਿਹਾ ਅਸੀਂ ਕੋਈ ਕਰਾਮਾਤ ਦਿਖਾਈ ਹੋ ਨਹੀਂ ਹੈ, ਇਹ ਤਾਂ ਤੁਸੀਂ ਸਾਡਾ ਧਰਮ ਵਿਗਾੜਨਾ ਚਾਹੁੰਦੇ ਸੀ। ਸਾਡੇ ਧਰਮ ਦੀ ਰੱਖਿਆ ਖੁਦਾ ਨੇ ਕਰਦਿਆਂ ਹੋਇਆਂ ਇਹ ਮਾਸ ਦੀਆਂ ਬੋਟੀਆਂ ਦੇ ਵਿੱਚ ਜਾਨ ਪਾ ਕੇ ਸੂਰ ਬਣਾ ਦਿੱਤੇ, ਕਿਉਂਕਿ ਤੁਹਾਨੂੰ ਸੂਰ ਦੀ ਆਣ ਹੈ। ਸਾਡਾ ਧਰਮ ਭ੍ਰਿਸ਼ਟ ਹੋਣ ਤੋਂ ਬਚ ਗਿਆ ਤੇ ਇਸ ਲਈ ਤੁਹਾਡਾ ਧਰਮ ਭ੍ਰਿਸ਼ਟ ਕਰ ਦਿੱਤਾ ਖੁਦਾ ਨੇ। ਖੁਦਾ ਨੇ ਹੀ ਕਰਾਮਾਤ ਦਿਖਾਈ ਹੈ ਸਾਡਾ ਧਰਮ ਬਚਾਉਣ ਲਈ ਤੇ ਤੁਹਾਡਾ ਧਰਮ ਭ੍ਰਿਸ਼ਟ ਕਰਨ ਲਈ, ਕਿ ਧਰਮੀ ਬੰਦੇ ਵੀ ਇਸ ਤਰ੍ਹਾਂ ਕਰਦੇ ਹੋ? ਇਸ ਨੂੰ ਤੁਸੀਂ ਸਾਡੀ ਕਰਾਮਾਤ ਨਾ ਜਾਣਨਾ ਕਰੋ। ਤੇ ਭਾਈ ਸਾਹਿਬ ਨੇ ਲਿਖਿਆ ਸੁਣ ਸ੍ਰੀ ਤੇਗ ਬਹਾਦਰ ਰਾਏ ਉਮਰਾਵਨ ਸੋਂ ਕਹਿਓ ਬੁਝਾਏ, ਉਹਨਾਂ ਨੂੰ ਉਮਰਾਵਾਂ ਨੂੰ ਕਿਹਾ ਇਸ ਕੋ ਤੁਮ ਅਜਬਤ ਨਹਿ ਜਾਣੋ, ਮਨ ਕੇ ਖੋਟ ਵਿਚਾਰ ਪਛਾਣੋ, ਆਪਣੀ ਖੋਟ ਪਹਿਚਾਨੋ, ਕਰੇ ਭਾਵਨਾ ਜੈਸੇ ਕੋਏ ਤਿਸ ਕੋ ਤਸ ਫਲ ਪ੍ਰਾਪਤ ਹੋਏ। ਸ੍ਰੀ ਖੁਦਾਏ ਦਰਗਾਹ ਮਝਾਰ ਏਵ ਨਿਆਵ ਹੈ ਸਦਾ ਉਧਾਰ। ਧਰਮ ਭ੍ਰਿਸ਼ਟ ਹਮਰੇ ਕਹੋ ਚਾਹੇ ਹੋ, ਤੁਸੀਂ ਚਾਹੁੰਦੇ ਸੀ ਵੀ ਮੈਂ ਇਹਨਾਂ ਦਾ ਧਰਮ ਭ੍ਰਿਸ਼ਟ ਕਰਨਾ, ਤਿਸ ਕੋ ਫਲ ਤੁਮ ਤੈ ਸੋ ਲਹਿਓ। ਇਸ ਕਰਕੇ ਇਹਦਾ ਫਲ ਤੁਹਾਨੂੰ ਤੁਰਤ ਦੇ ਦਿੱਤਾ ਖੁਦਾ ਨੇ, ਕਦੇ ਦਰਗਲ ਚ ਜਾ ਕੇ ਫਲ ਦਿੰਦਾ ਪਰ ਤੁਹਾਨੂੰ ਇੱਥੇ ਹੀ ਦੇ ਦਿੱਤਾ ਹੈ। ਕਿਉਂਕਿ ਤੁਮਰੇ ਹੁਤੀ ਸੂਕਰ ਕੀ ਆਨ, ਸ਼ੁਭੋ ਨਾ ਜਿਸ ਕੋ ਕਾਂ ਸੁਖਾਨ, ਤਿਸ ਆਮਖ ਤੇ ਜੋ ਬਣ ਗਏ, ਲਗ ਤਨ ਅਨਕ ਉਪਜ ਤੇ ਪਏ, ਤਾਂ ਇਹ ਸੂਰ ਬਣੇ ਹੈ। ਚਾਹੇ ਤੋ ਪਰ ਧਰਮ ਬਿਗਾਰਾ, ਜਾਂ ਤੇ ਤੁਮ ਇਮਾਨ ਕਹੋ ਹਾਰਾ, ਤੁਸੀਂ ਇਮਾਨ ਹਾਰਿਆ ਹੈ, ਇਹ ਕਿਹੜੀ ਗੱਲ ਹੈ, ਕੀ ਕਰ ਰਹੇ ਹੋ ਤੁਸੀਂ? ਔਰੰਗਜ਼ੇਬ ਨੇ ਕਿਹਾ ਤੇ ਤੁਸੀਂ, ਕਿਉਂਕਿ ਨਫ਼ਰਤ ਸੀ ਨਾ, ਗੁਰੂ ਤਾਂ ਕਹਿੰਦਾ ਨਹੀਂ ਸੀ, ਉਹ ਕਹਿੰਦਾ ਹਿੰਦੂਆਂ ਦੇ ਪੂਰਨ ਪੀਰ ਨੂੰ ਜਾ ਕੇ ਇਹ ਪੁੱਛਣਾ ਕਰੋ। ਆਖੇ ਜੀ ਹੁਣ ਤਾਂ ਤੁਸੀਂ ਉਹ ਪੁੱਛ ਲਓ ਜਿਹੜਾ ਕੋਈ ਪੁੱਛਣਾ। ਤੇ ਔਰੰਗਜ਼ੇਬ ਕਹਿਣ ਲੱਗਾ ਤੁਸੀਂ ਆਪਣਾ ਨਾਮ ਤੇਗ ਬਹਾਦਰ ਕਿਉਂ ਰਖਾਇਆ? ਕੋਈ ਸਵਾਲ ਸੀ ਪਹਿਲਾਂ ਕਰਨ ਵਾਲਾ, ਤੁਹਾਡੇ ਵਿੱਚ ਕਿਹੜੀ ਤੇਗ ਦੀ ਬਹਾਦਰੀ ਆ? ਤਾਂ ਸਤਿਗੁਰਾਂ ਨੇ ਕਿਹਾ ਛੋਟੀ ਉਮਰ ਵਿੱਚ ਆਪਣੇ ਪਿਤਾ ਮਹਾਰਾਜ ਦੇ ਵੱਡੇ ਜੰਗ ਕਰਤਾਰਪੁਰ ਦੇ ਚੌਥੀ ਲੜਾਈ ਦੇ ਸੂਰ ਵੀਰਤਾ ਨਾਲ ਤੇਗ ਵਾਹੀ ਸੀ ਮੈਂ, ਮਾਮੇ ਮੇਰਾ ਬਚਪਨ ਸੀ, ਇਸ ਕਰਕੇ ਬਚਪਨ ਦੇ ਨਾਮ ਤਿਆਗ ਬਲ ਨੂੰ ਛੱਡ ਕੇ ਤੇਗ ਬਹਾਦਰ ਜੋ ਬਚਪਨ ਦੇ ਵਿੱਚ ਮੇਰੇ ਪਿਤਾ ਨੇ ਨਾਮ ਰੱਖਿਆ ਸੀ ਉਹ ਮੈਂ ਤੇਗ ਦੀ ਬਹਾਦਰੀ ਦਾ ਖਿਤਾਬ ਦਿਖਾਇਆ, ਮੇਰੇ ਪਿਤਾ ਦਾ ਨਾਮ ਰੱਖਿਆ ਹੋਇਆ, ਸਫਲਾ ਹੋਇਆ ਉਸ ਦਿਨ ਤੇ ਮੈਨੂੰ ਬਹਾਦਰੀ ਦਾ ਖਿਤਾਬ ਦਿੱਤਾ ਗਿਆ। ਦੂਸਰੀ ਗੱਲ ਤੇ ਬਹਾਦਰ ਦਾ ਅਰਥ ਸੂਰਮਤਾ ਹੀ ਹੈ, ਤੂੰ ਭਰ ਕੇ ਵੇਖ ਲੈ। ਜੇ ਤੇਰੀ ਤੇਗ ਦੀ ਸੂਰਬੀਰਤਾ ਬਲਵਾਨ ਤਾਈ ਦੇ ਅੱਗੇ ਮੈਂ ਦੀਨ ਕਬੂਲ ਕਰਨ ਦੇ ਲਈ ਸਿਰ ਝੁਕਾ ਦਿੱਤਾ ਤਾਂ ਤੇਰੀ ਤੇਗ ਬਹਾਦਰ ਮੰਨੀ ਜਾਏਗੀ। ਜੇ ਤੇਰੀ ਤੇਗ ਦੇ ਅੱਗੇ ਮੇਰਾ ਸਿਰ ਨਾ ਝੁਕਿਆ ਤਾਂ ਮੇਰੀ ਦ੍ਰਿੜਤਾ ਦੀ ਸੂਰਮਤਾ ਹੀ ਤੇਰੀ ਤੇਗ ਤੋਂ ਬਹਾਦਰ ਮੰਨੀ ਜਾਏਗੀ। ਹੁਣ ਤੂੰ ਵੇਖ ਲੈ ਪਰਖ ਰਹਿ। ਇੱਧਰ ਇਹ ਗੱਲਾਂ ਹੋ ਰਹੀਆਂ ਸੀ, ਉਧਰ ਅਨੰਦਪੁਰ ਸਾਹਿਬ ਕਲਗੀਧਰ ਪਾਤਸ਼ਾਹ ਜੀ ਨੇ ਆਪਣਾ ਨਿਕਟ ਵਰਤੀ ਇੱਕ ਭਾਈ ਜੈਤਾ ਇਤਿਹਾਸ ਦੇ ਵਿੱਚ ਨਾਮ ਲਿਖਿਆ ਸਿੱਖ ਦਾ, ਉਹ ਜੈਤੇ ਨਾਮ ਦਾ ਸਿੱਖ। ਕਲਗੀਧਰ ਮਹਾਰਾਜ ਕਹਿੰਦੇ ਵੀ ਤੂੰ ਜਾ ਦਿੱਲੀ ਵੱਲ ਜਾ ਤੇ ਹੁਣ ਆਖਰੀ ਮੇਰੇ ਪਿਤਾ ਦਾ ਇਤਿਹਾਸ ਅੱਖੀ ਵੇਖ ਕੇ ਕਿ ਦੇਖੀ ਕਿਵੇਂ ਕੁਰਬਾਨੀ ਹੋ ਰਹੀ ਹੈ। ਜੇ ਸਿੱਖ ਦੇ ਹੱਥ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 3 ਸਲੋਕ ਗੁਰਤਾ ਗੱਦੀ ਦੇ ਚਿੰਨ 5 ਪੈਸੇ ਨਾਰੀਅਲ ਭੇਜੇ ਸਨ, ਉਹ ਸਿੱਖ ਭਾਈ ਜੈਤੇ ਨੂੰ ਰਸਤੇ ਚ ਮਿਲੇ। ਦੋਨੇ ਸਿੱਖ ਆਪਸ ਵਿੱਚ ਹੀ ਮਿਲੇ, ਬੜੇ ਪਿਆਰ ਨਾਲ ਗੱਲ ਬੱਕੜੀ ਪਾ ਕੇ ਮਿਲੇ। ਉਹਨੇ ਕਿਹਾ ਮੈਨੂੰ ਕਲਗੀਧਰ ਪਾਤਸ਼ਾਹ ਨੇ ਭੇਜਿਆ, ਉਹਨੇ ਕਿਹਾ ਮੈਨੂੰ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰਤਾ ਗੱਦੀ ਦੇ ਚਿੰਨ ਦੇ ਕੇ ਭੇਜਿਆ, ਹੁਣ ਭਾਣਾ ਬਰਤਨ ਵਾਲਾ ਜੈਤੇ ਜਾ ਹੁਣ ਤੂੰ ਛੇਤੀ, ਮੈਂ ਆਨੰਦਪੁਰ ਸਾਹਿਬ ਪਹੁੰਚਾਂਗਾ ਤੂੰ ਦਿੱਲੀ ਪਹੁੰਚ ਜਾ। ਇਹ ਰਸਤੇ ਚ ਮਿਲਾਪ ਹੋਇਆ ਸੀ ਸਾਧ ਸਿੰਘ ਜੀ ਇਹਨਾਂ ਦਾ ਭਾਈ ਜੈਤਾ ਦਿੱਲੀ ਗੁਰਤਾ ਗੱਦੀ ਦੇ ਚਿੰਨ੍ਹ ਲਿਆਉਣ ਵਾਲਾ ਆਨੰਦਪੁਰ ਸਾਹਿਬ ਨੂੰ ਦੋਨਾਂ ਨੇ ਚਾਲੇ ਪਾ ਦਿੱਤੇ। ਜਦੋਂ ਭਾਈ ਜੈਤਾ ਗੁਰੂ ਸਾਹਿਬ ਜੀ ਦੇ ਕੋਲ ਪਹੁੰਚਿਆ, ਉਸਨੇ ਗੁਰੂ ਜੀ ਦੇ ਦਰਸ਼ਨ ਕਰਕੇ ਨਮਸਕਾਰ ਕੀਤੀ। ਗੁਰੂ ਸਾਹਿਬ ਜੀ ਨੇ ਅੱਗੋਂ ਕਿਹਾ, ਕਹਿੰਦੇ ਗੁਰਸਿੱਖਾ, ਤੂੰ ਬਹੁਤ ਸ਼ਰਧਾ ਦੇ ਨਾਲ ਸਾਡੇ ਦਰਸ਼ਨ ਕਰਨ ਵਾਸਤੇ ਆਇਆ ਤੇ ਅੱਜ ਤੱਕ ਕੋਈ ਦਰਸ਼ਨ ਕਰਨ ਵਾਲਾ ਖਾਲੀ ਨਹੀਂ ਗਿਆ। ਤੂੰ ਅੰਤਮ ਦਰਸ਼ਨ ਕਰਨ ਵਾਸਤੇ ਵੱਡੇ ਭਾਗਾਂ ਵਾਲਾ ਤੇ ਮੇਰੇ ਸਨਮੁਖ ਹੋਇਆ। ਅਸੀਂ ਹੁਣ ਸਰੀਰ ਤੋਂ ਆਪਣੇ ਜਿਹੜੀ ਚੇਤਨ ਦੀ ਅੰਸ਼ ਹੈ ਵੱਖਰੀ ਕਰ ਦੇਣੀ ਹੈ ਤੇ ਮੈਂ ਚਾਹੁੰਦਾ ਵੀ ਤੇਰੀ ਝੋਲੀ ਖਾਲੀ ਨਾ ਰਹਿ ਜਾਵੇ। ਤੂੰ ਮੰਗ ਲੈ, ਜਿਹੜਾ ਕੋਈ ਮੰਗਣਾ ਤੈਨੂੰ ਉਹੀ ਦੇ ਦਿਆਂਗੇ, ਜੋ ਤੇਰੀ ਇੱਛਾ ਹੈ ਉਹੀ ਸਾਡੇ ਕੋਲ ਮੰਗ। ਅੱਗੋਂ ਭਾਈ ਜੈਤੇ ਦੀਆਂ ਅੱਖਾਂ ਵਿੱਚ ਪਾਣੀ ਝਲਕਿਆ, ਹੰਝੂ ਬਹਾ ਕੇ ਕਹਿਣ ਲੱਗੇ, ਮਹਾਰਾਜ, ਹੇ ਦਾਤਾਰ ਪਿਤਾ, ਤੁਹਾਡੇ ਪਾਸੋਂ ਕੋਈ ਧਨ ਮੰਗਦਾ ਹੈ ਉਹਨੂੰ ਧਨ ਦੇ ਦਿੰਦੇ ਹੋ, ਕੋਈ ਪਦਾਰਥ ਮੰਗਦਾ, ਇੱਜ਼ਤ ਮੰਗਦਾ, ਇੱਜ਼ਤ ਦੇ ਦਿੰਦੇ ਹੋ, ਤੰਦਰੁਸਤੀ ਮੰਗਦਾ, ਤੰਦਰੁਸਤੀ ਦੇ ਦਿੰਦੇ ਹੋ, ਕੋਈ ਮੁਕਤੀ ਮੰਗਦਾ ਉਹਨੂੰ ਮੁਕਤੀ ਦੇ ਦਿੰਦੇ ਹੋ, ਪਰ ਤੁਹਾਡਾ ਇਹ ਨਿਮਾਣਾ ਸਿੱਖ ਜੋ ਆਨੰਦਪੁਰ ਵਿਖੇ ਸਿੱਖਾਂ ਤੇ ਪਰਿਵਾਰ ਦੀ ਬੈਰਾਗਮਈ ਹਾਲਤ ਵੇਖ ਕੇ ਆਇਆ, ਉਹਨਾਂ ਨੂੰ ਆਪ ਜੀ ਦੇ ਚਿਹਰੇ ਦੇ ਅੰਤਮ ਦਰਸ਼ਨ ਕਰਾਉਣਾ ਚਾਹੁੰਦਾ। ਮੈਂ ਨਿਮਾਣਾ ਹਾਂ, ਨਿਤਾਣਾ ਹਾਂ, ਨਿਗੁਣਾ ਹਾਂ, ਕੋਈ ਗੁਣ ਨਹੀਂ, ਸੇਵਾ ਨਹੀਂ ਕਰ ਸਕਦਾ। ਮੈਂ ਤੁਹਾਡੇ ਦਰ ਤੇ ਝੋਲੀ ਅੱਡ ਕੇ ਬੇਨਤੀ ਕਰਦਾ ਗਰੀਬ ਨਿਵਾਜ, ਜੇ ਆਪ ਮੇਰੇ ਤੇ ਤੁਠੇ ਹੋ, ਆਪ ਜੀ ਦੇ ਚਿਹਰੇ ਤੇ ਸਿੱਖ ਅੰਤਮ ਦਰਸ਼ਨ ਕਰ ਲੈਣ, ਤੁਹਾਡੀ ਮਾਤਾ ਤੁਹਾਡੇ, ਕਿਉਂਕਿ ਚਿਹਰੇ ਦਾ ਹੀ ਦਰਸ਼ਨ ਹੁੰਦਾ, ਤੁਹਾਡੀ ਧਰਮ ਸੁਪਤਨੀ ਸਾਡੇ ਸਤਿਕਾਰਯੋਗ ਮਾਤਾ ਗੁਜਰ ਕੌਰ, ਤੁਹਾਡੇ ਹੋਣਹਾਰ ਸਪੁੱਤਰ ਗੁਰੂ ਗੋਬਿੰਦ ਰਾਏ, ਉਹ ਆਪ ਜੀ ਦੇ ਅੰਤਮ ਦਰ ਸਾਰੀਆਂ ਸੰਗਤਾਂ ਨੂੰ, ਜਿਹੜੀਆਂ ਸੰਗਤਾਂ ਚਿੱਠੀਆਂ ਪਾ ਪਾ ਕੇ ਕਹਿੰਦੀਆਂ ਸੀ, ਮਹਾਰਾਜ ਸਾਡੇ ਤੁਸੀਂ ਮਿਲੇ ਨੇ, ਬਿਨਾਂ ਮਿਲੇ ਚਲੇ ਗਏ ਹੋ, ਬਹੁਤ ਬਿਸੂਰਤ ਸਿੱਖ ਸੰਗਤ ਝੂਰਦੇ ਸੀ, ਉਹ ਤੁਹਾਡੇ ਦਰਸ਼ਨ ਕਰਕੇ ਧੀਰਜ ਆ ਜਾਊ ਮਹਾਰਾਜ, ਉਹਨਾਂ ਤੁਹਾਡਾ ਮਹਾਰਾਜ ਕੱਟਿਆ ਹੋਇਆ ਸੀਸ, ਮੈਂ ਕੀ ਮੰਗ ਰਿਹਾ। ਇਹ ਕਹਿ ਕੇ ਸਿੱਖ ਨੇ ਕੰਠ ਭਰ ਗਿਆ, ਪੁੱਬ ਮਾਰ ਕੇ ਰੋਇਆ, ਮਹਾਰਾਜ ਮੈਂ ਕੀ ਮੰਗ ਰਿਹਾ, ਤੁਹਾਡਾ ਕੱਟਿਆ ਹੋਇਆ ਸਿੱਖ, ਮੈਂ ਕਿਹਾ ਜਾ ਤੁਹਾਡਾ ਕੱਟਿਆ ਹੋਇਆ ਸਿਰ ਮੰਗ ਰਿਹਾ, ਮੈਂ ਕਾਹਦਾ ਸਿੱਖ ਹਾਂ, ਪਰ ਮਹਾਰਾਜ ਤੁਹਾਡੇ ਦਰਸ਼ਨ ਕਰਾਉਣ ਦੀ ਸੇਵਾ, ਮੈਂ ਤੁਹਾਡੇ ਪਰਿਵਾਰ ਦੀਆਂ ਖੁਸ਼ੀਆਂ ਲਈ, ਸਿੱਖਾਂ ਦੀ ਖੁਸ਼ੀਆਂ ਲਈ ਮੈਂ ਤੁਹਾਡੇ ਕੱਟੇ ਹੋਏ ਸੀਸ ਦੀ ਮੰਗ ਕਰਦਾ ਹਾਂ। ਗੁਰੂ ਸਾਹਿਬ ਨੇ ਕਿਹਾ, ਜੈਤੇ ਤੇ ਤੂੰ ਜੋ ਮੰਗਿਆ ਉਹੀ ਮਿਲੇਗਾ, ਮੇਰੇ ਚਿਹਰੇ ਦੇ ਦਰਸ਼ਨ ਜਿੱਥੇ ਸਿੱਖ ਕਰਨਾ ਚਾਹੁੰਦੇ ਹੈ ਨਾ, ਮੇਰਾ ਪਰਿਵਾਰ ਕਰਨਾ ਚਾਹੁੰਦਾ, ਉੱਥੇ ਰਸਤੇ ਚ ਕੋਈ ਹੋਰ ਵੀ ਮੇਰੇ ਦਰਸ਼ਨ ਕਰਨੇ ਚਾਹੁੰਦਾ ਉਹਨੂੰ ਵੀ ਕਰਾ ਦੇ। ਇਹ ਗੱਲ ਭਾਈ ਜੈਤੇ ਦੇ ਸਮਝ ਚ ਨਹੀਂ ਆਈ, ਕਹਿੰਦੇ ਹੁਣ ਤੂੰ ਐਂ ਕਰ ਵੀ ਇਸ ਵੇਲੇ ਇਹ ਗੱਲ ਨਿਰਸਦੇ ਸਾਬਤ ਹੋ ਚੁੱਕੀ ਹੈ, ਕਿਉਂਕਿ ਮੈਂ ਧਰਮ ਨਹੀਂ ਕਬੂਲਿਆ, ਕਰਾਮਾਤ ਨੇ ਵਿਖਾਈ। ਔਰੰਗਜ਼ੇਬ ਨੇ ਜਲਾਲਦੀਨ ਸਮਾਣੇ ਵਾਲੇ ਨੂੰ ਸਾਡਾ ਸਿਰ ਧੜ ਵੱਖਰਾ ਕਰਨ ਦਾ ਹੁਕਮ ਦੇ ਦਿੱਤਾ ਹੈ ਤੇ ਲੋਕਾਂ ਨੂੰ ਕਿਹਾ ਵੀ ਹਿੰਦ ਦੇ ਪੀਰ ਨੂੰ ਚਾਂਦਨੀ ਚੌਂਕ ਦੇ ਵਿੱਚ ਕਤਲ ਕੀਤਾ ਜਾਏਗਾ ਕਿ ਸਾਰੇ ਲੋਕ ਆ ਕੇ ਦੇਖਣ। ਮੇਰੇ ਪਿਆਰ ਵਾਲੇ 1400 ਸਿੱਖ, 1400 ਜਿਹੜੀ ਸੀ ਦਿੱਲੀ ਦੇ ਅੰਦਰ, ਉਹ ਸਿੱਖ ਵੀ ਆਉਣਗੇ, ਮੁਸਲਮਾਨ ਵੀ ਆਉਣਗੇ, ਹਿੰਦੂ ਵੀ ਆਉਣਗੇ। ਉਹ ਭੀੜ ਭੜੱਕੇ ਵਿੱਚ ਬਈ ਤੂੰ ਭੇਸ ਬਦਲ ਕੇ ਖੜਾ ਰਹੀ ਤੇ ਤੂੰ ਤਿਆਰੀ ਕਰ ਲਈ, ਪਹਿਲਾਂ ਆਪਣਾ ਇੰਤਜ਼ਾਮ ਕਰਕੇ ਰੱਖੀ ਤੇ ਸੀਸ ਤੈਨੂੰ ਪ੍ਰਾਪਤ ਹੋਏ। ਕਹਿੰਦਾ ਮਹਾਰਾਜ ਮੈਂ ਇੱਕ ਹੋਰ ਵੀ ਬੇਨਤੀ ਹੈ, ਜੇ ਤੁਹਾਡਾ ਸਿਰ ਧੜ ਤੋਂ ਵੱਖਰਾ ਹੋਇਆ, ਧਰਤੀ ਤੇ ਡਿੱਗ ਪਿਆ, ਮਹਾਰਾਜ ਮੇਰੇ ਤੋਂ ਦੇਖ ਨਹੀਂ ਹੋਣਾ, ਨਿਰਾਦਰ ਹੈ ਬਹੁਤ ਵੱਡਾ। ਮਹਾਰਾਜ ਕਹਿੰਦੇ ਸਿੱਖਾ ਕੀ ਚਾਹੁੰਦਾ, ਕਹਿੰਦੇ ਮਹਾਰਾਜ ਧਰਤੀ ਤੇ ਨਾ ਡਿੱਗੇ, ਮੇਰੀ ਝੋਲੀ ਚ ਆ ਜਾਵੇ। ਮਹਾਰਾਜ ਕਹਿੰਦੇ ਜਾ ਤੇਰੀ ਇਹ ਵੀ ਇੱਛਾ ਪੂਰੀ ਕੀਤੀ, ਸਿਰ ਤੇਰੀ ਝੋਲੀ ਵਿੱਚ ਆਏਗਾ, ਇਸ ਕਰਕੇ ਤੂੰ ਬੇਫਿਕਰ ਹੋ ਕੇ ਆਨੰਦਪੁਰ ਸਾਹਿਬ ਨੂੰ ਤੁਰ ਪਈ। ਤੂੰ ਨਾ ਹੀ ਅਕੇਗਾ ਨਾ ਥੱਕੇਗਾ, ਸਾਡਾ ਸੀਸ ਅਨੰਦਪੁਰ ਸਾਹਿਬ ਪਹੁੰਚੂਗਾ ਤੇਰੇ ਦੁਆਰਾ। ਜਿੱਥੋਂ ਆਏ ਹਾਂ ਉਹਨਾਂ ਸਿੱਖਾਂ ਦਾ ਇਹ ਹੋਕਾ, ਉਹਨਾਂ ਦਾ ਅਲੰਬਾ ਨਹੀਂ ਮੈਂ ਲੈਣਾ, ਜਾਂ ਉਹਨਾਂ ਨੂੰ ਦਰਸ਼ਨ ਕਰਾ ਦੇ, ਸੰਕਲਪ ਪੂਰਾ ਕਰ ਲੈ। ਫਿਰ ਭਾਈ ਗੁਰਦਿੱਤਾ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ ਵੰਸ਼ ਛੇਵੇਂ ਥਾਂ ਤੇ ਸੀ ਸਾਧ ਸੰਗਤ ਜੀ। ਉਹਨੇ ਬੇਨਤੀ ਕੀਤੀ, ਗਰੀਬ ਨਿਵਾਜ ਤੁਸੀਂ ਅਨੰਦਪੁਰ ਸਾਹਿਬ ਤੋਂ ਆਏ, ਭਾਈ ਜੈਤੇ ਦੀ ਇੱਛਾ ਪੂਰੀ ਕਰ ਦਿੱਤੀ, ਮੇਰੀ ਇੱਛਾ ਵੀ ਪੂਰੀ ਕਰੋ। ਮਹਾਰਾਜ ਕਹਿੰਦੇ ਤੁਹਾਡੀ ਕੀ ਇੱਛਾ ਹੈ? ਤੁਹਾਡੇ ਤੋਂ ਬਾਅਦ ਸੰਸਾਰ ਵਿੱਚ ਮੈਂ ਰਹਿਣਾ ਪਸੰਦ ਨਹੀਂ ਕਰਦਾ, ਮੈਨੂੰ ਆਪਣੇ ਨਾਲ ਸੱਚਖੰਡ ਲੈ ਚਲੋ ਮਹਾਰਾਜ, ਮੇਰੀ ਇਹ ਬੇਨਤੀ ਹੈ। ਮੈਂ ਆਪ ਜੀ ਤੋਂ ਕਦੇ ਕੁਝ ਮੰਗਿਆ ਹੀ ਨਹੀਂ ਹੁਣ ਤੱਕ, ਮੇਰੀ ਪਹਿਲੀ ਤੇ ਆਖਰੀ ਇਹੋ ਹੀ ਮੰਗ ਹੈ, ਇਹ ਮੇਰੀ ਅਰਦਾਸ ਹੈ, ਤੁਸੀਂ ਮਹਾਰਾਜ ਕਿਰਪਾ ਕਰੋ ਮਨਜ਼ੂਰ ਕਰ ਲਓ। ਗੁਰੂ ਸਾਹਿਬ ਜੀ ਹੱਸ ਪਏ। ਭਾਈ ਗੁਰਦਿੱਤਾ ਜੀ, ਤੁਹਾਡੀ ਪ੍ਰਾਲਭ ਨੇ ਪ੍ਰੇਰ ਕੇ ਤੁਹਾਡੇ ਕੋਲੋਂ ਇਹ ਬਚਨ ਕਢਾਏ ਹੈ। ਇੱਥੋਂ ਪੰਜ ਕੋਹਾਂ ਦੇ ਉੱਪਰ ਜਮਨਾ ਦੇ ਕਿਨਾਰੇ ਤੇ ਤੁਹਾਡੇ ਬਜ਼ੁਰਗ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਦਾ ਸਥਾਨ ਹੈ। ਜਦੋਂ ਸਾਡੇ ਗੁਰੂ ਪਿਤਾ ਗਵਾਲੀਅਰ ਦੇ ਕਿਲੇ ਦੇ ਵਿੱਚ ਸਨ, ਉਦੋਂ ਬਾਬਾ ਬੁੱਢਾ ਸਾਹਿਬ ਨੇ ਛੇਵੇਂ ਪਾਤਸ਼ਾਹ ਦੇ ਘੋੜਿਆਂ ਦੀ ਸੇਵਾ ਸੰਭਾਲ ਕੀਤੀ ਸੀ। ਤੁਸੀਂ ਉੱਥੇ ਚਲੇ ਜਾਓ ਤੇ ਆਪਣਾ ਸਰੀਰ ਤਿਆਗਣ ਦੀ ਸਮਰੱਥਾ ਤੁਹਾਨੂੰ ਗੁਰੂ ਬਖਸ਼ਦਾ ਹੈ, ਕਿ ਜਿਵੇਂ ਸੱਪ ਕੰਝ ਲਾ ਕੇ ਪਰੇ ਹੋ ਜਾਂਦਾ, ਐਂ ਤੁਸੀਂ ਸਰੀਰ ਤੋਂ ਪਰੇ ਹੋ ਸਕਦੇ ਹੋ, ਮੇਰੇ ਨਾਲ ਸੱਚਖੰਡ ਜਾਣ ਦੀ ਤਿਆਰੀ ਕਰ ਲਓ, ਤੁਹਾਨੂੰ ਮੈਂ ਨਾਲੇ ਲੈ ਕੇ ਜਾਊਂ, ਕੱਲਾ ਨਾਲ ਨਹੀਂ ਲੈ ਕੇ ਜਾਊਂ, ਆਪਣੇ ਸਰੂਪ ਚ ਅਭੇਦ ਕਰੂੰਗਾ ਤੁਹਾਨੂੰ, ਤੁਸੀਂ ਮੁਕਤ ਹੋਏ। ਸੁਣਕਰ ਸਤਿਗੁਰ ਤੇ ਵਾਕ ਬਖਾਨਾ, ਪੰਚ ਕੋਸ ਪੁਰ ਤੇ ਤੁਮ ਥਾਨਾ। ਉੱਥੇ ਹੈ ਸਥਾਨ ਜਿੱਥੇ ਤੁਸੀਂ ਸ੍ਰੀ ਚੜਨਾ। ਭਾਈ ਬਿਰਧ ਰਹਿਓ ਇੱਕ ਵਾਰੀ, ਗੁਰੂ ਗਵਾਲੀਅਰ ਕੇਰ ਮਜ਼ਾਰੀ, ਤਵੇ ਤੁਰੰਗਮ ਲੈ ਸੰਗ ਸਾਰੇ, ਤੈ ਥਿਰ ਕਰੇ ਤਿਰਨ ਕੋ ਚਾਰੇ। ਉੱਥੇ ਘੋੜੇ ਚਾਰਦੇ ਰਹੇ ਤੁਹਾਡੇ ਬਜ਼ੁਰਗ, ਸਾਡੇ ਪਿਤਾ ਦੇ ਘੋੜੇ ਛੇਵੇਂ ਪਾਤਸ਼ਾਹ ਦੇ। ਤਾਂ ਜਾਏ ਤਜੀ ਹੈ ਨਿਜ ਪ੍ਰਾਨ, ਕੀ ਜੈ ਹਮਰੇ ਸੰਗ ਪਿਆਨ, ਸਾਡੇ ਨਾਲ ਤੇਰਾ ਜਾਣਾ ਹੋਏਗਾ। ਉਧਰ ਔਰੰਗਜ਼ੇਬ ਨੇ ਹੁਕਮ ਅਨੁਸਾਰ ਕਾਜੀ ਮੁਲਾਣਿਆਂ ਸਮੇਤ ਜਲਾਲਦੀਨ ਗੁਰੂ ਜੀ ਦੇ ਕੋਲ ਪਹੁੰਚਿਆ, ਬੜੇ ਰੋਹਬ ਨਾਲ ਕਹਿੰਦੇ ਤੇ ਆ ਕੇ ਜਲਾਦ ਨਰਾਦਰੀ ਦੇ ਨਾਲ ਕਹਿੰਦੇ, ਮੇਰੀ ਤੇਗ ਤੁਹਾਡਾ ਸਿਰ ਚਾਹੁੰਦੀ ਹੈ, ਇਹ ਤੁਹਾਡੇ ਖੂਨ ਦੀ ਪਿਆਸੀ ਹੈ ਮੇਰੀ ਤੇਗ। ਅੱਗੋਂ ਗੁਰੂ ਸਾਹਿਬ ਨੇ ਕਿਹਾ, ਇਹਨੇ ਮੇਰਾ ਸਿਰ ਕੀ ਕੱਟਣਾ, ਇਹ ਤਾਂ ਕੱਚਾ ਧਾਗਾ ਵੀ ਨਹੀਂ ਕੱਟ ਸਕਦੀ। ਇਹ ਬਚਨ ਕਹੇ, ਮੇਰੇ ਸਿਰ ਨੇ ਤਾਂ ਤੂੰ ਸਮਝਦੈ ਵੀ ਤੇਰੀ ਤੇਗ ਮੇਰਾ ਸਿਰ ਕੱਟੂ, ਮੇਰਾ ਸਿਰ ਜ਼ੁਲਮ ਰਾਜ ਦੀਆਂ ਜੜਾਂ ਨੂੰ ਕੱਟੂਗਾ, ਇਹ ਉਲਟ ਸਮਝਦੈ ਤੂੰ। ਮੈਂ ਸਮਝਾ ਦਿੰਦਾ ਤੈਨੂੰ, ਤੂੰ ਚਲਾ ਤੇਗ, ਦੇਖ ਕਿਵੇਂ ਜੜਾਂ ਵੱਢ ਹੁੰਦੀਆਂ ਨੇ ਜ਼ੁਲਮ ਰਾਜ ਦੀਆਂ। ਤੋ ਇਸ ਕਰਕੇ ਮਹਾਰਾਜ ਸਾਹਿਬ ਜੀ ਫਿਰ ਅਗਲੇ ਦਿਨ ਸਵੇਰ ਸਾਰ ਤਿਆਰੀਆਂ ਹੋਣੀਆਂ ਸ਼ੁਰੂ ਹੋ ਗਈਆਂ, ਸਾਰੀ ਦਿੱਲੀ ਵਿੱਚ ਡੌਂਡੀ ਪੜਵਾ ਦਿੱਤੀ, ਚਾਂਦਨੀ ਚੌਕ ਸਰੇ ਆਮ ਲੋਕਾਂ ਦੇ ਸਾਹਮਣੇ ਕਤਲ ਕੀਤਾ ਜਾਏਗਾ, ਕਿਉਂਕਿ ਔਰੰਗਜ਼ੇਬ ਕਹਿੰਦਾ ਇਹਨਾਂ ਨੇ ਮੇਰੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ, ਮੈਂ ਇਹਨਾਂ ਦਾ ਸਰੀਰ ਮਿੱਟੀ ਵਿੱਚ ਮਿਲਾਊਂ ਹੁਣ। ਤੇ ਹੁਣ ਮਰਯਾਦਾ ਸੀ, ਅੰਤਮ ਇੱਛਾ ਪੁੱਛੀ ਜਾਂਦੀ ਹੈ, ਅੰਤਮ ਇੱਛਾ ਪੁੱਛੀ, ਮਹਾਰਾਜ ਨੇ ਦੱਸੋ। ਮਹਾਰਾਜ ਕਹਿੰਦੇ ਕੋਈ ਇੱਛਾ ਨਹੀਂ, ਹਾਂ ਜੇ ਤਾਂ ਪੁੱਛਿਆ ਹੀ ਹੈ ਤਾਂ ਮੈਂ ਤੁਸੀਂ ਕਿਹਾ ਮੇਰੇ ਸਰੀਰ ਦਾ ਇਸ਼ਨਾਨ ਕਰਾਉਣਾ, ਮੈਨੂੰ ਇਸ਼ਨਾਨ ਕਰ ਲੈਣ ਦਿਓ। ਕਹਿੰਦੇ ਠੀਕ ਹੈ। ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਇਸ਼ਨਾਨ ਕੀਤਾ, ਕਿਰਿਆ ਸੋਧੀ, ਹੱਥ ਮਾਂਜੇ, ਦਾਤਨ ਕੁਰਲਾ ਕੀਤਾ। ਉਹ ਖੂਹ ਮੌਜੂਦ ਹੈ ਭਾਈ ਨਿਸ਼ਾਨੀ, ਉਸ ਖੂਹ ਤੋਂ ਇਸ਼ਨਾਨ ਕੀਤਾ। ਸਿੱਖ ਸੰਗਤਾਂ ਦਰਸ਼ਨ ਕਰਦੀਆਂ ਨੇ ਸੀਸਗੰਜ ਸਾਹਿਬ, ਜਿੱਥੇ ਰੋਜ਼ ਕਰਿਆ ਕਰਦੇ ਸਨ ਇਸ਼ਨਾਨ, ਜਿੱਥੇ ਰੋਜ਼ ਕਰਦੇ ਸੀ ਉੱਥੇ ਹੀ। ਫਿਰ ਬੋੜ ਦਾ ਦਰਖਤ ਖੜਾ ਸੀ ਤੇ ਮਹਾਰਾਜ ਸਾਹਿਬ ਜੀ ਨੇ ਕਿਹਾ, ਜਲਾਲਦੀਨ ਆਸਣ ਲਾ ਕੇ ਜਦੋਂ ਬੈਠ ਗਏ, ਜਿੰਨਾ ਚਿਰ ਅਸੀਂ ਬਾਣੀ ਪੜ੍ਹਦੇ ਹਾਂ ਉਨਾ ਚਿਰ ਤੂੰ ਤੇਗ ਦਾ ਵਾਰ ਨਹੀਂ ਕਰਨਾ, ਜਦੋਂ ਅਸੀਂ ਅਰਦਾਸ ਕਰਾਂਗੇ ਉਦੋਂ ਵੀ ਨਹੀਂ ਵਾਰ ਕਰਨਾ, ਜਦੋਂ ਅਰਦਾਸ ਕਰਨ ਤੋਂ ਬਾਅਦ ਸਿਰ ਤਾਹਾਂ ਚੁੱਕ ਲਿਆ, ਉਦੋਂ ਤੇਗ ਮਾਰ ਦੇਈਂ, ਤੂੰ ਆਪਣਾ ਕਾਰਜ ਕਰ ਲੈ ਆਪਣੇ ਬਾਦਸ਼ਾਹ ਦਾ ਹੁਕਮ ਲਈ। ਉਦੋਂ ਅਸੀਂ ਬਾਣੀ ਦਾ ਭੋਗ ਪਾ ਕੇ ਅਰਦਾਸ ਕਰਨ ਤੋਂ ਸਿਰ ਤਾਹਾਂ ਨੂੰ ਉਠਾਵਾਂਗੇ, ਔਰ ਉਹ ਸਿਰ ਉਠਾਹਾਂ ਨੂੰ ਉਠਾਉਣ ਦਾ ਇੱਕ ਇਹ ਵੀ ਪ੍ਰਤੀਕ ਹੋਏਗਾ ਵੀ ਧਰਮ ਜਿਉਂਦਾ ਰਹਿ ਗਿਆ, ਧਰਮ ਦਾ ਸਿਰ ਉੱਚਾ ਹੋ ਗਿਆ, ਤੂੰ ਨਹੀਂ ਕੱਢ ਸਕਦਾ, ਬਾਦਸ਼ਾਹ ਦੀ ਹਾਰ ਹੋ ਗਈ। ਕਿਤੇ ਦੇਖੀ ਗਲਤੀ ਨਾ ਕਰ ਬੈਠੀ, ਮੈਂ ਅਰਦਾਸ ਦੇ ਗੁਰੂ ਨਾਨਕ ਦੇ ਚਰਨਾਂ ਸਿਰ ਚੁਕਾਉਣਾ, ਕਿਤੇ ਤੂੰ ਸਿਰ ਕੱਟ ਦੇ, ਇਤਿਹਾਸਕਾਰ ਕਹਿਣਗੇ ਸਿਰ ਨੀਵਾਂ ਕਰ ਦਿੱਤਾ ਸੀ, ਤੇਗ ਦੇਓਗੇ, ਸਿਰ ਹੀ ਨੀਵਾਂ ਕਰਨਾ, ਮੈਂ ਫਿਰ ਵਾਰ ਕਰੀ। ਫਿਰ ਸਾਧ ਸਿੰਘ ਜੀ ਗੁਰੂ ਸਾਹਿਬ ਨੇ ਪੰਜ ਪਾਠ ਜਪਜੀ ਸਾਹਿਬ ਦੇ ਕੀਤੇ, ਫਿਰ ਅਰਦਾਸ ਕੀਤੀ। ਉਸ ਤੋਂ ਉਪਰੰਤ ਜਦੋਂ ਸੀਸ ਮਹਾਰਾਜ ਸਾਹਿਬ ਨੇ ਤਾਹਾਂ ਨੂੰ ਉਠਾਇਆ, ਜਲਾਲਦੀਨ ਨੇ ਤੇਗ ਦਾ ਬਾਰ ਕਰ ਦਿੱਤਾ, ਗੁਰੂ ਸਾਹਿਬ ਜੀ ਦਾ ਸੀਸ ਤੇ ਧੜ ਅਲੱਗ ਹੋ ਗਿਆ। ਉਸ ਕਿਸ਼ਨ ਧਰਤੀ ਚ ਭਚਾਲ ਆ ਗਿਆ, ਬਹੁਤ ਹਨੇਰੀ ਚੱਲੀ, ਸਾਰੇ ਹਫੜਾ ਦਫੜੀ ਮੱਚ ਗਈ, ਤੇ ਮਹਾਰਾਜ ਸਾਹਿਬ ਦਾ ਧੜ ਜਿਹੜਾ ਉਸੇ ਤਰ੍ਹਾਂ ਚੌਂਕੜਾ ਲੱਗਿਆ, ਤੇ ਮਾਨੋ ਅੰਤਮ ਇਸ਼ਨਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪਾਣੀ ਨਾਲ ਤਾਂ ਕੀਤਾ ਸੀ, ਪਰ ਆਪਣੇ ਖੂਨ ਦੇ ਨਾਲ ਸਾਰਾ ਸਰੀਰ ਮਹਾਰਾਜ ਸਾਹਿਬ ਜੀ ਦਾ ਭਿੱਜ ਗਿਆ, ਕਿਉਂਕਿ ਖੂਨ ਵਿੱਚੋਂ ਬੜੀ ਪ੍ਰੈਸ਼ਰ ਦੇ ਨਾਲ ਨਿਕਲਦਾ ਹੁੰਦਾ ਹੈ, ਦੇਹ ਦਾ ਨਿਯਮ ਹੈ। ਜਿਹੜਾ ਸੀ ਮਹਾਰਾਜ ਦਾ ਸੀਸ ਭਾਈ ਜੈਤੀ ਦੀ ਝੋਲੀ ਦੇ ਵਿੱਚ ਜਾ ਪਿਆ, ਭੀੜ ਵਿੱਚ ਝੋਲੀ ਅੱਡੀ ਖੜਾ ਸੀ, ਰੂਮ ਪਹਿਲਾਂ ਹੀ ਉਹਦੇ ਵਿੱਚ ਰੱਖੀ ਹੋਈ ਸੀ। ਗੁਰੂ ਸਾਹਿਬ ਦਾ ਕਿਹਾ ਹੋਇਆ ਸੀ ਕਿ ਭਾਈ ਤੂੰ ਪਹਿਲਾਂ ਇੰਤਜ਼ਾਮ ਕਰਨੀ, ਉਹਨੇ ਇੱਕ ਛਾਬੜੀ ਤਿਆਰ ਕੀਤੀ ਹੋਈ ਸੀ, ਛੋਟੀ ਟੋਕਰੀ ਵੀ, ਇਹ ਲੱਗੇ ਕੋਈ ਸੌਦਾ ਵੇਚਣ ਵਾਲਾ। ਗੁਰੂ ਸਾਹਿਬ ਦੀ ਸ਼ਕਤੀ ਅਨੁਸਾਰ ਜੈਤੀ ਦੀ ਝੋਲੀ ਵੀ ਸਿਰ ਜਾ ਪਿਆ। 13 ਮੱਘਰ ਸੀ ਦੇਸੀ ਮਹੀਨਾ, ਮੱਘਰ ਸੁਦੀ ਪੰਚਮੀ ਦਿਨ ਵੀਰਵਾਰ 1732 ਬਿਕਰਮੀ ਸੰਮਤ ਨੂੰ ਦਿਨ ਦੇ 2 ਪਹਿਰ ਲੰਘ ਚੁੱਕੇ ਸੀ ਅਤੇ 4:45 ਘੜੀਆਂ, ਇੱਕ ਘੜੀ 24 ਮਿੰਟ ਦੀ ਹੁੰਦੀ ਹੈ, ਇਹਦਾ ਹਿਸਾਬ ਆਪ ਲਾ ਲੈਣਾ ਆਪ ਜੀ ਨੇ, 4:45 ਘੜੀਆਂ ਦਾ ਜੇ ਇਸ ਨੂੰ ਜਿਹੜਾ ਹੁਣ ਦਾ ਹਿਸਾਬ ਹੈ ਉਹਦੇ ਵਿੱਚ ਆਪਾਂ ਸਮਝਣਾ ਚਾਹੀਏ ਤਾਂ 2 ਪਹਿਰ 1 ਘੰਟਾ ਮਤਲਬ 30 ਮਿੰਟ ਉੱਤੇ ਚਲੇ ਜਾਣੀ, 1:30 ਮਿੰਟ ਹੋ ਗਏ ਜਦੋਂ ਇਹ ਭਾਣਾ ਵਰਤਿਆ। ਇਹ ਗੁਰੂ ਸਾਹਿਬ ਜੀ ਦੀ ਸ਼ਹੀਦੀ ਦਾ ਸਮਾਂ ਤੇ ਸ਼ਹੀਦੀ ਦਾ ਦਿਨ, ਸ਼ਹੀਦੀ ਦਾ ਸੰਮਤ ਆਪ ਜੀ ਨੇ ਨੋਟ ਕਰ ਲੈਣਾ, ਜਦੋਂ ਪ੍ਰਚਾਰ ਕਰੋ ਤੇ ਉਸ ਵੇਲੇ ਤੁਹਾਨੂੰ ਇਹ ਗੱਲਾਂ ਕੰਮ ਦੇਣਗੀਆਂ। ਗੁਰੂ ਸਾਹਿਬ ਜੀ ਨੇ ਇਸ ਕੁਰਬਾਨੀ ਦੇ ਜਿਤਨੇ ਲੋਕ ਉੱਥੇ ਖੜੇ ਸੀ, ਇਤਿਹਾਸ ਕਹਿੰਦਾ ਵੀ ਥੋੜੇ ਪੱਥਰ ਦਿਲਾਂ ਨੂੰ ਛੱਡ ਕੇ ਭੁੱਬਾਂ ਮਾਰ ਮਾਰ ਕੇ ਲੋਕ ਰੋਏ, ਹੰਝੂ ਬਹਾਏ, ਹਾਹਾਕਾਰ ਦੀ ਧੁਨੀ, ਹਾਏ ਹਾਏ ਦੀ ਆਵਾਜ਼ ਨਿਕਲੀ, ਤੇ ਪ੍ਰਲੋਕ ਦੇ ਵਿੱਚੋਂ ਆਕਾਸ਼ ਦੇ ਜੋ ਜੈ ਜੈਕਾਰ ਦੀਆਂ ਧੁਨੀਆਂ ਵੀ ਹੋਈਆਂ। ਇਹ ਘਟਨਾ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਰਚਨਾ ਸ੍ਰੀ ਦਸਮ ਗ੍ਰੰਥ ਦੇ ਵਿੱਚ ਆਪ ਕਲਮਬੰਦ ਕੀਤਾ ਹੋਇਆ। ਉੱਥੇ ਬਚਨ ਮਹਾਰਾਜ ਦੇ, ਤਿਲਕ ਜੰਝੂ ਰਾਖਾ ਪ੍ਰਭਤਾ ਕਾ, ਕੀਨੋ ਬਡੋ ਕਲੂ ਮਹਿਸਾ ਕਾ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਧੰਨ ਗੁਰੂ ਤੇਗ ਬਹਾਦਰ ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਰਨਾ ਦੀਆ, ਨਾਟਕ ਚੇਟ ਕੀਏ ਕੁਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਇਹ ਕਿਹਾ ਸੀ ਦੋਹਰਾ, ਠੀਕਰ ਫੋੜ ਦਿਲੀ ਸਿਰ, ਪ੍ਰਭਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ, ਹੈ 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 ਸਭ ਜਗ ਭਇਓ, ਜੈ 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 ਸੁਰ ਲੋਕ। ਇਹ ਪਾਣਾ ਵਰਤੇ ਸੋ ਸਾਧ ਸਿੰਘ ਜੀ, ਭਾਵੇਂ 9ਵੇਂ ਮਹੱਲੇ ਦੇ ਸਲੋਕ ਸੰਪੂਰਨ ਹੋਣ ਦੇ ਨਾਲ ਹੀ ਮਦਾਵਣੀ ਦੇ ਅਰਥ ਸ਼ੁਰੂ ਹੋ ਜਾਂਦੇ ਨੇ, ਪਰ ਜਦੋਂ ਆਪਾਂ ਮੁੱਢ ਦੇ ਵਿੱਚ ਇਤਿਹਾਸ ਸੁਣਾਇਆ, ਜੇ ਅੰਤਮ ਇਤਿਹਾਸ ਨਾ ਸੁਣਾਇਆ ਜਾਂਦਾ ਕਿਤੇ ਨਾ ਕਿਤੇ ਅਧੂਰੀ ਜੀ ਗੱਲ ਜਾਪਦੀ। ਇਸ ਕਰਕੇ ਤੇ ਹੁਣ ਭਾਈ ਜੈਤਾ ਜੀ ਜਿਸ ਨੇ ਪਹਿਲਾਂ ਹੀ ਰੂੰ ਦਾ ਇੰਤਜ਼ਾਮ ਕੀਤਾ ਹੋਇਆ ਸੀ, ਛਾਬੜੀ ਬਸਤਰ ਤਿਆਰ ਰੱਖੇ ਸੀ ਕਿ ਖੂਨ ਬਾਹਰ ਨਾ ਨਿਕਲੇ, ਪਵਿੱਤਰ ਖੂਨ ਰੂੰ ਦੇ ਨਾਲ ਉਹ ਵੀ ਉਕਣੇ ਸੰਸਕਾਰ ਕਰਨਾ ਸੀ, ਇੱਕ ਬੂੰਦ ਨਾ ਬਾਹਰ ਡਿੱਗੇ ਮਹਾਰਾਜ ਦੀ ਧਰਤੀ ਦੇ ਉੱਤੇ। ਹਨੇਰੀ ਤੇ ਹਫੜਾ ਦਫੜੀ ਦਾ ਫਾਇਦਾ ਉਠਾਉਂਦਿਆਂ ਹੋਏ ਭਾਈ ਜੈਤਾ ਤਾਂ ਉਥੋਂ ਆਪਣੀ ਮੰਜ਼ਿਲ ਅਨੰਦਪੁਰ ਸਾਹਿਬ ਵੱਲ ਨੂੰ ਤੁਰ ਪਿਆ। ਸੀਸ ਗਾਇਬ ਹੋਣ ਤੋਂ ਤੇ ਗੁਰੂ ਜੀ ਦੀ ਦ੍ਰਿੜਤਾ ਦੀ ਸ਼ਹੀਦੀ, ਸਿੱਖਾਂ ਦੇ ਦੀਨ ਨਾ ਮੰਨਣ ਤੇ ਇਕਰਾਰਨਾਮੇ ਅਨੁਸਾਰ ਕਿਸੇ ਵੀ ਹਿੰਦੂ ਨੂੰ ਜ਼ਬਰਦਸਤੀ ਮੁਸਲਮਾਨ ਨਾ ਬਣਾਉਣ, ਇਹ ਇਕਰਾਰਨਾਮਾ ਹੋਇਆ ਸੀ। ਔਰੰਗਜ਼ੇਬ ਇਸ ਗੱਲੋਂ ਬੜੇ ਪਰੇਸ਼ਾਨ ਸੀ ਔਰੰਗਜ਼ੇਬ ਕਿ ਮੇਰੀ ਹਾਰ ਹੋ ਗਈ ਹੈ, ਮੈਂ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਸੀ, ਉਹਦੀ ਵੱਡੀ ਹਾਰ ਹੋ ਗਈ। ਫਿਰ ਹਾਰੇ ਹੋਏ ਦਾ ਜੋ ਹਾਲ ਹੁੰਦਾ ਹੈ, ਉਹਨੇ ਕਰੜਾ ਹੁਕਮ ਦੇ ਦਿੱਤਾ ਕਿਤੇ ਧੜ ਵੀ ਗਾਇਬ ਨਾ ਹੋ ਜਾਏ ਸਖ਼ਤ ਪਹਿਰਿਆਂ ਦੇ ਵਿੱਚ, ਤੇ ਸਖ਼ਤ ਪਹਿਰਿਆਂ ਦੇ ਵਿੱਚ ਤੇ ਨਾਲ ਹੁਕਮ ਵੀ ਦਿੱਤਾ ਕਿ ਕੋਈ ਵੀ ਸਿੱਖ ਗੁਰੂ ਦੀ ਦੇਹ ਦਾ ਅੰਤਮ ਸੰਸਕਾਰ ਕਰਨਾ ਚਾਹੁੰਦਾ ਹੈ ਇੱਥੋਂ ਲਿਜਾ ਵੀ ਸਕਦਾ ਹੈ। ਇਹ ਫਰੇਬ ਸੀ ਉਹਦਾ, ਇਹ ਬਹਾਨੇ ਸਿੱਖਾਂ ਨੂੰ ਕਤਲ ਕਰਨਾ ਚਾਹੁੰਦਾ ਸੀ, ਪਰ ਇਸ ਦੇ ਬਹਾਨੇ ਔਰੰਗਜ਼ੇਬ ਦੀ ਕੁਟਲ ਨੀਤੀ ਇਹ ਸੀ ਵੀ ਜਿਹੜਾ ਆਊਗਾ ਉਹਨੂੰ ਕਤਲ ਕਰੀ ਜਾਵਾਂਗੇ। ਔਰੰਗਜ਼ੇਬ ਨੂੰ ਜਿੱਦ ਸੀ ਕਿ ਗੁਰੂ ਤੇਗ ਬਹਾਦਰ ਨੇ ਮੇਰੀ ਇੱਜ਼ਤ ਮਿੱਟੀ ਵਿੱਚ ਮਿਲਾ ਦਿੱਤੀ, ਮੈਂ ਇਹਨਾਂ ਦੀ ਮ੍ਰਿਤਕ ਦੇਹ ਨੂੰ ਮਿੱਟੀ ਵਿੱਚ ਲਵਾਂਗਾ, ਰੋਲਾਂਗਾ, ਇੱਥੇ ਦੇਹ ਸੜੇਗੀ, ਲੋਕੀ ਦੇਖਣਗੇ। ਜਦੋਂ ਕੋਈ ਵੀ ਸਿੱਖ ਇਹ ਹੌਂਸਲਾ ਨਾ ਕਰ ਸਕਿਆ, ਉਸ ਵੇਲੇ ਮੱਖਣ ਸ਼ਾਹ ਲਵਾਣੇ ਉਹਦੇ ਖਾਨਦਾਨ ਦੇ ਵਿੱਚੋਂ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਪ੍ਰਗਟ ਕੀਤਾ ਸੀ, ਉਸ ਵੇਲੇ ਇਹਦੀ ਔਲਾਦ ਅੱਗੇ ਲੱਖੀ ਸ਼ਾਹ ਵਣਜਾਰਾ ਹੋਇਆ, ਮੱਖਣ ਸ਼ਾਹ ਲਵਾਣੇ ਦੀ ਸੰਤਾਨ। ਇਹ ਸੇਵਾ ਲਈ ਨਿਤ ਰਿਹਾ, ਇਹਨੂੰ ਪਤਾ ਲੱਗਿਆ ਧਾਹਾਂ ਮਾਰਦਾ ਉੱਥੇ ਪਹੁੰਚਿਆ, ਕਿਤੇ ਗਿਆ ਹੋਇਆ ਸੀ ਨਹੀਂ ਸੀ। ਇਹਦਾ 1000 ਬੈਲ ਯਾਨੀ 500 ਗੱਡਾ ਸੀ ਇਹਦੇ ਕੋਲ। ਹੁਣ ਜਿਵੇਂ ਕਹਿ ਦੀ ਵੀ ਕਿਸੇ ਕੋਲ 500 ਟਰੱਕ ਹੋਵੇ, ਉਹਦੇ ਰੂਪ ਦੇ ਵਿੱਚ ਚੱਲਦਾ ਸੀ, 500 ਗੱਡਿਆਂ ਦੁਆਰਾ ਵਪਾਰ ਕਰਿਆ ਕਰਦਾ ਸੀ। ਇਹਨੇ ਸੋਚਿਆ ਹਕੂਮਤ ਨੂੰ ਵੀ ਪਤਾ ਨਾ ਲੱਗੇ ਅਤੇ ਗੁਰੂ ਜੀ ਦੇ ਧੜ ਦਾ ਸੰਸਕਾਰ ਵੀ ਕਰ ਦੇਵਾਂ, ਇਹ ਅੱਜ ਵੱਡੀ ਸੇਵਾ ਮੇਰੇ ਜੁੰਮੇ ਆਈ ਹੈ, ਸਰੀਰ ਲੇਖੇ ਲੱਗ ਜੂਗਾ, ਲੱਗ ਜਾਵੇ ਗੁਰੂ ਸਾਹਿਬ ਦੇ ਦਾ ਲੱਗੇ ਗਿਆ। ਸ਼ਾਮ ਤੱਕ ਕਰੜੇ ਪਹਿਰਿਆਂ ਹੇਠ ਧੜ ਉੱਥੇ ਹੀ ਚਾਂਦਨੀ ਚੌਂਕ ਦੇ ਵਿੱਚ ਮਹਾਰਾਜ ਸਾਹਿਬ ਜੀ ਦਾ ਉਸੇ ਜਗ੍ਹਾ ਤੇ ਰਿਹਾ। ਲੱਖੀ ਸ਼ਾਹ ਬਣਜਾਰੇ ਨੂੰ ਪਤਾ ਲੱਗਦਿਆਂ ਉਹ ਬਹੁਤ ਪਹਿਲਾਂ ਤਾਂ ਦੁਖੀ ਬੈਰਾਗ ਵਿੱਚ ਰੋਇਆ। ਜਦੋਂ ਲੱਖੀ ਸ਼ਾਹ ਬਣਜਾਰਾ ਸ਼ਾਮ ਨੂੰ ਚਾਂਦਨੀ ਚੌਂਕ ਪਹੁੰਚਿਆ, ਗੁਰੂ ਸਾਹਿਬ ਜੀ ਦੇ ਧੜ ਨੂੰ ਸੀਸ ਤੋਂ ਬਿਨਾਂ ਦੇਖ ਕੇ ਰੋ ਪਿਆ, ਅੱਖਾਂ ਚ ਹੰਝੂ ਭਰ ਭਰ ਕੇ। ਪੇਸ ਨੇ ਹਿੰਮਤ ਤੋਂ ਕੰਮ ਲੈਂਦਿਆਂ ਹੋਇਆਂ, ਸਬਰ ਤੋਂ ਕੰਮ ਲੈਂਦਿਆਂ ਕਿ ਰੋਣ ਵਾਸਤੇ ਤਾਂ ਬਹੁਤ ਸਮਾਂ ਹੈ, ਲੱਖੀ ਸ਼ਾਹ ਹੁਣ ਨਾ ਤੁਰੋ। ਦਿਲ ਰੋਂਦਾ ਰਿਹਾ, ਅੱਖਾਂ ਨੂੰ ਚੁੱਪ ਕਰਾ ਲਿਆ। ਕਦੇ ਕਦੇ ਐਸਾ ਹੁੰਦਾ ਕਿਸੇ ਮਜਬੂਰੀ ਚ ਬੰਦਾ ਅੱਖਾਂ ਨੂੰ ਸਹਿਮਤ ਕਰ ਲੈਂਦਾ ਕਿ ਹੰਝੂ ਨਹੀਂ ਬਹਾਉਣੇ, ਪਰ ਦਿਲ ਰੋਂਦਾ ਰਹਿੰਦਾ। ਉਸ ਵੇਲੇ ਅਰਦਾਸ ਮਹਾਰਾਜ ਦੇ ਚਰਨਾਂ ਚ ਕੀਤੀ ਕਿ ਮੈਂ ਮਹਾਰਾਜ ਦੇ ਸਰੀਰ ਦਾ ਇਸ਼ਨਾਨ ਵੀ ਕਰਾਉਣਾ ਹੈ, ਮੈਂ ਅੰਤਮ ਕਿਰਿਆ ਜਿਹੜੀ ਹੈ ਇੱਕ ਵੱਡੀ ਜ਼ਿੰਮੇਵਾਰੀ ਸਿੱਖ ਹੋਣ ਦੇ ਨਾਤੇ ਮੇਰੇ ਤੇ ਆ ਪਈ ਹੈ, ਬਾਕੀ ਦਾ ਕੋਈ ਸਿੱਖ ਨਿਭਾਵੇ ਨਾ ਨਿਭਾਵੇ ਮੈਂ ਨਿਭਾਵਾਂਗਾ, ਗੁਰੂ ਜੀ ਦਾ ਧੜ ਕਿਸੇ ਤਰੀਕੇ ਨਾਲ ਛਪਾ ਕੇ ਲੈ ਜਾਵਾਂ, ਗੁਰੂ ਮੇਰੀ ਸਹਾਇਤਾ ਕਰੇ ਤਾਂ ਹੋ ਸਕਦਾ। ਇਹ ਹੰਗਤਾ ਨਹੀਂ ਕੀਤੀ, ਅਰ ਗੱਲ ਵੀ ਸੱਚ ਸੀ, ਇਹ ਗੁਰੂ ਸਾਹਿਬ ਦੀ ਸਹਾਇਤਾ ਤੋਂ ਬਿਨਾਂ ਐਸਾ ਹੋਣਾ ਅਸੰਭਵ ਵੀ ਹੈ। ਬਚਨ ਹੈ ਇਤਿਹਾਸ ਵਿੱਚ, ਗੁਰੂ ਸਹਾਇਕ ਹੋਏ ਜੇ ਮੇਰੇ, ਛਪ ਕਰ ਲੇ ਗਮਨ ਹੋ ਕਿਸ ਵੇਰੇ, ਜੇ ਗੁਰੂ ਕਿਰਪਾ ਕਰੇਗਾ। ਦੇਖੋ ਗੁਰੂ ਨੇ ਸੀਸ ਵਾਲੇ ਸਿੱਖ ਤੇ ਵੀ ਕਿਰਪਾ ਕੀਤੀ ਹੈ ਵੀ ਤੈਨੂੰ ਕੋਈ ਫੜ ਨਹੀਂ ਸਕਦਾ, ਹੁਣ ਧੜ ਵਾਲੇ ਤੇ ਵੀ ਤਾਂ ਮਹਾਰਾਜ ਨੇ ਕਿਰਪਾ ਕਰਨੀ। ਫਿਰ ਆਪਣੇ ਵਫ਼ਾਦਾਰ ਬੰਦਿਆਂ ਨੂੰ ਨਾਲ ਲੈ ਕੇ ਆਪਣੇ ਗੱਡੇ ਰੂਹ ਨਾਲ ਲੱਦ ਕੇ ਗਿਣੀ ਮਿਥੀ ਰਾਏ, ਉਹਨਾਂ ਨੂੰ ਫੌਜੀਆਂ ਵਾਂਗੂ ਪਹਿਲਾਂ ਚੰਗੀ ਤਰ੍ਹਾਂ ਸਮਝਾਇਆ ਵੀ ਕਰਨਾ ਕੀ ਹੈ, ਆਪਾਂ ਹੁਣ ਵਪਾਰ ਕਰਨ ਨਹੀਂ ਚੱਲੇ, ਇਹ ਧਰਮ ਦਾ ਅੰਤਮ ਵਪਾਰ ਹੈ, ਇਹ ਸਿੱਖੀ ਦਾ ਵਪਾਰ ਹੈ ਗੁਰੂ ਦੀ ਸੇਵਾ। ਦੂਜੇ ਵਪਾਰ ਦੇ ਬਦਲੇ ਧਨ ਮਿਲਦਾ, ਇਹਦੇ ਬਦਲੇ ਤਾਂ ਤੁਹਾਨੂੰ ਮੁਕਤੀ ਮਿਲੂਗੀ। ਤੁਹਾਨੂੰ ਵੀ ਮੇਰੀ ਸਹਾਇਤਾ ਕਰਨ ਵਾਲਿਓ, ਮੇਰੇ ਵਫ਼ਾਦਾਰੋ, ਮੈਂ ਤੁਹਾਨੂੰ ਹੁਣ ਅੱਜ ਨੌਕਰ ਨਹੀਂ ਕਹਿੰਦਾ। ਤੁਸੀਂ ਤਨਖਾਹ ਲੈ ਕੇ ਕੰਮ ਕਰਦੇ ਰਹੇ ਪਰ ਅੱਜ ਬਿਨਾਂ ਤਨਖਾਹ ਤੇ ਕਰੋ, ਤੁਸੀਂ ਵੀ ਮੁਕਤ ਹੋ ਜਾਓਗੇ। 500 ਨੌਕਰ ਸੀ ਇਹਦਾ ਜਿਨ੍ਹਾਂ ਨੂੰ ਇਹਨੇ ਇਹ ਹੁਕਮ ਦਿੱਤਾ। ਉਹਨੇ ਕਿਹਾ, ਸਰਦਾਰ ਜੋ ਕਹੇਗਾ, ਜੇ ਲੜਨ ਨੂੰ ਕਹੇ ਲੜਨ ਨੂੰ ਤਿਆਰ ਹੈ, ਮਰਨ ਨੂੰ ਕਹੇ ਮਰਨ ਨੂੰ ਤਿਆਰ ਹੈ। ਉਹ ਕਹਿੰਦੇ ਲੜਾਈ ਨਹੀਂ ਹੈ, ਧੜ ਝੁਕਣਾ। ਹਾਂ, ਇਹ ਵੀ ਲੜਾਈ ਵੀ ਹੈ ਕਿ ਔਰੰਗਜ਼ੇਬ ਧੜ ਰੋਲਣਾ ਚਾਹੁੰਦਾ ਹੈ, ਅਸੀਂ ਰੋਲ ਨਹੀਂ ਦੇਣਾ, ਅਸੀਂ ਜਿੱਤਾਂਗੇ, ਗੁਰੂ ਦੀ ਕਿਰਪਾ ਨਾਲ ਜਿੱਤਾਂਗੇ। ਫਿਰ ਉਹਨਾਂ ਨੂੰ ਕਿਹਾ ਵੀ ਆਪਾਂ ਬਹਾਨਾ ਬਣਾਉਣਾ, ਰੂੰ ਦੇ ਗੱਡੇ ਲੱਦੇ ਤੇ ਜਮਨਾ ਲੈ ਕੇ ਚੱਲਣੇ ਨੇ। ਪਹਿਲਾਂ ਗੱਡਿਆਂ ਨੂੰ ਜਮਨਾ ਦੇ ਕੋਲ ਲੈ ਗਏ। ਜਮਨਾ ਦੇ ਕਿਨਾਰੇ ਇੱਕ ਨਿਗਮਬੋਧ ਤੀਰਥ ਹੈ, ਇੱਥੇ ਗਏ। ਇੱਥੋਂ ਹੁੰਦੇ ਹੋਏ ਸ਼ਹਿਰ ਵਿੱਚ ਆਵੜੇ, ਜਿਹੜੇ ਗੱਡੇ ਦੇ ਉੱਤੇ ਲੱਖੀ ਸ਼ਾਹ ਬਣਜਾਰਾ ਹੈ, ਇਹਨੇ ਕਿਹਾ ਹੋਇਆ ਸੀ ਪਹਿਲਾਂ ਪੂਰਾ ਹੱਲਾ ਬੋਲਣਾ ਹੈ, ਧੂੜ ਅੜਾ ਦੇਣੀ ਹੈ, ਲਲਾ ਲਲਾ ਕਰ ਦੇਣੀ ਹੈ। ਤੇ ਉਸ ਵੇਲੇ ਫਿਰ ਬੜੀ ਫੁਰਤੀ ਦੇ ਨਾਲ ਮੇਰੇ ਨਾਲ ਕਿਹੜੇ ਕਿਹੜੇ ਸੂਰਮੇ, ਜਿਹੜੇ ਅੱਖ ਦੇ ਝਮਕਣ ਜਿਹੇ ਸਮੇਂ ਦੇ ਵਿੱਚ ਗੁਰੂ ਸਾਹਿਬ ਦਾ ਸਰੀਰ ਸਭਾਇਮਾਨ ਰੂੰ ਦੇ ਵਿੱਚ ਕਰ ਦੇਣਾ। ਫਿਰ ਕੁਝ ਗੱਡੇ ਅੱਗੇ, ਕੁਝ ਪਿੱਛੇ, ਜਿਹੜੇ ਗੱਡੇ ਪਿੱਛੇ ਹੋਣਗੇ ਫਿਰ ਹੌਲੀ ਕਰ ਦੇਣੇ ਨੇ ਉਹ। ਬੜੀ ਦੇਰ ਤੱਕ ਗੱਡੇ ਲੰਘਿਆਂ ਤੋਂ ਬਾਅਦ ਇਹ ਆਉਣ, ਇਹਨੇ ਨੂੰ ਗਾਹਾਂ ਦੂਰ ਨਿਕਲ ਜਾਵਾਂਗੇ ਆਪਾਂ। ਇਹ ਬਿਉਂ ਤੁਸੀਂ ਸਾਧ ਸਿੰਘ ਜੀ, ਧੰਨ ਗੁਰੂ ਕੇ ਸਿੱਖ ਭਾਈ ਲੱਖੀ ਜਿਹਾ ਬਣਜਾਰਾ, ਤੂੰ ਧੰਨ ਹੈ। ਤੇ ਉਸ ਵੇਲੇ ਫਿਰ ਕੁਛ ਕੁਦਰਤ ਨੇ ਵੀ ਭਾਈ ਸਹਾਇਤਾ ਕੀਤੀ, ਕਹਿੰਦੇ ਕੁਛ ਨੇ ਇਹ ਸਹਾਇਤਾ ਕੀਤੀ ਵੀ ਹਨੇਰੀ ਚੱਲ ਪਈ। ਮਿੱਟੀ ਘੱਡਾ ਤਾਂ ਪਹਿਲਾਂ ਹੀ ਉੱਡਦਾ ਸੀ, ਉਧਰ ਬਲਦਾਂ ਦੇ ਡੰਡ ਰੌਲਾ, ਬੜੇ ਵੱਡੀਆਂ ਡਾਂਗਾਂ ਉਹਨਾਂ ਦੇ ਚੁੱਕੀਆਂ ਹੋਈਆਂ ਲਵਾਣੇ ਸਿੱਖਾਂ ਦੀਆਂ, ਬਲਦ ਆਪ ਮੁਹਾਰੇ ਭੱਜ ਕੇ ਹਫੜਾ ਤਫੜੀ ਹੋ ਗਈ। ਧੜ ਦੇ ਕੋਲ ਜਿਹੜੇ ਖੜੇ ਸੀ ਨਾ ਪਹਿਰੇਦਾਰ, ਉਹ ਨੱਠ ਕੇ ਪਰੇ ਹੋ ਗਏ। ਐਰ ਗੱਡਾ ਨੇੜੇ ਕਰਕੇ ਚਾਂਦਨੀ ਚੌਕ ਚ ਲੱਖੀ ਸਾਹਿਬ ਨਜ਼ਾਰੇ ਨੇ ਮੌਕੇ ਦੇ ਲਾਭ ਉਠਾਉਂਦਿਆਂ ਫੁਰਤੀ ਦੇਣਾ ਗੁਰੂ ਦਾ ਧੜ ਰੂੰ ਦੇ ਗੱਡੇ ਵਿੱਚ ਰੱਖ ਦਿੱਤਾ। ਉਹ ਗੱਡਾ ਬਾਕੀ ਦੇ ਗੱਡਿਆਂ ਦੀ ਕਤਾਰ ਵਿੱਚ ਤੋਰ ਦਿੱਤਾ। ਗੱਡੇ ਲੰਘਿਆਂ ਤੋਂ ਪਹਿਰੇਦਾਰਾਂ ਨੇ ਦੇਖਿਆ ਤੇ ਗੁਰੂ ਦਾ ਧੜ ਗਾਇਬ ਹੋ ਗਿਆ। ਸੀਸ ਤਾਂ ਗਾਇਬ ਹੋਇਆ ਸੀ, ਧੜ ਵੀ ਗਾਇਬ। ਔਰੰਗਜ਼ੇਬ ਨੂੰ ਕੀ ਜਵਾਬ ਦੇਵਾਂਗੇ? ਸ਼ੋਰ ਸ਼ਰਾਬਾ ਮਚ ਗਿਆ, ਪਤਾ ਨਹੀਂ ਚੱਲ ਰਿਹਾ ਵੀ ਕੀ ਬਣਿਆ। ਪਤਾ ਕੋਈ ਨਾ ਲੱਗੇ, ਸਿਪਾਹੀਆਂ ਨੇ ਜਾ ਕੇ ਗੱਡੇ ਘੇਰ ਲਏ। ਸੱਚ ਦੱਸੋ ਗੁਰੂ ਦਾ ਧੜ ਕਿੱਥੇ ਹੈ? ਨਹੀਂ ਤੁਹਾਨੂੰ ਜੇਲ੍ਹ ਵਿੱਚ ਭੇਜਾਂਗੇ, ਕੁੱਟ ਕੁੱਟ ਕੇ ਮਾਰ ਦਿਆਂਗੇ ਤੁਹਾਨੂੰ। ਤਾਂ ਲਵਾਣੇ ਸਿੱਖਾਂ ਨੇ ਦ੍ਰਿੜਤਾ ਨਾਲ ਜਵਾਬ ਦਿੱਤਾ, ਇਹ ਸਾਨੂੰ ਕੀ ਪਤਾ ਗੁਰੂ ਦਾ ਮ੍ਰਿਤਕ ਸਰੀਰ ਕਿੱਥੇ ਹੈ? ਅਸੀਂ ਤਾਂ ਆਪਣਾ ਵਪਾਰ ਕਰ ਰਹੇ ਹਾਂ, ਆਪਣਾ ਕਾਰੋਬਾਰ ਵੀ ਨਾ ਕਰੀਏ। ਬਾਦਸ਼ਾਹ ਦੇ ਘਰ ਇੰਨਾ ਹਨੇਰ ਪੈ ਗਿਆ ਵੀ ਬੇਗੁਨਾਹਾਂ ਨੂੰ ਮਾਰਨ ਲੱਗਿਆ। ਹੁਣ ਇੱਥੋਂ ਦੀ ਜੇ ਅਸੀਂ ਲੰਘ ਗਏ, ਅੱਗੇ ਵਪਾਰ ਜਦੋਂ ਕਰਦੇ ਹਾਂ ਇੱਥੇ ਨੂੰ ਹੀ ਲੰਘਦੇ ਹਾਂ, ਇੱਥੋਂ ਲੰਘਣ ਦੀ ਐਡੀ ਵੱਡੀ ਸਜ਼ਾ ਮਿਲੂਗੀ ਬਿਨਾਂ ਕਸੂਰ। ਕਿਸੇ ਨੂੰ ਡੰਡ ਦੇਣਾ ਬਿਨਾਂ ਕਸੂਰ ਕੋਈ ਨਿਆਂ ਨਹੀਂ ਹੈ। ਗੱਡਿਆਂ ਵਾਲਿਆਂ ਨੇ ਕਿਹਾ ਤੁਸੀਂ ਸਾਡੀ ਤਲਾਸੀ ਲੈ ਲਓ, ਉਹ ਗੱਡੇ ਗਿਣਨ। ਪਰ ਜਿਹੜੇ ਗੱਡੇ ਦੇ ਗੁਰੂ ਸਾਹਿਬ ਦਾ ਧੜ ਸੀ ਉਹ ਗੱਡਾ ਗਿਣਤੀ ਚ ਨਾ ਆਵੇ, ਕਦੇ ਵੱਧ ਜਾਣ ਕਦੇ ਘੱਟ ਜਾਣ। ਚੱਖ ਮਾਰਦੇ ਰਹੇ, ਵਾਪਸ ਮੁੜ ਆਏ, ਲੱਭਿਆ ਨਹੀਂ ਕੁਝ ਵੀ। ਤੇ ਇਸ ਕਰਕੇ ਫਿਰ ਪਲੋ ਪਲੀ ਵਿੱਚ ਇਹ ਸਾਰਾ ਕੁਝ ਜਿਹੜਾ ਨਾ ਬਹੁਤ ਫੁਰਤੀ ਨਾਲ ਹੋਇਆ। ਇਹਨਾਂ ਦੇ ਪੱਲੇ ਤਾਂ ਕੁਝ ਨਹੀਂ ਪਿਆ। ਇੱਧਰ ਲੱਖੀ ਸ਼ਾਹ ਬਣਜਾਰੇ ਰਕਾਬਗੰਜ ਵਾਲੀ ਜਗ੍ਹਾ, ਰਕਾਬਗੰਜ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੈ, ਕਿਉਂਕਿ ਇਤਿਹਾਸ ਜਿਹੜੇ ਪੜ੍ਹਦੇ ਨੇ ਉਹਨਾਂ ਨੂੰ ਹੀ ਪਤਾ ਹੈ। ਰਕਾਬਗੰਜ ਕਿਸ ਜਗ੍ਹਾ ਦਾ ਨਾਮ ਹੈ, ਜ਼ਰੂਰੀ ਹੈ। ਜਿਹੜਾ ਸ਼ਹਿਨਸ਼ਾਹ ਸ਼ਾਹਜਹਾਨ ਹੋਇਆ ਨਾ, ਉਹਦਾ ਇੱਕ ਹਮ ਰਕਾਬ, ਜਾਣੀ ਉਹਦੀ ਘੋੜੇ ਦੀ ਰਕਾਬ ਦੇ ਨਾਲ ਨਾਲ ਚੱਲਣ ਵਾਲਾ, ਪ੍ਰਬੰਧ ਕਰਨ ਵਾਲਾ, ਹਮ ਰਕਾਬ ਰਹਿਣ ਵਾਲਾ ਅਸਤਬਲ ਦਾ ਇੱਕ ਅਹੁਦੇਦਾਰ ਸੀ। ਉਹਨੂੰ ਖੁਸ਼ ਹੋ ਕੇ ਸ਼ਾਹਜਹਾਨ ਜਿਹੜਾ ਨਾ, ਉਹਨੂੰ ਖੁਸ਼ ਹੋ ਕੇ ਵੀ ਤੂੰ ਮੇਰੀ ਬੜੀ ਸੇਵਾ ਕੀਤੀ ਹੈ, ਸ਼ਾਹ ਜਹਾਨਾਬਾਦ ਦੇ ਪਾਸ ਉਹਨੂੰ ਕੋਈ ਜਗ੍ਹਾ ਦਿੱਤੀ ਸੀ, ਪਿੰਡ ਦਿੱਤਾ ਸੀ ਗੁਜ਼ਾਰੇ ਵਾਸਤੇ ਵੀ ਤੂੰ ਬੜੀ ਸੇਵਾ ਕੀਤੀ ਹੈ। ਉਹ ਰਕਾਬ ਦੇ ਨਾਂ ਤੇ ਉਹਦਾ ਨਾਂ ਹੀ ਰਕਾਬਗੰਜ ਰੱਖਿਆ ਗਿਆ ਪਿੰਡ ਦਾ ਨਾਂ। ਉਹਨੇ ਵਸਾਇਆ ਸੀ ਇਹ ਪਿੰਡ ਰਕਾਬਗੰਜ ਨਾਂ ਦਾ, ਇਹ ਪਿੰਡ ਵਸਾਇਆ ਸੀ ਉਸਨੇ, ਇਹਦਾ ਨਾਮ ਰਕਾਬਗੰਜ ਤਾਂ ਪਿਆ। ਇਸ ਕਰਕੇ ਫਿਰ ਇਸ ਜਗ੍ਹਾ ਰਕਾਬਗੰਜ ਵਾਲੀ ਜਗ੍ਹਾ ਜਿਹੜੀ ਹੈ ਇੱਥੇ ਉਹਨੇ ਆਪਣੇ ਬੈਲਾਂ ਦਾ ਬਹੁਤ ਵੱਡਾ ਪ੍ਰਬੰਧ ਕੀਤਾ ਸੀ। ਛੱਪੜ ਬਣਾਏ ਹੋਏ ਸੀ, ਲੱਖੀ ਸ਼ਾਹ ਬਣਜਾਰੇ ਨੇ ਬਹੁਤ ਫੁਰਤੀ ਦੇ ਨਾਲ ਗੁਰੂ ਸਾਹਿਬ ਜੀ ਦੇ ਧੜ ਦਾ ਪਹਿਲਾਂ ਤਾਂ ਇਸ਼ਨਾਨ ਕਰਾਇਆ, ਹੰਝੂ ਬਹਾ ਬਹਾ ਕੇ ਦੁੱਧ ਦਾ ਇਸ਼ਨਾਨ ਕਰਾਇਆ, ਜਲ ਵਰਤਿਆ ਗਿਆ ਤੇ ਫਿਰ ਪੂਰੀ ਮਰਿਆਦਾ ਜਿਹੜੀ ਗੁਰਮਤ ਦੀ ਹੈ ਤੇ ਮਰਿਆਦਾ ਦੇ ਅਨੁਸਾਰ ਜਪਜੀ ਸਾਹਿਬ ਦਾ ਪਾਠ ਅਰਦਾਸ ਕੀਤੀ ਤੇ ਚੰਡਾ ਲਾ ਦਿੱਤਾ, ਅਰਦਾਸ ਕਰਕੇ ਕੀਰਤਨ ਸੋਹਲਾ ਪੜਿਆ ਤੇ ਪਰਦਾ ਪਾਉਣ ਦੇ ਲਈ ਹੁਣ ਇੱਕ ਬਿਉਂਤੇ ਦੀ ਕਾਮਯਾਬ ਹੋ ਗਈ। ਪਤਾ ਸੀ ਔਰੰਗਜ਼ੇਬ ਕਿਹਾ ਜਾ ਕੇ ਚੱਜਾ, ਹੁਣ ਦੂਜੀ ਬਿਉਂਤ ਜਿਹੜੀ ਉਹਦੇ ਚ ਵੀ ਇਹ ਪਾਸ ਹੋਇਆ। ਉਸ ਵੇਲੇ ਆਪਣੇ ਨੌਕਰਾਂ ਨੂੰ ਕਹਿੰਦਾ ਛੱਪਰਾਂ ਨੂੰ ਅੱਗ ਲਾ ਦੋ, ਕਿਹਾ ਸਰਕਾਰ ਕਹਿੰਦਾ ਲਾਓ ਤੁਸੀਂ ਅੱਗ, ਛੱਪਰਾਂ ਨੂੰ ਅੱਗ ਲਾ ਦਿੱਤੀ ਕਿ ਕੋਈ ਸ਼ੱਕ ਨਾ ਕਰੇ, ਬਲਦ ਪਰੇ ਭਜਾ ਕੇ ਲੱਕਰ ਦਿੱਤੇ। ਫਿਰ ਇਹ ਭੁੱਬਾ ਮਾਰ ਮਾਰ ਕੇ ਰੋਇਆ, ਲੋਕ ਆਏ ਕੀ ਹੋਇਆ, ਸਰਕਾਰੀ ਬੰਦੇ ਆਏ, ਕਹਿੰਦਾ ਰਿਹਾ ਹੀ ਕੁਛ ਨਹੀਂ, ਮੈਂ ਪਟਿਆ ਗਿਆ, ਮੈਂ ਮਾਰਿਆ ਗਿਆ। ਲੋਕ ਕਹਿਣ ਵੀ ਇਹਦਾ ਵਿਚਾਰੇ ਦੇ ਛੱਪਰ ਸੜ ਗਏ ਤਾਂ ਰੋਂਦਾ, ਉਹ ਰੋਵੇ ਮਹਾਰਾਜ ਸਾਹਿਬ ਜੀ ਦੇ ਸੰਸਕਾਰ ਵੇਲੇ। ਨਾਲ ਦੇ ਸਾਥੀ ਨੇ ਕਿਹਾ ਸਰਦਾਰ ਬਹੁਤ ਰੋ ਲਿਆ, ਰੋਣਾ ਬੰਦ ਕਰ ਦੇ। ਕਹਿੰਦਾ ਰੋ ਲੈਣ ਦੋ, ਗੱਲ ਤੱਕ ਭਰਿਆ ਪਿਆ, ਮੈਂ ਤਾਂ ਉੱਥੇ ਰੋਣਾ ਚਾਹੁੰਦਾ ਸੀ ਪਰ ਮੇਰੀ ਮਜ਼ਬੂਰੀ ਸੀ, ਉੱਥੇ ਮੈਂ ਰੋ ਨਹੀਂ ਸਕਿਆ। ਇਸ ਕਰਕੇ ਹੇ ਸਤਿਗੁਰੂ ਮੇਰੀ ਸੇਵਾ ਮਨਜ਼ੂਰ ਕਰਨੀ, ਮੇਰੇ ਤੇ ਕਿਰਪਾ ਬਣਾਈ ਰੱਖੀ, ਇਹ ਸੇਵਾਦਾਰ ਜਿਨ੍ਹਾਂ ਨੇ ਮੇਰੇ ਨਾਲ ਸਹਾਇਤਾ ਕੀਤੀ ਹੈ ਮਹਾਰਾਜ, ਇਹਨਾਂ ਨੂੰ ਵੀ ਮੁਕਤੀ ਬਖਸ਼ ਦੀ, ਮੈਨੂੰ ਮੈਂ ਆਪਣੇ ਦਰ ਤੇ ਟਿਕਾਣਾ ਦੇ। ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸਭ ਛੱਪਰਨ ਕੋ ਅਗਨ ਲਗਾਈ, ਚਿਖਾ ਬੀਚ ਤੈ ਅਧਕ ਚਲਾਈ। ਕਾਸ਼ ਨਾਮ ਲੱਕੜਾਂ ਨੂੰ ਆਉਂਦਾ, ਕਾਸ਼ ਬਹੁਤ ਕਿਰਤ ਗਨ ਡਾਰਾ, ਦੇਸੀ ਘੀ ਰੱਖਿਆ ਹੋਇਆ ਸੀ ਤੇ ਲੱਗੀ ਹੋ ਤਾਸਨ ਲਾਟੋਦਾਰਾ, ਘੀ ਨੂੰ ਫਿਰ ਅੱਗ ਜਦੋਂ ਪੈ ਜਾ ਬੁਝਦੀ ਨਹੀਂ, ਚਿਖਾ ਤੇ ਘੀ ਪਾਇਆ ਸੀ। ਫਿਰ ਇੱਕ ਹੋਰ ਵੀ ਦਿਖਾਵਾ ਕੀਤਾ, ਬਾਲਟੀਆਂ ਲੈ ਕੇ ਬਜਾਓ ਜੀ ਬਜਾਓ, ਉਹ ਦਿਖਾਵੇ ਮਾਤਰ ਸੀ। ਅਰਧ ਜਲੀ ਤਬ ਰੌਰ ਮਚਾਇਓ, ਕਿਨੂੰ ਆਨ ਇਤ ਅਗਨ ਲਗਾਇਓ। ਕਹਿੰਦੇ ਮੇਰੇ ਛੱਪਰ ਨੂੰ ਅੱਗ ਲਾਤੀ ਕਿਸੇ ਨੇ, ਮੈਨੂੰ ਉਜਾੜ ਦਿੱਤਾ ਲੋਕੋ। ਪੁਲਿਸ ਆਈ ਔਰੰਗਜ਼ੇਬ ਦੀ, ਦੇਖਦੇ ਕੀ ਹੋਇਆ ਹੈ। ਇਹ ਤੁੱਤ ਫਿਰਤ ਬੁਝਾਵਤ ਮਨੋ, ਦੂਰ ਕੇ ਨੇੜੇ ਸਭ ਨੇ ਸੁਣੋ, ਸਭ ਨੇ ਸੁਣਿਆ ਕਿ ਇਹਨਾਂ ਤਾਂ ਵਿਚਾਰਿਆਂ ਦੀ ਅੱਗ ਲੱਗ ਗਈ ਤਾਂ ਅੱਗ ਬੁਝਾਉਂਦੇ ਫਿਰਦੇ ਨੇ। ਦੌਰ ਦੌਰ ਕੇਤਕ ਚਲ ਆਏ, ਬੁਝੈ ਨਹੀਂ ਕਰ ਅਧਕ ਜਲਾਏ। ਈਂਧਨ ਕੋ ਸੰਚੈ ਬਹੁ ਕਰਿਓ, ਲੱਕੜਾਂ ਹੀ ਬਹੁਤ ਇਕੱਠੀਆਂ ਕੀਤੀਆਂ ਹੋਈ ਸੀ। ਕਹਾ ਨਿਕਾਸ ਹੈ ਬੀਚ ਸੋਜਰਿਓ, ਇਮ ਫਰੇਬ ਸਭ ਹਿਨ ਮਹਿ ਕਰਕੇ, ਸਸਕਾਰੇ ਸਤਿਗੁਰੂ ਸੁਧਰ ਕੈ। ਇਉਂ ਸੁਧਾਰ ਕੇ ਸੇਵਾ ਕੀਤੀ, ਧੰਨ ਹੈ ਭਾਈ ਲੱਖੀ ਸਾਹਿਬ ਬਣਜਾਰਾ। ਜਦ ਟਿਕਟਕਾ ਹੋਣ ਤੋਂ ਬਾਅਦ ਗੁਰੂ ਸਾਹਿਬ ਜੀ ਦੇ ਸਰੀਰ ਦੀ ਜਿਹੜੀ ਰਾਖ ਸੀ ਨਾ, ਉਹਨਾਂ ਅਸਥੀਆਂ ਨੂੰ ਤਾਂਬੇ ਦੀ ਗਾਗਰ ਵਿੱਚ ਪਾ ਕੇ ਧਰਤੀ ਦੇ ਵਿੱਚ ਹੇਠਾਂ ਰਾਤ ਦੇ ਸਮੇਂ ਦੱਬ ਦਿੱਤਾ। ਜਦੋਂ ਮਿਸਲਾਂ ਦੇ ਸਮੇਂ ਸਰਦਾਰ ਬਘੇਲ ਸਿੰਘ ਨੇ ਦਿੱਲੀ ਨੂੰ ਜਿੱਤਿਆ ਤਾਂ ਗੁਰੂ ਜੀ ਦੀਆਂ ਨਿਸ਼ਾਨੀਆਂ ਲੱਭ ਕੇ ਇੱਥੇ ਗੁਰਦੁਆਰਾ ਜਿਹੜਾ ਉਹ ਬਣਵਾਇਆ ਭਾਈ ਬਘੇਲ ਸਿੰਘ ਨੇ। ਫਿਰ ਜਦੋਂ ਦਿੱਲੀ ਅਧੀਨ ਕਰ ਲਈ ਸੀ ਸਿੱਖਾਂ ਨੇ, ਅੱਜ ਤੱਕ ਕਾਇਮ ਹੈ ਤੇ ਉੱਥੇ ਕਾਰ ਸੇਵਾ ਵਾਲੇ ਮਹਾਂਪੁਰਖਾਂ ਨੇ ਵੱਡੀ ਇਮਾਰਤ ਬਣਾਈ ਹੋਈ ਹੈ, ਯਾਤਰਾ ਕਰਦੀਆਂ ਸੰਗਤਾਂ, ਤੁਸੀਂ ਵੀ ਬਹੁਤ ਵਾਰ ਕਰੀ ਹੋਏਗੀ। ਹੁਣ ਦੂਸਰੇ ਪਾਸੇ ਦੀ ਗੱਲ ਸੁਣੋ, ਭਾਈ ਜੈਤਾ ਛਾਬੜੀ ਵਾਲੇ ਭੇਸ ਦੇ ਵਿੱਚ ਦਿੱਲੀ ਤੋਂ ਤੇ ਕਰਨਾਲ ਦੇ ਲਾਗੇ ਪਹੁੰਚ ਗਿਆ, ਇੱਥੇ ਤੱਕ ਕੋਈ ਵਿਘਨ ਨਹੀਂ ਪਿਆ। ਇੱਥੇ ਕਰਨਾਲ ਲੰਘ ਕੇ ਨਾ ਇੱਕ ਜਗ੍ਹਾ ਆਉਂਦੀ ਉਹਨੂੰ ਤਰਾਵੜੀ ਕਸਬ, ਤਰਾਵੜੀ ਨਾਮੇ ਕਸਬੇ ਦੇ ਕੋਲ ਆਇਆ। ਇਸ ਤਰ੍ਹਾਂ ਇੱਕ ਦੇਵਾ ਰਾਮ ਧੋਬੀ ਸੀ ਜਿਸ ਦਾ ਮਕਾਨ ਘਾਟ ਦੇ ਉੱਪਰੇ ਸੀ, ਸਰਕਾਰੀ ਕਰਮਚਾਰੀਆਂ ਦੇ ਕੱਪੜੇ ਧੋ ਕੇ ਆਪਣਾ ਗੁਜ਼ਾਰਾ ਕਰਦਾ ਸੀ। ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਨੰਦਪੁਰ ਸਾਹਿਬ, ਜਦੋਂ ਗੁਰੂ ਸਾਹਿਬ ਜੀ ਅਨੰਦਪੁਰ ਸਾਹਿਬ ਬਿਰਾਜਮਾਨ ਸਨ, ਨਾ ਇਹ ਕਿਤੇ ਸੰਗਤਾਂ ਤੋਂ ਸੋਭਾ ਸੁਣ ਕੇ ਅਨੰਦਪੁਰ ਸਾਹਿਬ ਗਿਆ ਸੀ ਬਹੁਤ ਪਹਿਲਾਂ। ਜਦੋਂ ਗੁਰੂ ਸਾਹਿਬ ਦੇ ਦਰਸ਼ਨ ਕੀਤੇ, ਬੜੀ ਖਿੱਚ ਬਣ ਗਈ ਮਨ ਵਿੱਚ। ਇਹਨੇ ਸੋਚਿਆ ਵੀ ਮੈਂ ਗੁਰੂ ਨੂੰ ਬੇਨਤੀ ਕਰਾਂ। ਦੇਵਾ ਰਾਮ ਭਰੀ ਸੰਗਤ ਦੇ ਵਿੱਚ ਗੁਰੂ ਦੇ ਸਾਹਮਣੇ ਉੱਠਿਆ ਬੇਨਤੀ ਕਰਨ ਲਈ। ਫਿਰ ਸ਼ਰਮ ਆ ਗਈ ਵੀ ਮੈਂ ਗਰੀਬ ਹਾਂ, ਚੰਗਾ ਘਰ ਨਹੀਂ ਮੇਰੇ ਕੋਲ, ਵੀ ਨਹੀਂ ਬੇਇੱਜ਼ਤੀ ਹੋਊਗੀ, ਸਿੱਖ ਹੀ ਕਹਿਣਗੇ ਵੀ ਤੂੰ ਰਹਿ ਘਰ ਇਹ ਜਿਹਾ। ਗੁਰੂ ਸਾਹਿਬ ਤਾਂ ਪਾਤਸ਼ਾਹ ਦੇ ਪਾਤਸ਼ਾਹ ਨੂੰ ਕੁਝ ਕਹਿਣ ਦਾ ਹੌਸਲਾ ਨਾ ਪਿਆ, ਬੈਠ ਗਿਆ। ਦੂਜੀ ਵਾਰ ਫਿਰ ਉੱਠ ਖੜਿਆ, ਨਹੀਂ ਗੁਰੂ ਸਾਹਿਬ ਮੇਰੀ ਸ਼ਰਧਾ ਦੇਖਣਗੇ। ਫਿਰ ਸੰਕੋਚ ਗਿਆ, ਤੀਸਰੀ ਵਾਰ ਫਿਰ ਉੱਠਿਆ, ਫਿਰ ਅੰਦਰੋਂ ਆਵਾਜ਼ ਆਈ, ਦੇਵਾ ਰਾਮ ਤੇਰੀ ਔਕਾਤ, ਤੂੰ ਕਿਵੇਂ ਹਿੰਮਤ ਕਰ ਸਕਦਾ ਇਹਨਾਂ ਨੂੰ ਘਰ ਲਿਜਾਣ ਦੀ, ਸੱਦਾ ਦੇਵੇਂ, ਤੂੰ ਆਪਣੇ ਘਰ ਦੀ ਹਾਲਤ ਦੇਖ ਲੈ। ਆਪਣੀ ਬੇਬਸ ਦੀ ਹਾਲਤ ਵਿੱਚ ਜਦੋਂ ਵਾਪਸ ਮੁੜਨ ਲੱਗਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੁੱਛਿਆ, ਕਹਿੰਦੇ ਸਿੱਖਾ ਪੁਰਾ, ਹਾਂ ਮਾਰ, ਕਹਿੰਦੇ ਦੋ ਤਿੰਨ ਵਾਰ ਤੂੰ ਉੱਠਿਆ ਕੁਛ ਕਹਿਣ ਵਾਸਤੇ ਤੇ ਫਿਰ ਹੇਠਾਂ ਬੈਠ ਜਾਂਦਾ ਰਿਹਾ, ਤੂੰ ਕੁਛ ਕਹਿਣਾ ਚਾਹੁੰਦਾ ਸੀ। ਇਸ ਨੇ ਕਿਹਾ ਵੀ ਮੈਂ ਸੱਚੇ ਪਾਤਸ਼ਾਹ ਜੀ ਕਹਿਣਾ ਤਾਂ ਚਾਹੁੰਦਾ ਸੀ ਪਰ ਮੈਂ ਬੇਬਸ ਹੋ ਗਿਆ। ਕਹਿੰਦਾ ਵੀ ਗਰੀਬ ਨਿਵਾਸ ਸਤਿਗੁਰੂ, ਮੈਂ ਕਹਿਣ ਤੋਂ, ਮਹਾਰਾਜ ਕਹਿੰਦੇ ਵੀ ਤੈਨੂੰ ਰੋਕਿਆ ਕਿਹਨੇ ਹੈ, ਤੂੰ ਕਹਿੰਦਾ ਕਿਉਂ ਨਹੀਂ ਜੋ ਕਹਿਣਾ ਚਾਹੁੰਦਾ। ਕਹਿੰਦਾ ਮਹਾਰਾਜ ਮੇਰੀ ਗਰੀਬੀ ਰੋਕ ਲੈਂਦੀ ਹੈ ਮੈਨੂੰ। ਸਤਿਗੁਰੂ ਨੇ ਵੀ ਐਸੀ ਕਿਹੜੀ ਗੱਲ ਹੈ, ਉਹਨੇ ਬੇਨਤੀ ਕੀਤੀ, ਮੇਰਾ ਘਰ ਆਪ ਜੀ ਦੇ ਯੋਗ ਨਹੀਂ ਪਰ ਮੇਰਾ ਮਨ ਆਪ ਜੀ ਦੇ ਦਰਸ਼ਨਾਂ ਨੂੰ ਘਰ ਵਹਾ ਕੇ, ਘਰ ਲਿਜਾ ਕੇ, ਤੁਹਾਡੇ ਆਹ ਚਿਹਰਾ ਜਿਹੜਾ ਮੈਂ ਦੇਖ ਰਿਹਾ, ਮੈਂ ਇਹਦੇ ਦਰਸ਼ਨ ਕਰਨੇ ਚਾਹੁੰਦਾ ਘਰ ਦੇ ਵਿੱਚ। ਗੁਰੂ ਜੀ ਕਹਿਣ ਲੱਗੇ, ਸਿੱਖਾ ਅਜੇ ਸਾਡੇ ਜੁੰਮੇ ਬਹੁਤ ਜ਼ਿੰਮੇਵਾਰੀ ਹੈ, ਕਦੇ ਫੁਰਸਤ ਮਿਲੀ ਤੇਰੇ ਨਾਲ ਵਾਅਦਾ ਰਿਹਾ, ਜ਼ਰੂਰ ਤੇਰੀ ਇੱਛਾ ਵੀ ਪੂਰੀ ਕਰਾਂਗੇ, ਸਭ ਕੰਮਾਂ ਤੋਂ ਵਿਹਲੇ ਹੋ ਕੇ ਤੇਰਾ ਵਾਅਦਾ ਵੀ ਪੂਰਾ ਕਰ ਦਿਆਂਗੇ। ਇਹ ਵਚਨ ਕੀਤਾ ਸੀ। ਸਮਾਂ ਬਦਲਦਾ ਗਿਆ, ਦੇਵਾ ਰਾਮ ਧੋਬੀ ਸ਼ਾਹੀ ਬਸਤਰ ਧੋਣ ਕਰਕੇ ਸਿਪਾਹੀ ਗੱਲਾਂ ਕਰਦੇ ਸੁਣਦੇ ਰਹਿੰਦਾ ਸੀ ਇਹ, ਤੇ ਪਤਾ ਚੱਲਿਆ ਹਿੰਦੂਆਂ ਦੇ ਧਰਮ ਰੱਖਿਆ ਕਰਨ ਵਾਸਤੇ ਗੁਰੂ ਸਾਹਿਬ ਨੇ ਇਕਰਾਰਨਾਮੇ ਹੋ ਚੁੱਕੇ ਨੇ ਸਰਕਾਰ ਨਾਲ, ਤੇ ਗੁਰੂ ਸਾਹਿਬ ਜੀ ਸੀਸ ਦੇਣ ਵਾਸਤੇ ਦਿੱਲੀ ਨੂੰ ਤੁਰ ਪਏ, ਇਹ ਵੀ ਪਤਾ ਲੱਗ ਗਿਆ। ਰਸਤੇ 'ਚ ਪਤਾ ਨਹੀਂ ਚੱਲਿਆ ਕਿੱਥੇ, ਇਹ ਵੀ ਪਤਾ ਲੱਗ ਗਿਆ। ਤੇ ਉਹ ਕਹਿਣ ਲੱਗਿਆ ਮੇਰੇ ਵਾਅਦੇ ਦਾ ਕੀ ਬਣੂਗਾ, ਚਲੋ ਗੁਰੂ ਆਊਗਾ ਮੇਰੇ, ਜਿਵੇਂ ਭੀਲਣੀ ਕਹਿੰਦੀ ਰਹੀ ਰਾਮ ਆਏਗੇ ਗੁਰੂ ਆਊਗਾ ਮੇਰੇ, ਜ਼ਰੂਰ ਆਊਗਾ। ਇੱਕ ਤਖ਼ਤ ਪੋ ਸਾਹਿਬ ਉਹਦੇ ਤੇ ਬਸਤਰ ਵਿਛਾਇਆ ਹੋਇਆ ਹੈ, ਉਹਦੇ ਤੇ ਫੁੱਲ ਰੱਖ ਦਿੰਦਾ, ਇੱਥੇ ਮੇਰਾ ਗੁਰੂ ਤੇਗ ਬਹਾਦਰ ਸਾਹਿਬ ਬੈਠੂਗਾ, ਮੈਂ ਦਰਸ਼ਨ ਕਰੂੰਗਾ ਤੇ ਮੈਂ ਪ੍ਰਸ਼ਾਦਾ ਛਕਾਊ। ਜਦੋਂ ਅਨੰਦਪੁਰ ਸਾਹਿਬ ਮਹਾਰਾਜ ਨੇ ਕਿਹਾ ਚੰਗਾ, ਜ਼ਿੰਮੇਵਾਰਾਂ ਤੇ ਵਿਹਲੇ ਹੋ ਕੇ ਜ਼ਿੰਮੇਵਾਰੀ ਤੇ ਹੋਏ, ਤੇਰੇ ਘਰ ਵੀ ਦਰਸ਼ਨ ਦਿਖਾ ਦਿਆਂਗੇ ਭਾਈ, ਕੋਈ ਬਾਤ ਨਹੀਂ। ਕਹਿੰਦਾ ਮਹਾਰਾਜ ਮੈਂ ਫਿਰ ਤੁਹਾਨੂੰ ਪ੍ਰਸ਼ਾਦਾ ਛਕਾਊਂਗਾ। ਮਹਾਰਾਜ ਕਹਿੰਦੇ ਕੋਈ ਨਹੀਂ, ਇਹ ਤੇਰੀ ਸ਼ਰਧਾ ਹੈ, ਗੁਰੂ ਨੂੰ ਕਿਸੇ ਪਦਾਰਥ ਦੀ ਲੋੜ ਨਹੀਂ। ਸ਼ਰਧਾ ਵੱਧਦੀ ਗਈ, ਵਿਛਾਈ ਕੀਤੀ ਹੋਈ ਹੈ, ਫੁੱਲ ਰੱਖਦਾ ਹੈ, ਚਿੰਤਾ ਵੀ ਵੱਧ ਗਈ। ਸਿਪਾਹੀਆਂ ਤੋਂ ਪਤਾ ਲੱਗਦਾ ਗਿਆ ਸ਼ਹੀਦੀ ਦੇਣ ਵਾਸਤੇ ਗੁਰੂ ਚੱਲ ਪਏ ਨੇ, ਰਸਤੇ ਚ ਗਾਇਬ ਹੋ ਗਏ, ਤੇ ਇਹ ਸੋਚਦਾ ਰਿਹਾ ਗੁਰੂ ਸਾਹਿਬ ਆਉਣਗੇ। ਪਤਾ ਚੱਲਿਆ ਗੁਰੂ ਆਗਰੇ, ਗ੍ਰਿਫਤਾਰੀ ਹੋ ਗਈ ਗੁਰੂ ਦੀ, ਇਹਦਾ ਦਿਲ ਟੁੱਟ ਗਿਆ। ਕਹਿੰਦਾ ਉਹ ਦੇਵਾ ਰਾਮਾ, ਕਾਹਨੂੰ ਐਵੇਂ ਜਵਾਨ ਦਾ ਸਵਾਦ ਗਾਇਆ ਕਹਿ ਕੇ, ਤੇ ਮੇਰੀ ਸੋਚ ਠੀਕ ਹੋਈ ਵੀ ਗੁਰੂ ਨੇ ਮੇਰੇ ਘਰ ਕੀ ਆਉਣਾ ਹੈ, ਅਰ ਨਾਲੇ ਹੁਣ ਤਾਂ ਗ੍ਰਿਫਤਾਰੀ ਹੋ ਗਈ, ਹੁਣ ਕਿੱਥੇ ਆਉਣਾ। ਤੇ ਕਦੇ ਕਦੇ ਗੁਰੂ ਜੀ ਨੂੰ ਯਾਦ ਕਰਕੇ ਰੋ ਲੈਂਦਾ, ਸਾਈਆਂ ਤੂੰ ਮੇਰੇ ਨਾਲ ਵਾਅਦਾ ਕੀਤਾ ਸੀ ਮੇਰੇ ਘਰ ਵਿੱਚ ਜ਼ਰੂਰ ਆਵੇਗਾ, ਪਰ ਤੁਸੀਂ ਇਹ ਵਾਅਦਾ ਪੂਰਾ ਨਹੀਂ ਕੀਤਾ। ਇਹ ਸੋਚ ਕੇ ਰੋਂਦਾ ਵੀ, ਫਿਰ ਕਹਿੰਦੇ ਨਹੀਂ ਮੇਰੇ ਕਰਮ ਮਾੜੇ ਨੇ, ਇਸ ਕਰਕੇ ਗੁਰੂ ਮੇਰੇ ਘਰ ਨਹੀਂ ਆਇਆ। ਉੱਠ ਕੇ ਬਾਹਰ ਨੂੰ ਤੁਰ ਪੈਂਦਾ ਕਮਲਿਆਂ ਵਾਂਗੂ, ਕਦੇ ਕਦਾਈ ਤੇ ਇਹਨੂੰ ਕੋਈ ਸਿੱਖ ਮਿਲ ਜਾਂਦਾ। ਇਹ ਜਿਵੇਂ ਨਾ ਲੱਕੜ ਦੇ, ਮੈਨੂੰ ਲੱਕੜ ਨੂੰ ਕਿਤੇ ਘੁਣ ਲੱਗ ਜਾਵੇ ਨਾ, ਉਹ ਘੁਣ ਵਿੱਚੇ ਵਿੱਚ ਖਾਈ ਜਾ ਰਿਹਾ ਇਸ ਨੂੰ, ਗੁਰੂ ਕਿਉਂ ਨਹੀਂ ਆਇਆ, ਮੇਰਾ ਕੀ ਕਸੂਰ ਹੈ। ਫਿਰ ਗੁਰੂ ਨੂੰ ਇਹ ਕਹਿਣ ਦੀ ਕੀ ਲੋੜ ਸੀ ਵੀ ਮੈਂ ਆਊਂਗਾ, ਚਲੋ ਨਾ ਆਉਂਦੇ ਜਵਾਬ ਦੇ ਦਿੰਦੇ। ਗੁਰੂ ਤਾਂ ਕਹਿੰਦਾ ਮੈਂ ਆਊਂਗਾ, ਪਰ ਇਉਂ ਕਹਿੰਦਾ ਸੀ ਜ਼ਿੰਮੇਵਾਰੀਆਂ ਤੋਂ ਵਿਹਲੇ ਹੋ ਗਏ। ਹੁਣ ਤਾਂ ਜ਼ਿੰਮੇਵਾਰੀ ਤੋਂ ਵਿਹਲੇ ਹੋ ਗਏ ਸੀ, ਆਨੰਦਪੁਰ ਸਾਹਿਬ ਤੋਂ ਚੱਲ ਪਏ ਸੀ, ਆਪਣੇ ਆਪੇ ਨਾਲ ਗੱਲਾਂ ਕਰਦਾ ਰਹਿੰਦਾ। ਜੇ ਕਿਹਾ ਸੀ ਫਿਰ ਆਉਣਾ ਚਾਹੀਦਾ। ਰਸਤੇ ਤੁਰੇ ਜਾਂਦੇ ਨੂੰ ਕੋਈ ਸਿੱਖ ਮਿਲਦਾ, ਉਹਨੂੰ ਪੁੱਛਦਾ, ਸਿੱਖਾ ਮੈਨੂੰ ਇਹ ਦੱਸ ਵੀ ਕਦੇ ਐਸਾ ਵੀ ਹੋਇਆ? ਕਹਿੰਦੇ ਕੀ? ਕਹਿੰਦੇ ਗੁਰੂ ਨੇ ਵਾਅਦਾ ਕੀਤਾ ਹੋਵੇ ਫਿਰ ਵਾਅਦਾ ਪੂਰਾ ਨਾ ਕਰਿਆ ਹੋਵੇ। ਸਿੱਖ ਕਹਿੰਦੇ ਤੇਰਾ ਦਿਮਾਗ ਠੀਕ ਹੈ? ਗੁਰੂ ਨਾਨਕ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਜੇ ਕਿਤੇ ਵਾਅਦਾ ਕੀਤਾ ਗੁਰੂ ਪੂਰਾ ਕਰਦੇ ਰਹੇ ਨਾ, ਕਿੱਡਾ ਵੱਡਾ ਨੁਕਸਾਨ ਹੋ ਜਾਵੇ। ਕਹਿੰਦਾ ਫਿਰ ਮੇਰੇ ਨਾਲ ਕਿਉਂ ਐਸਾ? ਮੇਰੇ ਨਾਲ ਵਾਅਦਾ ਕੀਤਾ ਸੀ, ਪੂਰਾ ਨਹੀਂ ਕੀਤਾ। ਅੱਛਾ ਮੇਰੀ ਕਿਸਮਤ? ਇਹ ਸਵਾਲ ਜਵਾਬ ਅੰਦਰ ਤੋਂ ਬਾਹਰ ਤੋਂ ਹੁੰਦੇ ਗਏ, ਸਿੱਖਾਂ ਤੋਂ ਵੀ ਮਿਲਦੇ ਰਹੇ। ਸੋਚਦਾ ਸੋਚਦਾ ਆਪਣੇ ਘਰ ਵੱਲ ਨੂੰ ਤੁਰਿਆ ਹੁੰਦਾ ਹੈ। ਇੱਕ ਦਿਨ ਹੁਣ ਕੀ ਹੋਇਆ, ਇਹ ਤਾਂ ਬਹੁਤ ਦਿਨ ਐਸਾ ਹੁੰਦਾ ਰਿਹਾ। ਇਸ ਨੂੰ ਪਤਾ ਲੱਗਿਆ ਵੀ ਗੁਰੂ ਸਾਹਿਬ ਦੇ ਨਾਲ ਦੇ ਤਿੰਨ ਸਿੱਖ ਹੁਣ ਦੇ ਇਤਿਹਾਸ ਦੇ ਵਿੱਚ ਹੈ ਤਿੰਨ, ਵੈਸੇ ਇਤਿਹਾਸ ਦੇ ਵਿੱਚ ਦੋ ਹਨ, ਭਾਈ ਦਿਆਲਾ ਜੀ, ਭਾਈ ਮਤੀ ਦਾਸ, ਤੇ ਰੂੰ ਦੇ ਚ ਲਪੇਟਣ ਵਾਲਾ ਇਤਿਹਾਸ ਬਾਅਦ ਦੇ ਵਿੱਚ ਸ਼ਾਮਿਲ ਹੋਇਆ, ਸੂਰਜ ਪ੍ਰਕਾਸ਼ ਨਹੀਂ ਆਇਆ ਹੈਗਾ। ਵੀ ਗੁਰੂ ਦੇ ਸਿੱਖ ਸ਼ਹੀਦ ਹੋ ਗਏ, ਗੁਰੂ ਨੂੰ ਸ਼ਹੀਦ ਕਰ ਦਿੱਤਾ ਜਾਊਗਾ, ਦੇਵਾ ਰਾਮ ਦਾ ਕਾਲਜਾ ਫੜਿਆ ਗਿਆ, ਵੀ ਮੇਰੇ ਵਾਅਦੇ ਦਾ ਕੀ ਬਣੂ? ਅਖੀਰ ਦੇ ਵਿੱਚ ਇਹਨੂੰ ਪਤਾ ਚੱਲ ਗਿਆ ਕਿ ਗੁਰੂ ਸਾਹਿਬ ਜੀ ਦਾ ਸਿਪਾਹੀਆਂ ਤੋਂ ਪਤਾ ਚੱਲ ਗਿਆ ਜਿਨ੍ਹਾਂ ਦੇ ਕੱਪੜੇ ਧੋਂਦਾ ਸੀ, ਵੀ ਗੁਰੂ ਸਾਹਿਬ ਸ਼ਹੀਦ ਕਰ ਦਿੱਤੇ ਗਏ। ਫਿਰ ਬਹੁਤ ਰੋਇਆ ਤੇ ਮਨ ਦੇ ਵਿੱਚ ਉਤਰਾਵ ਚੜਾ ਆਏ ਕੀ ਦੇਖਦਾ ਹੈ, ਇਹਦੇ ਮਕਾਨ ਦੇ ਸਾਹਮਣੇ ਜਿੱਥੇ ਘਾਟ ਤੇ ਨੇ ਆਪਣੀ ਵਿਚਾਰੇ ਨੇ ਕੱਖਾਂ ਕਾਨਿਆਂ ਦੀ ਕੁੱਟੀਆਂ ਸੀ, ਇਹ ਕਿਹੜਾ ਬਹੁਤ ਅਮੀਰ ਸੀ, ਇਹ ਤਾਂ ਨਾਮ ਦੇ ਮਗੂੰ ਛੱਪੜ ਚ ਰਹਿਣ ਵਾਲਾ ਬੰਦਾ ਸੀ ਵਿਚਾਰਾ। ਇਹਨੇ ਕੀ ਦੇਖਿਆ, ਇੱਕ ਛਾਬੜੀ ਵਾਲਾ ਹੁੰਦਾ, ਉਹਨੇ ਕਿਹਾ ਵੀ ਇਹ ਸੌਦਾ ਵੇਚਣ ਵਾਲਾ ਮੇਰੇ ਘਰ ਕੰਨੀ ਕਿਉਂ ਆਉਂਦਾ? ਇਹ ਗਰੀਬ ਕਿਰਤ ਕਰਨ ਲਈ ਫੇਰੀ ਪਾਉਂਦਾ ਹੋਏਗਾ, ਮੇਰੇ ਵਰਗਾ ਵਿਚਾਰਾ ਗਰੀਬ ਹੈ, ਮੈਂ ਕੱਪੜੇ ਧੋ ਕੇ ਗੁਜ਼ਾਰਾ ਕਰਨਾ, ਇਹ ਫੇਰੀ ਪਾ ਕੇ। ਗਰੀਬਾਂ ਨੂੰ ਗਰੀਬਾਂ ਨਾਲ ਹਮਦਰਦੀ ਹੁੰਦੀ ਹੈ, ਇਹਦੇ ਕੋਲ ਕੋਈ ਸੌਦਾ ਹੋਊਗਾ। ਉਹ ਜਦੋਂ ਪਾਸ ਆਇਆ, ਇਹਦੀ ਨੁਹਾਰ ਦੇਖੀ, ਸੌਦਾ ਵੇਚਣ ਵਾਲਾ ਤਾਂ ਲੱਗਦਾ ਨਹੀਂ, ਨਾ ਕੋਈ ਹੋਕਾ ਦੇ ਰਿਹਾ, ਜੇ ਸੌਦਾ ਹੋਵੇ ਤੇ ਹੋਕਾ ਵੀ ਦੇਵੇ। ਦੇਵਾ ਰਾਮ ਨੇ ਸੋਚਿਆ ਇਹ ਛਾਬੜੀ ਵਾਲਾ ਬਹੁਤ ਇਉਂ ਲੱਗਦਾ ਵੀ ਲੰਬਾ ਪੈਂਡਾ ਕਰਕੇ ਆਇਆ, ਇਹਨੂੰ ਭੁੱਖ ਲੱਗੀ ਹੋਊ, ਪਿਆਸ ਲੱਗੀ ਹੋਊ, ਮੇਰਾ ਬਸਦਾ ਰਸਦਾ ਘਰ ਹੈ, ਮੈਂ ਇਸ ਨੂੰ ਘਰ ਲਿਜਾ ਕੇ ਲੰਗਰ ਛਕਾ ਦੇਣਾ, ਜਿਹੇ ਜਿਹਾ ਰੁੱਖਾ ਮਿੱਸਾ ਮੈਂ ਖਾਣਾ। ਤੇ ਭਾਈ ਜੈਤੇ ਦੇ ਕੋਲ ਆਇਆ, ਇਹਨੇ ਕਿਹਾ ਵੀ ਭਾਈ ਛਾਬੜੀ ਵਾਲਿਆ, ਕੀ ਗੱਲ, ਬੜਾ ਤੂੰ ਐਂ ਲੱਗਦਾ ਜਿਵੇਂ ਥੱਕਿਆ ਹੋਇਆ। ਕਹਿੰਦਾ ਵੀ ਦੂਰ ਤੋਂ ਆਇਆ, ਮੈਂ ਥੱਕ ਗਿਆ, ਥੋੜਾ ਜਿਹਾ ਆਰਾਮ ਲੈਣਾ ਚਾਹੁੰਦਾ। ਕਹਿੰਦਾ ਆ ਜਾ ਮੇਰੇ ਘਰ। ਲੈ ਗਿਆ, ਕਹਿੰਦਾ ਮੈਂ ਤੈਨੂੰ ਪ੍ਰਸ਼ਾਦਾ ਵੀ ਛਕਾਊ ਤੇ ਉੱਥੇ ਥੋੜਾ ਜਿਹਾ ਆਰਾਮ ਕਰ ਲੈ। ਭਾਈ ਜੈਤੇ ਨੇ ਉਹਦੀ ਭਾਵਨਾ ਵੇਖਦਿਆਂ ਉਹਦੇ ਘਰ ਜਾਣ ਦੀ ਉਹਨੂੰ ਆਗਿਆ ਦਿੱਤੀ। ਘਰ ਵਿੱਚ ਜਾ ਕੇ ਜਿਹੜਾ ਪਲੰਘ ਉਹਨੇ ਗੁਰੂ ਸਾਹਿਬ ਵਾਸਤੇ ਸਜਾਇਆ ਹੋਇਆ ਸੀ ਨਾ ਫੁੱਲਾਂ ਦੇ ਨਾਲ, ਉਹਨੂੰ ਦੇਵਾ ਰਾਮ ਨੂੰ ਕੀ ਪਤਾ ਸੀ ਇਹ ਛਾਬੜੀ? ਤੇ ਭਾਈ ਜੈਤੇ ਨੇ ਜਿਹਦੇ ਚ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਸੀ ਉਹਦੇ ਉੱਤੇ ਰੱਖ ਦਿੱਤੀ। ਦੇਵਾ ਰਾਮ ਦੇਖ ਕੇ ਬਹੁਤ ਗੁੱਸੇ ਵਿੱਚ ਬੋਲਿਆ, ਉਹ ਛਾਬੜੀ ਵਾਲਿਆ, ਤੇਰੀ ਛਾਬੜੀ ਮਾਰੂ ਭਗਾ ਕੇ ਪਰੇ, ਮੈਂ ਜੇ ਤੈਨੂੰ ਘਰ ਲੈ ਆਇਆ ਤੂੰ ਮੇਰੇ ਬਿਨਾਂ ਪੁੱਛਿਆ ਛਾਬੜੀ ਕਿਉਂ ਰੱਖੀ ਇੱਥੇ, ਚੱਕ ਆਪਣਾ ਸੌਦਾ, ਨਿਕਲ ਜਾ ਮੇਰੇ ਘਰ ਤੋਂ ਬਾਹਰ। ਭਾਈ ਜੈਤਾ ਧੀਰਜ ਤੋਂ ਕੰਮ ਲੈਂਦਾ ਹੋਇਆ ਕਹਿੰਦਾ ਵੀ ਇੰਨਾ ਨਾਰਾਜ਼ ਕਿਉਂ ਹੋ ਗਿਆ, ਛਾਬੜੀ ਤਾਂ ਮੈਂ ਚੁੱਕ ਕੇ ਲੈਣੀ ਹੈ, ਪਰ ਤੂੰ ਐਸਾ ਬੋਲ ਨਾ, ਉੱਚੇ ਨਾ ਬੋਲ। ਕਹਿੰਦਾ ਇਹਦੇ ਵਿੱਚ ਸੌਦਾ ਕੀ ਹੈ? ਕਹਿੰਦਾ ਦੱਸਣ ਵਾਲਾ ਨਹੀਂ। ਕੀ ਦੱਸਾਂ? ਪਰ ਤੂੰ ਜਿਸ ਵੇਲੇ ਤੈਨੂੰ ਪਤਾ ਲੱਗਿਆ ਪੈਰਾਂ ਹੇਠ ਤੋਂ ਜ਼ਮੀਨ ਖਿਸਕਜੂ ਤੇਰੇ, ਮੈਂ ਛਾਬੜੀ ਵਾਲਾ ਨਹੀਂ ਹਾਂ ਨਾ ਇਹਦੇ ਵਿੱਚ ਸੌਦਾ ਹੈ। ਫਿਰ ਹੈਰ ਕੀ? ਕਹਿੰਦਾ ਦੇਖਣਾ ਚਾਹੁੰਦਾ? ਹਾਂ। ਕਹਿੰਦਾ ਆ ਜਾ। ਭਾਈ ਜੈਤੇ ਨੇ ਕਿਹਾ ਵੀ ਚਲੋ ਨਾਲੇ ਮੈਂ ਗੁਰੂ ਸਾਹਿਬ ਦੇ ਦਰਸ਼ਨ ਕਰ ਲਾਂ। ਤੇ ਜਿਸ ਵੇਲੇ ਗੰਢਾਂ ਦਿੱਤੀਆਂ ਹੋਈਆਂ ਸੀ ਰੂੰ ਦੇ ਵਿੱਚ ਸੀਸ ਬਹੁਤ ਸਤਿਕਾਰ ਨਾਲ ਰੱਖਿਆ ਹੋਇਆ, ਉੱਪਰਲੀ ਗੰਢ ਖੋਲੀ, ਦੂਜੀ ਖੋਲੀ, ਤੇ ਫਿਰ ਜਦੋਂ ਤੀਸਰੀ ਕੰਢ ਖੋਲਣ ਲੱਗਿਆ ਥੋੜੇ ਜਿਹੇ ਦਾਗ ਲੱਗੇ ਹੋਏ ਸੀ ਉਹਨੂੰ ਖੂਨ ਦੇ, ਉਹ ਪਤਾ ਨਹੀਂ ਸੀ ਚੱਲਦਾ। ਉਹ ਦੀਵਾਰਾਂ ਵੀ ਦੇਖਦਾ ਵੀ ਇਹ ਕੀ ਗੱਲ ਹੈ, ਇਹ ਤਾਂ ਕੁਛ ਹੋ ਰਹੀ ਹੈ। ਜਦੋਂ ਤੀਸਰੀ ਕੰਢ ਖੋਲੀ ਚੌਥੀ ਖੁੰਡਣ ਲੱਗੇ ਤਾਂ ਖੂਨ ਦਿਸਿਆ, ਪੰਜਵੀਂ ਕੰਢ ਖੋਲੀ ਤਾਂ ਜਦੋਂ ਪਰਦਾ ਚੁੱਕਿਆ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਕੱਟਿਆ ਹੋਇਆ। ਦੇਵਾ ਰਾਮ ਨੇ ਧਾ ਮਾਰੀ ਉੱਚੇ ਦੇਖੇ, ਚੀਖ ਨਿਕਲ ਗਈ ਉਸ ਦੀ। ਭਾਈ ਜੈਤੇ ਨੇ ਉਹਦੇ ਮੂੰਹ ਦੇ ਉੱਤੇ ਹੱਥ ਦੇ ਲਿਆ, ਉਹ ਸਿੱਖਾ ਦੇਖੀ ਮੈਨੂੰ ਬਿਫਤਾ ਚ ਨਾ ਪਾ ਦੀ, ਮੇਰੀ ਮੰਜ਼ਿਲ ਦੂਰ ਹੈ ਭਰਾਵਾ, ਮੈਂ ਆਰਾਮ ਕਰਨ ਲੱਗਿਆ ਸੀ, ਮੈਨੂੰ ਕਿਤੇ ਇੱਥੇ ਤਾਂ ਨੇੜੀ ਕਿਸੇ ਨੂੰ ਪਤਾ ਲੱਗ ਗਿਆ, ਮੈਨੂੰ ਗ੍ਰਿਫਤਾਰੀ ਦੀ ਕੋਈ ਗੱਲ ਨਹੀਂ, ਮੇਰੀ ਸੇਵਾ ਅਧੂਰੀ ਰਹਿ ਜੂਗੀ, ਮੈਂ ਆਨੰਦਪੁਰ ਸਾਹਿਬ ਲੈ ਕੇ ਜਾਣਾ ਸੀ। ਉਹਦਾ ਮੂੰਹ ਦੇ ਮੂਹਰੇ ਹੱਥ ਦਿੱਤਾ ਹੋਇਆ, ਹੜਕੋਰਿਆਂ ਨਾਲ ਰੂਹੀ ਜਾ ਰਿਹਾ, ਸਿੱਖ ਨੂੰ ਦਿਲਾਸਾ ਦਿੱਤਾ, ਦੇ ਬਾਰਾਂ ਨੂੰ ਬਿਠਾ ਲਿਆ ਕੋਲ, ਬਸ ਫਿਰ ਤਖ਼ਤ ਪੋਸ਼ ਦੇ ਨਾਲ ਸਿਰ ਲਾ ਕੇ ਰੋਈ ਗਿਆ। ਅਖੀਰ ਨੂੰ ਰੋਣ ਦੀ ਵੀ ਕੋਈ ਹੱਦ ਹੁੰਦੀ ਹੈ। ਭਾਈ ਜੈਤੇ ਨੇ ਦਿਲਾਸਾ ਦਿੱਤਾ, ਸਿੱਖਾ ਰੋ ਨਾ। ਗੁਰੂ ਤੇਗ ਬਹਾਦਰ ਦੇ ਅੱਗੇ ਹੱਥ ਜੋੜ ਕੇ ਕਹਿੰਦਾ, ਸਤਿਗੁਰੂ ਜੀ ਮੈਨੂੰ ਮਾਫ ਕਰ ਦਿਓ, ਮੈਂ ਐਵੇਂ ਲਾਂਭੇ ਦਿੰਦਾ ਰਿਹਾ, ਤੁਸੀਂ ਆਪਣਾ ਵਾਅਦਾ ਜੇ ਪੱਕੇ ਨਿਕਲੇ, ਤੁਸੀਂ ਵਾਅਦਾ ਪੂਰਾ ਕਰ ਦਿੱਤਾ, ਤੁਸੀਂ ਮੇਰੇ ਘਰ ਦੇ ਵਿੱਚ ਆਪਣਾ ਦਰਸ਼ਨ ਦਿਖਾ ਦਿੱਤਾ, ਪਰ ਮਹਾਰਾਜ ਤੁਸੀਂ ਵਾਅਦੇ ਦੇ ਪੱਕੇ ਨਿਕਲੇ, ਮੈਂ ਵਾਅਦੇ ਦਾ ਕੱਚਾ ਨਿਕਲਿਆ, ਮੈਂ ਕਿਹਾ ਸੀ ਮੈਂ ਪ੍ਰਸ਼ਾਦਾ ਛਕਾਊਂਗਾ, ਮੈਂ ਕਿਵੇਂ ਛਕਾਵਾਂ ਹੁਣ ਪ੍ਰਸ਼ਾਦਾ, ਮੇਰਾ ਵਾਅਦਾ ਟੁੱਟ ਗਿਆ। ਭਾਈ ਜੈਤਾ ਕਹਿਣ ਲੱਗਿਆ, ਸਿੱਖਾ ਗੁਰੂ ਦਾ ਹੁਕਮ ਹੈ ਕਿ ਗੁਰਸਿੱਖਾਂ ਦੇ ਅੰਦਰ ਵੀ ਸਤਿਗੁਰੂ ਵਰਤਦਾ ਹੈ, ਗੁਰਸਿੱਖਾਂ ਅੰਦਰ ਸਤਿਗੁਰੂ ਵਰਤਦਾ ਹੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ। ਉਹ ਜੇ ਤੂੰ ਖੁਸ਼ੀ ਲੈਣੀ ਚਾਹੁੰਦਾ, ਜਿਹੜਾ ਪ੍ਰਸ਼ਾਦਾ ਗੁਰੂ ਤੇਗ ਬਹਾਦਰ ਨੂੰ ਛਕਾਉਣਾ ਸੀ, ਮੈਨੂੰ ਭੁੱਖ ਲੱਗੀ ਹੋਈ ਹੈ, ਮੇਰੀ ਮੰਜ਼ਿਲ ਦੂਰ ਹੈ, ਮੈਨੂੰ ਛਕਾ ਦੇ, ਗੁਰੂ ਨੂੰ ਪ੍ਰਵਾਨ ਹੋ ਜਾਊ। ਦੇਵਾਰਾਂ ਨੇ ਪ੍ਰਸ਼ਾਦਾ ਛਕਾਇਆ, ਮੁੜ ਕੇ ਛਾਬੜੀ ਚੁੱਕੀ ਤੇ ਇਹ ਲੱਗਦਾ ਵੀ ਦੇਵਾ ਰਾਮ ਉੱਥੇ ਥੋੜੀ ਰਿਹਾ ਹੋਊਗਾ, ਫਿਰ ਦੇਵਾ ਰਾਮ ਵੀ ਨਾਲੇ ਆ ਗਿਆ ਹੁਣੇ, ਪਰ ਲਿਖਿਆ ਨਹੀਂ। ਤੇ ਇਉਂ ਸਾਧ ਸਿੰਘ ਜੀ ਇੱਥੋਂ ਫਿਰ ਭਾਈ ਜੈਤਾ ਅੱਗੇ ਅਗਲੀ ਮੰਜ਼ਿਲ ਤੇ ਤੁਰ ਪਿਆ। ਤੇ ਜਿਸ ਵੇਲੇ ਅੱਗੇ ਜਾਂਦਿਆਂ ਤੇ ਮਹਾਰਾਜ ਸਾਹਿਬ ਜੀ ਦਾ ਸੀਸ ਜਿਹੜਾ ਜਿੱਥੇ ਜਿੱਥੇ ਪਾਦ ਚਿੰਨ ਉੱਥੇ, ਤੇ ਜਿਸ ਵੇਲੇ ਸਤਿਗੁਰੂ ਮਹਾਰਾਜ ਸਾਹਿਬ ਜੀ ਹੁਣ ਉਹ ਦੇਵਾ ਰਾਮ ਹੱਥ ਜੋੜ ਕੇ ਕਹਿੰਦਾ ਵੀ ਸਤਿਗੁਰੂ ਨੇ ਜਿਹੜਾ ਬਚਨ ਕੀਤਾ ਸੀ ਵੀ ਸਾਰੀਆਂ ਜ਼ਿੰਮੇਵਾਰੀਆਂ ਤੋਂ ਵਿਹਲਾ ਹੋ ਕੇ ਆਊਂਗਾ, ਮਹਾਰਾਜ ਵਿਹਲੇ ਹੋ ਕੇ ਆ ਗਏ, ਸਰੀਰ ਤੋਂ ਵੀ ਵਿਹਲੇ ਹੋ ਕੇ ਆ ਗਏ। ਉਧਰ ਔਰੰਗਜ਼ੇਬ ਨੇ ਸਿਪਾਹੀਆਂ ਤੋਂ ਪਤਾ ਚੱਲਿਆ ਕਿ ਦਿੱਲੀ ਵਿਖੇ ਇਹਨੂੰ ਪਤਾ ਲੱਗ ਗਿਆ ਸੀ ਨਾ, ਤੇ ਇਸ ਕਰਕੇ ਸਾਧ ਸਿੰਘ ਜੀ ਔਰੰਗਜ਼ੇਬ ਪਰੇਸ਼ਾਨ ਹੈ ਵੀ ਸੀਸ ਵੀ ਗਿਆ ਤੇ ਧੜ ਵੀ ਗਿਆ, ਪੱਲੇ ਕੱਖ ਵੀ ਨਾ ਪਲਿਆ, ਹਿੰਦੂਆਂ ਨੂੰ ਮੁਸਲਮਾਨ ਨਹੀਂ ਬਣਾ ਸਕਿਆ। ਤੇ ਇਉਂ ਸਾਧ ਸਿੰਘ ਜੀ ਜਿਸ ਵੇਲੇ ਭਾਈ ਜੈਤਾ ਜੀ ਇੱਥੇ ਕਹਿੰਦੇ, ਸਿੱਖਾ ਵੀ ਹੁਣ ਮੈਂ ਬਹੁਤੀ ਦੇਰ ਨਹੀਂ ਸਕਦਾ, ਮੈਨੂੰ ਮਹਿਸੂਸ ਹੁੰਦਾ ਵੀ ਭਾਈ ਦੇਵਾ ਰਾਮ ਜੀ ਨੇ ਇੰਨਾ ਪ੍ਰੇਮ ਕੀਤਾ ਉਹ ਕਿਵੇਂ ਠਹਿਰ ਸਕਦਾ ਸੀ ਉੱਥੇ। ਫਿਰ ਪਰ ਲਿਖਿਆ ਵੀ ਜੈਤਾ ਜੀ ਅੱਗੇ ਚੱਲ ਪਏ ਅੰਬਾਲੇ ਸ਼ਹਿਰ ਦੇ ਕੋਲ, ਇੱਥੇ ਸਾਧ ਸਿੰਘ ਜੀ ਠਹਿਰੇ ਜਿੱਥੇ ਸ਼ਹਿਰ ਦੇ ਪੂਰਬ ਵਾਲੇ ਪਾਸੇ ਨਾ ਕੈਂਥ ਮਾਜਰੀ ਉਹਦਾ ਨਾਂ ਹੈ, ਉਹਦੇ ਵਿੱਚ ਤਬੱਕਲ ਸ਼ਾਹ ਦੀ ਮਸਜਿਦ ਦੇ ਕੋਲ ਸ੍ਰੀ ਗੁਰੂ ਤੇਗ ਬਹਾਦਰ ਜੀ ਆਜ ਦਾ ਅੱਜ ਉੱਥੇ ਗੁਰਦੁਆਰਾ ਬਣਿਆ, ਦਾਸ ਨੇ ਦਰਸ਼ਨ ਕੀਤੇ ਹੈ। ਦੂਸਰਾ ਪੜਾਅ ਭਾਈ ਜੈਤੇ ਦਾ ਇੱਥੇ ਸਾਧ ਸਿੰਘ ਜੀ ਹੋਇਆ ਹੈ। ਇਸ ਤੋਂ ਬਾਅਦ ਭਾਈ ਜੈਤਾ ਫਿਰ ਇੱਥੋਂ ਵੀ ਚੱਲਿਆ, ਉੱਥੇ ਦੀਆਂ ਵੀ ਘਟਨਾਵਾਂ ਨੇ ਆਪਾਂ ਫਿਰ ਉਹ ਸਾਰਾ ਕੁਝ ਕਹਿੰਦੇ ਜਾਈਏ ਭਾਈ, ਫਿਰ ਤਾਂ ਬਹੁਤ ਲੰਮੀ ਹੋ ਰਹੀ ਹੈ ਗੱਲ ਤੇ ਪਹਿਲਾਂ ਹੀ ਸਮਾਂ ਬਹੁਤ ਲੱਗ ਰਿਹਾ। ਇਸ ਤੋਂ ਬਾਅਦ ਭਾਈ ਜੈਤਾ ਨਾਭਾ ਸਾਹਿਬ, ਇਹ ਸਾਧ ਸਿੰਘ ਜੀ ਆਪਾਂ ਹੁਣ ਰਾਜਪੁਰੇ ਤੋਂ ਜਦੋਂ ਜਾਂਦੇ ਹਾਂ ਨਾ ਚੰਡੀਗੜ੍ਹ ਨੂੰ ਜਾਂਦੇ ਨੂੰ ਖੱਬੇ ਪਾਸੇ ਨਾਭਾ ਸਾਹਿਬ ਗੁਰਦੁਆਰਾ ਹੈ, 150-150 ਸਿੰਘ ਲੈ ਕੇ ਮਹਾਂਪੁਰਖ ਇੱਥੇ ਮਹੀਨਾ ਕਥਾ ਕਰਿਆ ਕਰਦੇ ਸੀ, ਵੱਡੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ। ਉੱਥੇ ਨਾਭਾ ਸਾਹਿਬ ਕੁਝ ਸਮਾਂ ਠਹਿਰੇ, ਉੱਥੇ ਗੁਰਦੁਆਰਾ ਬਣਿਆ ਹੋਇਆ। ਫਿਰ ਭਾਈ ਜੈਤਾ ਕੀਰਤਪੁਰ ਸਾਹਿਬ ਦੇ ਨੇੜੇ ਆਏ, ਸੁਨੇਹਾ ਭੇਜ ਦਿੱਤਾ, ਕੋਈ ਸਿੱਖ ਜਾ ਰਿਹਾ ਸੀ ਰਾਹੀ ਕਿ ਮੈਂ ਥੱਕਿਆ ਹੋਇਆ, ਗੁਰੂ ਸਾਹਿਬ ਨੂੰ, ਗੁਰੂ ਸਾਹਿਬ ਤਾਂ ਅੰਤਰਜਾਮੀ ਪਹਿਲਾਂ ਹੀ ਜਾਣਦੇ ਸੀ, ਮਹਾਰਾਜ ਸਾਹਿਬ ਨੇ ਘੋੜ ਸਵਾਰ ਕੀਰਤਪੁਰ ਸਾਹਿਬ ਵੱਲ ਭੇਜ ਦਿੱਤੇ। ਜਦੋਂ ਪਿਤਾ ਜੀ ਦਾ ਸੀਸ ਆਵੇ ਤੁਸੀਂ ਖਬਰ ਦੇ ਦੇਣੀ। ਘੋੜ ਸਵਾਰ ਉੱਥੇ ਆ ਕੇ ਰੁਕੇ ਹੋਏ ਸੀ। ਭਾਈ ਜਾਤਾ ਜੀ ਜਦੋਂ ਕੀਰਤਪੁਰ ਸਾਹਿਬ ਪਹੁੰਚ ਗਏ, ਸਿੱਖਾਂ ਨੇ ਬੜਾ ਸਤਿਕਾਰ ਕੀਤਾ, ਕਹਿੰਦੇ ਇਸ ਤੋਂ ਅੱਗੇ ਤੁਸੀਂ ਹਾਲੇ ਨਾਲੇ ਆਰਾਮ ਕਰ ਲਓ ਤੇ ਤੁਸੀਂ ਅੱਗੇ ਨਹੀਂ ਜਾਣਾ, ਗੁਰੂ ਸਾਹਿਬ ਦਾ ਹੁਕਮ ਹੈ। ਭਾਈ ਜੈਤਾ ਜੀ ਉੱਥੇ ਠਹਿਰ ਗਏ। ਕਲਗੀਧਰ ਪਾਤਸ਼ਾਹ ਨੇ ਆਪਣੀ ਸਤਿਕਾਰਯੋਗ ਮਾਤਾ ਨਾਨਕੀ ਜੀ, ਜੋ ਦਾਦੀ ਮਾਂ ਹੈ, ਆਪਣੀ ਸਤਿਕਾਰਯੋਗ ਮਾਤਾ ਮਾਤਾ ਗੁਜਰ ਕੌਰ ਜੀ, ਸਾਰਿਆਂ ਸਿੱਖਾਂ ਨੂੰ ਪੁੱਛਿਆ, ਸੰਗਤਾਂ ਨੂੰ ਪੁੱਛਿਆ, ਮਾਤਾ ਨੂੰ ਪੁੱਛਿਆ, ਮਾਤਾ ਜੀ ਮੇਰੇ ਪਿਤਾ ਤੁਹਾਡੇ ਪੁੱਤਰ ਸਨ, ਅੱਜ ਘਰ ਦੇ ਵਿੱਚ ਵੱਡੇ ਹੋ, ਵੱਡੇ ਫੈਸਲੇ ਲਿਆ ਕਰਦੇ ਨੇ, ਤੇ ਦਾਦੀ ਮਾਂ ਤੇ ਤੁਸੀਂ ਆਪਣੇ ਪੁੱਤਰ ਦੇ ਸੀਸ ਦਾ ਸੰਸਕਾਰ ਕਰਨ ਲਈ, ਮੇਰੇ ਪਿਤਾ ਦਾ ਸੰਸਕਾਰ ਧੜ ਦਾ ਕਰਨ ਦੇ ਲਈ, ਤਾਂ ਪਤਾ ਨਹੀਂ ਸਿੱਖਾਂ ਨੇ ਉੱਥੇ ਦਿੱਲੀ ਦੇ ਵਿੱਚ ਕਿਵੇਂ ਹੋਇਆ, ਇਹ ਸੀਸ ਆ ਗਿਆ, ਤੁਸੀਂ ਨਿਰਣਾ ਕਰੋ ਵੀ ਸੰਸਕਾਰ ਕਿੱਥੇ ਕੀਤਾ ਜਾਏ। ਕੁਰਬਾਨੀ ਹੋ ਚੁੱਕੀ ਹੈ, ਜੈਤਾ ਜੀ ਪਿਤਾ ਦਾ ਸੀਸ ਲੈ ਕੇ ਦਿੱਲੀ ਤੋਂ ਕੀਰਤਪੁਰ ਸਾਹਿਬ ਪਹੁੰਚ ਚੁੱਕੇ ਨੇ, ਤੇ ਆਪ ਦੱਸੋ ਕਿੱਥੇ ਸੰਸਕਾਰ ਕੀਤਾ ਜਾਏ। ਪਹਿਲਾਂ ਤਾਂ ਸਿੱਖ ਸੰਗਤਾਂ ਨੇ ਕਿਹਾ ਜੀ ਕੀਰਤਪੁਰ ਸਾਹਿਬ ਸੰਸਕਾਰ ਕਰਨਾ ਚਾਹੀਦਾ ਹੈ, ਕਿਉਂਕਿ ਇੱਥੇ ਬੜੇ ਗੁਰੂ ਸਾਹਿਬਾਨਾਂ ਦਾ ਸੰਸਕਾਰ ਕੀਰਤਪੁਰ ਸਾਹਿਬ ਹੋਇਆ, ਸੋਢ ਵੰਸ਼ ਦੇ ਬਹੁਤ ਸਾਰੇ ਸਤਪੁਰਸ਼ਾਂ ਦਾ, ਖਾਨਦਾਨ ਦਾ, ਗੁਰੂ ਸਾਹਿਬਾਨਾਂ ਦਾ ਉੱਥੇ ਸੰਸਕਾਰ ਹੋਇਆ। ਫਿਰ ਮਾਤਾ ਨਾਨਕੀ ਜੀ ਨੇ ਕਿਹਾ ਮੇਰੇ ਪੁੱਤਰ ਦਾ ਸੰਸਕਾਰ ਉਸ ਜਗ੍ਹਾ ਕਰਨਾ ਜਿੱਥੇ ਮੈਂ ਸੌਖੀ ਹਰ ਰੋਜ਼ ਜਾ ਕੇ ਉਸ ਜਗ੍ਹਾ ਦੇ ਦਰਸ਼ਨ ਕਰ ਸਕਾਂ, ਮੇਰੀ ਸੌਖ ਲਈ ਸੰਸਕਾਰ ਮੇਰੀ ਰਹਿਸ਼ ਦੇ ਨੇੜੇ ਕੀਤਾ ਜਾਏ। ਕੀਰਤਪੁਰ ਸਾਹਿਬ ਦੂਰ ਹੈ, ਮਹਾਰਾਜ ਸਾਹਿਬ ਨੂੰ ਕਿਹਾ ਮਾਤਾ ਨਾਨਕੀ ਨੇ ਪੁੱਤਰ ਮੈਂ ਐਡੀ ਦੂਰ ਰੋਜ਼ ਕਿਵੇਂ ਜਾ ਸਕਦੀ ਹਾਂ, ਇਸ ਕਰਕੇ ਸੀਸ ਇੱਥੇ ਲਿਆਂਦਾ ਜਾਵੇ। ਸੁੰਦਰ ਪਾਲਕੀ ਤਿਆਰ ਕੀਤੀ, ਸਿਵ ਸੰਗਤਾਂ ਕੀਰਤਪੁਰ ਸਾਹਿਬ ਪਹੁੰਚੀਆਂ, ਪਿਤਾ ਗੁਰੂ ਜੀ ਦਾ ਸੀਸ ਵੇਖ ਕੇ ਦੋਨੋਂ ਹੱਥ ਜੋੜ ਕੇ, ਕਲਗੀ ਵਾਲੇ ਸਤਿਗੁਰੂ ਨੇ ਹੰਝੂ ਨਹੀਂ ਬਹਾਇਆ, ਪਿਤਾ ਜੀ ਮੈਂ ਹੰਝੂ ਨਹੀਂ ਬਹਾਵਾਂਗਾ, ਮੇਰਾ ਵਾਅਦਾ ਕੀਤਾ ਤੁਹਾਡੇ ਨਾਲ, ਪਰ ਤੁਸੀਂ ਧੰਨ ਹੋ ਜਿਨ੍ਹਾਂ ਨੇ ਆਪਣਾ ਸੀਸ ਦੇ ਕੇ ਧਰਮ ਦੀ ਰੱਖਿਆ ਕੀਤੀ ਹੈ। ਫਿਰ ਕਲਗੀਧਰ ਜੀ ਨੇ ਆਪਣੇ ਹੱਥਾਂ ਨਾਲ ਸੀਸ ਪਾਲਕੀ ਵਿੱਚ ਭਾਈ ਜੈਤੇ ਦੀ ਛਾਬੜੀ ਚੋਂ ਲੈ ਕੇ ਸਵਾਏਮਾਨ ਕੀਤਾ ਔਰ ਭਾਈ ਜੈਤੇ ਨੂੰ ਹਿੱਕ ਨਾਲ ਲਾ ਕੇ, ਛਾਤੀ ਨਾਲ ਲਾ ਕੇ, ਰੰਗਰੇਟਾ ਗੁਰੂ ਕਾ ਬੇਟਾ, ਤੂੰ ਗੁਰੂ ਦਾ ਪੁੱਤਰ ਹੋਇਆ, ਜਿੱਥੇ ਅੱਜ ਕੱਲ ਗੁਰਦੁਆਰਾ ਬੇਮਾਨਗੜ੍ਹ ਸ਼ੋਭਦਾ ਹੈ। ਫਿਰ ਚੌਰ ਕਰਦੇ ਹੋਏ ਬੜਮੁੱਲੇ ਦਸ਼ਾਲੇ ਪਾ ਕੇ ਸੁਗੰਧਿਤ ਪਦਾਰਥ ਛਿੜਕਦੇ ਹੋਏ ਗੁਰਬਾਣੀ ਦਾ ਮਿਰਦੰਗਾਂ ਨਾਲ ਰਵਾਬ ਕੈਂਸੀਆਂ ਛੈਣੇ ਇਉਂ ਮਹਾਰਾਜ ਸਾਹਿਬ ਜੀ ਕੀਰਤਨ ਕਰਦੇ ਹੋਏ ਆਨੰਦਪੁਰ ਸਾਹਿਬ ਪਹੁੰਚੇ। ਸਤਿਗੁਰੂ ਦੇ ਸੀਸ ਆਉਣ ਦੀ ਖਬਰ ਸੁਣ ਕੇ ਆਨੰਦਪੁਰ ਸਾਹਿਬ ਦੇ ਬੱਚਾ ਬੱਚਾ ਬਿਰਧ, ਇੱਕ ਬੱਚੇ ਤੋਂ ਲੈ ਕੇ ਬਿਰਧਾਂ ਤੱਕ ਸਾਰਾ ਨਗਰ ਇਲਾਕਾ ਪਹੁੰਚ ਗਿਆ। ਪਹਿਲਾਂ ਕਣਸੂਆਂ ਮਿਲੀਆਂ ਹੋਈਆਂ ਸੀ ਭਾਈ, ਬਹੁਤ ਵੱਡਾ ਇਕੱਠ ਹੋਇਆ। ਮਾਤਾ ਨਾਨਕੀ ਜੀ ਕਹਿਣ ਲੱਗੇ ਤੇ ਸੰਸਕਾਰ ਭਾਈ ਨੇੜੇ ਕਰਨਾ, ਇਹ ਮਾਤਾ ਜੀ ਦੇ ਬਚਨ ਨੂੰ ਮੰਨਿਆ ਗਿਆ। ਚਿਖਾ ਤਿਆਰ ਕੀਤੀ ਗਈ, ਲੱਕੜਾਂ ਉਸ ਅਨੁਸਾਰ ਚੰਦਨ ਦੀ ਚਿਖਾ, ਗੁਰੂ ਸਾਹਿਬ ਨੇ ਹੁਕਮ ਦੇ ਰੱਖਿਆ ਚੰਦਨ ਦੀ ਚਿਖਾ, ਚੰਦਨ ਦੀਆਂ ਲੱਕੜਾਂ ਤਿਆਰ ਕੀਤੀਆਂ ਹੋਈਆਂ ਸੀ, ਉੱਥੇ ਪਾਲਕੀ ਬਿਰਾਜਮਾਨ ਕੀਤੀ ਗਈ। ਸਤਿਗੁਰੂ ਜੀ ਦੇ ਸੀਸ ਦਾ ਇਸ਼ਨਾਨ ਕਰਾਇਆ, ਫਿਰ ਪਾਲਕੀ ਵਿੱਚ ਬਿਰਾਜਮਾਨ ਕੀਤਾ ਤੇ ਇਸ਼ਨਾਨ ਕਰਾਉਣ ਤੋਂ ਬਾਅਦ ਜਿਹੜਾ ਪਾਸਾ ਕੱਟਿਆ ਹੋਇਆ ਸੀ ਉਹਦੇ ਤੇ ਰੁਮਾਲਾ ਪਾ ਕੇ ਰੱਖਿਆ, ਜਿਹੜਾ ਚਿਹਰਾ ਸੀ ਉਹ ਨੰਗਾ ਕਰਕੇ, ਫਿਰ ਆਪਣੀ ਦਾਦੀ ਮਾਂ ਨੂੰ ਸੱਦਿਆ, ਦਾਦੀ ਮਾਂ ਪਿਤਾ ਜੀ ਦਾ ਦਰਸ਼ਨ ਕਰਨਾ, ਇਦੋਂ ਬਾਅਦ ਇਹ ਦਰਸ਼ਨ ਫਿਰ ਲੋਪ ਹੋ ਜਾਣਾ। ਇਹ ਸਿੱਖ ਦੀ ਕੁਰਬਾਨੀ ਹੈ, ਜਿਹੜਾ ਆਨੰਦਪੁਰ ਵਾਸੀ ਸਿੱਖਾਂ ਅਤੇ ਮੈਨੂੰ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਵਾ ਦਿੱਤਾ, ਧੰਨ ਹੈ ਭਾਈ ਜੈਤਾ ਤੂੰ ਹੁਣ ਤੱਕ, ਤੇ ਤੂੰ ਗੁਰੂ ਨੂੰ ਧੰਨ ਕਹਿੰਦਾ ਰਿਹਾ, ਅੱਜ ਮੈਂ ਤੈਨੂੰ ਜੈਤਾ ਧੰਨ ਕਹਿੰਦਾ ਵੀ ਤੂੰ ਧੰਨ ਹੈ ਤੇ ਧੰਨ ਤੇਰੀ ਕਮਾਈ। ਮਾਤਾ ਨਾਨਕੀ ਜੀ ਆਏ, ਮਾਤਾ ਗੁਜਰ ਕੌਰ ਜੀ ਆਏ, ਜਦੋਂ ਰੁਮਾਲਾ ਚੱਕਿਆ ਮਾਤਾ ਨਾਨਕੀ ਦੀਆਂ ਅੱਖਾਂ ਨੇ ਫਿਰ ਹੰਝੂ ਨਹੀਂ ਸਵਾਲੇ, ਸਿਰ ਤੇ ਹੱਥ ਰੱਖਿਆ, ਹੰਝੂ ਬਹੁਤ ਹੋਇਆ, ਬਚਨ ਕੀਤੇ, ਪੁੱਤਰ ਤੂੰ ਤਾਂ ਮੇਰਾ ਸੰਤ ਪੁੱਤਰ ਸੀ, ਮੈਨੂੰ ਅੱਜ ਤੇਰੇ ਪਿਤਾ ਦੇ ਬਚਨ ਯਾਦ ਆਉਂਦੇ ਨੇ ਜਿਹੜਾ ਉਹਨਾਂ ਨੇ ਕਿਹਾ ਸੀ, ਨਾਨਕੀ ਜਿਹੜੇ ਸਿਰ ਨੂੰ ਮੈਂ ਹਿੱਕ ਨਾਲ ਲਾ ਕੇ ਪਿਆਰ ਦੇਣਾ, ਇਹ ਹਿੰਦ ਬਾਣ ਦਾ ਥੰਮ ਹੈ, ਹਿੰਦੂ ਧਰਮ ਦਾ ਡਿੱਗਦੀ ਹੋਈ ਛੱਤ ਦੇ ਹੇਠਾਂ ਆਪਣਾ ਸਿਰ ਦਾ ਥੰਮਾ ਦੇਵੇਗਾ। ਔਰ ਨਾਲ ਕਿਹਾ ਸੀ, ਨਾਨਕੀ ਇਹ ਸਿਰ ਦਾ ਅੰਤਮ ਕਰਤਵ ਤੂੰ ਆਪਣੀਆਂ ਅੱਖਾਂ ਨਾਲ ਦੇਖੇਗੀ, ਮੇਰੇ ਪਤੀ ਦੇ ਬਚਨ ਪੂਰੇ ਹੋ ਗਏ। ਉਸ ਵੇਲੇ ਮਾਤਾ ਜੀ ਨੇ ਆਪਣੇ ਸਤਿਕਾਰਯੋਗ ਉਹਨਾਂ ਦੇ ਪਤੀ ਛੇਵੇਂ ਪਾਤਸ਼ਾਹ ਦਲ ਪੰਜਨ ਗੁਰੂ ਸੂਰਮਾ ਚੇਤੇ ਕਰਦਿਆਂ ਹੋਇਆ ਕਿ ਹੇ ਪਤੀ, ਤੁਹਾਡੇ ਬਚਨ ਪੂਰੇ ਹੋਏ, ਐਡੇ ਤਿਆਗ ਕਰਨ ਵਾਲਾ, ਅੱਜ ਤੁਸੀਂ ਸੱਚੇ ਕਹਿੰਦੇ ਸੀ ਨਾਨਕੀ ਤੂੰ ਇਹਦੇ ਕੱਪੜੇ ਤਿਆਗਣ ਤੋਂ ਮੈਨੂੰ ਸ਼ਿਕਾਇਤ ਕਰਦੀਆਂ, ਜਿੱਦਣ ਕਿਸੇ ਲੋੜਵੰਦ ਨੇ ਇਹਦਾ ਸਰੀਰ ਮੰਗ ਰਿਹਾ ਤਾਂ ਸਰੀਰ ਵੀ ਤਿਆਗ ਦੇਵੇਗਾ, ਤਿਆਗ ਦਿੱਤਾ ਸਭ ਕੁਛ, ਮੇਰੇ ਪੁੱਤਰ ਨੇ ਧਰਮ ਰੱਖ ਲਿਆ। ਮਾਤਾ ਗੁਜਰ ਕੌਰ ਨੇ ਦੋਵੇਂ ਹੱਥ ਜੋੜ ਕੇ ਮੱਥਾ ਟੇਕਿਆ, ਸਾਈਂ ਤੇਰੀ ਨਿਭ ਗਈ ਸਾਡੀ ਨਿਭ ਜਾ, ਮੇਰੇ ਜੀਵਨ ਦੇ ਵਿੱਚ ਭੁੱਲਾਂ ਹੋਈਆਂ ਹੋਣਗੀਆਂ ਮਾਫ ਕਰ ਦੇਣਾ। ਦਰਸ਼ਨ ਕੀਤੇ ਤੇ ਗੁਰੂ ਸਾਹਿਬ ਜੀ ਨੇ ਕਲਗੀਧਰ ਪਾਤਸ਼ਾਹ ਨੇ ਮਾਤਾਵਾਂ ਨੂੰ ਸਿੱਖਾਂ ਨੂੰ ਰੋਣ ਤੋਂ ਹਟਾਇਆ, ਨਾਲ ਕਿਹਾ ਕਬੀਰ ਸੰਤ ਮੂਹੇ ਕਿਆ ਰੋਈਐ ਜੋ ਆਪਣੇ ਗ੍ਰਹਿ ਜਾਏ, ਰੋਹ ਬਸਾਗਤ ਵਾਪਰੇ ਜੋ ਹਟੇ ਹਟ ਬਕਾਏ। ਇਸ ਕਰਕੇ ਤੁਹਾਨੂੰ ਮਾਣ ਹੋਣਾ ਚਾਹੀਦਾ, ਦਾਦੀ ਮਾਂ ਤੈਨੂੰ ਖੁਸ਼ ਹੋਣਾ ਚਾਹੀਦਾ, ਤੇਰੀ ਕੁੱਖ ਨੇ ਹਿੰਦੂਆਂ ਦੇ ਧਰਮ ਨੂੰ ਰੱਖ ਲਿਆ, ਤੇਰੀ ਕੁੱਖ ਨੇ ਹਿੰਦੁਸਤਾਨ ਦੇ ਸਾਰੇ ਧਰਮ ਬਚਾ ਲਏ। ਤੇ ਆਪਣੀ ਮਾਤਾ ਨੂੰ ਗਲ ਬੱਕੜੀ ਪਾ ਕੇ ਕਹਿੰਦੇ, ਮਾਂ ਤੇਰੇ ਸੁਹਾਗ ਨੇ ਲੱਖਾਂ ਨੂੰ ਵਿਧਵਾ ਹੋਣ ਤੋਂ ਬਚਾ ਲਿਆ, ਤੂੰ ਸਬਰ ਕਰ ਲੈ, ਹੁਣ ਤੂੰ ਮਾਣ ਕਰ ਆਪਣੇ ਸ਼ਹੀਦ ਪਤੀ ਦੇ ਉੱਤੇ, ਮੇਰੇ ਪਿਤਾ ਦੇ ਉੱਤੇ। ਇਹ ਕਹਿੰਦੇ ਹੋਇਆ ਮਹਾਰਾਜ ਸਾਹਿਬ ਨੇ ਕਿਹਾ, ਹੁਣ ਕਿਸੇ ਨੇ ਰੋਣਾ ਨਹੀਂ, ਜਪਜੀ ਸਾਹਿਬ ਦਾ ਪਾਠ ਕੀਤਾ, ਆਪ ਚੰਡੇ ਨੂੰ ਸਾਹ ਸੁਜੀ ਕਿਉਂਕਿ ਮਰਜ਼ਾਦਾ ਹੈ। ਫਿਰ ਸਤਿਗੁਰੂ ਮਹਾਰਾਜ ਸਾਹਿਬ ਨੇ ਜਪਜੀ ਸਾਹਿਬ ਦਾ ਪਾਠ ਪੂਰਾ ਕਰਨ ਤੋਂ ਬਾਅਦ ਆਪਣੇ ਹੱਥੀਂ ਚੰਡਾ ਲਾਇਆ, ਸਭ ਸੰਗਤਾਂ ਹੰਝੂਆਂ ਬਹਾ ਰਹੀਆਂ ਸੀ ਤੇ ਧੰਨ ਗੁਰੂ ਤੇਗ ਬਹਾਦਰ, ਧੰਨ ਗੁਰੂ ਤੇਗ ਬਹਾਦਰ ਇੱਕੋ ਹੀ ਧੁਨ ਸੀ ਜਿਨ੍ਹਾਂ ਨੇ ਹਿੰਦੀ ਰੱਖਿਆ ਲਈ ਆਪਣਾ ਸ੍ਰੀ ਕੁਰਬਾਨ ਕਰ ਦਿੱਤਾ। ਤੇ ਕੀਰਤਨ ਸੋਹਲੇ ਦਾ ਪਾਠ ਹੋਇਆ, ਅਰਦਾਸ ਹੋਈ, ਮਾਤਾ ਨਾਨਕ ਜੀ ਉੱਥੇ ਜਿੰਨਾ ਚਿਰ ਰਹੇ, ਇੱਕ ਵਾਰੀ ਉੱਥੇ ਮਹਾਰਾਜ ਦੇ ਸੀਸ ਦੇ ਸੰਸਕਾਰ ਵਾਲੀ ਜਗ੍ਹਾ ਜਾ ਕੇ ਫਿਰ ਉੱਥੇ ਬਾਣੀ ਪੜ੍ਹ ਕੇ ਆਇਆ ਕਰਦੇ, ਤੇ ਮਹਾਰਾਜ ਸਾਹਿਬ ਜੀ ਦੇ ਨਾਮ ਲੈ ਕੇ ਵੀ ਤੁਹਾਡੀ ਕੁਰਬਾਨੀ, ਆਪਣੇ ਪਤੀ ਨੂੰ ਵੀ ਯਾਦ ਕਰਦੇ ਗੁਰੂ ਹਰਗੋਬਿੰਦ ਸਾਹਿਬ ਨੂੰ ਤੇ ਪੁੱਤ ਨੂੰ ਵੀ ਯਾਦ ਕਰਦੇ। ਕਿਉਂ ਕਿ ਤੁਸੀਂ ਆਮ ਲੋਕਾਂ ਵਰਗੇ ਨਹੀਂ, ਤੁਸੀਂ ਧਰਮ ਦੀ ਰੱਖਿਆ ਕੀਤੀ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰੇਮ ਵਿੱਚ ਐਸੀ ਤਾਸੀਰ ਸੀ ਜੋ ਸਤਿਗੁਰਾਂ ਦੇ ਬਚਨ ਭਾਵਨਾ ਸਹਿਤ ਪਿਆਰ ਨਾਲ ਸੁਣਦਾ ਸੀ ਉਹ ਗੁਰੂ ਸਾਹਿਬ ਜੀ ਦੇ ਹੀ ਹੋ ਜਾਂਦਾ ਸੀ। ਪਿੱਛੇ ਜਿਵੇਂ ਅਬਦੁੱਲੇ ਦਰੋਗੇ ਦੀ ਗੱਲ ਆਈ ਹੈ ਜੋ ਸਤਿਗੁਰਾਂ ਦਾ ਨਿਤਾ ਪ੍ਰਤੀ ਦਰਸ਼ਨ ਕਰਕੇ ਬਚਨ ਸੁਣ ਕੇ ਤਨ ਮਨੋਂ ਸਿੱਖ ਬਣ ਗਿਆ, ਮੁਰਸ਼ਦ ਆਪਣਾ ਪੀਰ ਮੰਨਦਾ ਸੀ ਤੇ ਉਹ ਮਰੀਦ ਬਣ ਗਿਆ, ਤੇ ਮੁਸਲਮਾਨ ਮੁਰਸ਼ਦ ਕਹਿੰਦੇ ਆ, ਪੂਰਨ ਮੁਰਸ਼ਦ ਮੰਨਦਾ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ। ਸਤਿਗੁਰੂ ਜੀ ਸ਼ਹੀਦੀ ਜਦੋਂ ਹੋਣ ਦੇ ਨੇੜੇ ਪਹੁੰਚੋ ਨੇ ਕਿਹਾ, ਮਹਾਰਾਜ ਮੈਂ ਇੱਕ ਪ੍ਰਣ ਕਰ ਲਿਆ ਕਿ ਤੁਹਾਡੇ ਸਰੀਰ ਤੱਕ ਹੀ ਮੈਂ ਇੱਥੇ ਔਰੰਗਜ਼ੇਬ ਦਾ ਨੌਕਰ ਹਾਂ, ਉਦੋਂ ਬਾਅਦ ਮੈਂ ਨੌਕਰੀ ਛੱਡ ਦੇਣੀ ਹੈ, ਮੈਂ ਚਲੇ ਜਾਣਾ ਹੈ। ਉਹਦੇ ਨਾਲ ਦੋ ਸਿਪਾਹੀ ਕਹਿੰਦੇ ਅਸੀਂ ਵੀ ਤੇਰੇ ਨਾਲ ਹੀ ਜਾਵਾਂਗੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਭਾਈ ਚੰਗਾ ਫਿਰ ਇਉਂ ਕਰੀਂ, ਸਾਡੀਆਂ ਕੁਝ ਨਿਸ਼ਾਨੀਆਂ, ਸਾਡਾ ਜਾਮਾ, ਆਹ ਜਿਹੜੀ ਮੋਹਰ ਛਾਪ ਹੈ, ਜਿਹੜਾ ਹੁਕਮਨਾਮਾ ਲਿਖਣ ਵਾਸਤੇ ਮੋਹਰ ਛਾਪ ਹੁੰਦੀ ਸੀ ਇੱਕ, ਇਹ ਨਿਸ਼ਾਨੀਆਂ ਲੈ ਕੇ ਤੂੰ ਅਨੰਦਪੁਰ ਸਾਹਿਬ ਚੱਲਿਆ ਜਾਈ ਸਾਡੇ ਸੁਪੁੱਤਰ ਦੇ ਕੋਲ, ਤੂੰ ਆਪਣੀ ਜ਼ਿੰਦਗੀ ਉੱਥੇ ਬਤੀਤ ਕਰ ਲਈ। ਫਿਰ ਅਬਦੁੱਲਾ ਦਰੋਗਾ ਤੇ ਉਹ ਸਾਸ ਜੀ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਫਿਰ ਸਤਿਗੁਰੂ ਜੀ ਦੇ ਬਸਤਰ, ਸ਼ਸਤਰ ਬਸਤਰ, ਮੋਹਰ ਵਾਲੀ ਅੰਗੂਠੀ ਲੈ ਕੇ ਦਸਮ ਗੁਰੂ ਦੇ ਪਾਸ, ਇਹ ਵੀ ਅਨੰਦਪੁਰ ਸਾਹਿਬ ਪਹੁੰਚਿਆ ਨਿਸ਼ਾਨੀਆਂ ਲੈ ਕੇ। ਉੱਥੇ ਆ ਕੇ ਧਰਮ ਦੀ ਕਿਰਤ ਨੇ ਕੀ ਕੀਤੀ, ਹਕੀਮੀ ਕੀਤੀ ਫਿਰ ਇਹਨੇ, ਇਹ ਵੈਦਗੀ ਜਾਣਦਾ ਸੀ ਪਹਿਲਾਂ ਵੀ, ਹੋਰ ਮਿਹਨਤ ਕਰ ਲਈ, ਸਤਿਗੁਰਾਂ ਦੀ ਸੇਵਾ ਵਿੱਚ ਰਿਹਾ। ਉਮਰ ਗੁਜ਼ਰੀ, ਫਿਰ ਇਹਦਾ ਬੇਟਾ ਸੀ ਸਾਧ ਸੰਜੀ, ਉਹਦਾ ਨਾਮ ਸੀ ਗੁਲਾਮ ਅਬਾਸ, ਇਹ ਨਵਾਬ ਕਪੂਰ ਸਿੰਘ ਦੇ ਪਾਸ ਖਾਲਸੇ ਦੇ ਦਲ ਵਿਚ ਹਕੀਮੀ ਕਰਦਾ ਰਿਹਾ। ਉਹਦਾ ਪੜਪੋਤਾ ਹੋਇਆ ਫਿਰ ਹਕੀਮ ਸੈਦ ਮੁਹੰਮਦ ਖਾਂ, ਇਹ ਜ਼ਿਲ੍ਹਾ ਅੰਬਾਲਾ ਦੇ ਸ਼ਹਿਰ ਖਰੜ ਦੇ ਵਿਚ ਰਿਹਾ। ਇਹ ਖਰੜ ਦੇ ਵਿਚ ਹਕੀਮੀ ਕਰਦਾ ਰਿਹਾ। ਬਾਕੀ ਦਰੋਗੇ ਦੇ ਨਾਲ ਇੱਕ ਮੇਮੂ ਖਾਂ, ਇੱਕ ਸੈਦ ਖਾਂ, ਇਹ ਦੋ ਸਿਪਾਹੀ ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਆਪਣੀ ਫੌਜ ਵਿਚ ਭਰਤੀ ਕਰ ਲਏ ਸੀ। ਫਿਰ ਤੇ ਗੁਰੂ ਜੀ ਦੇ ਨੌਕਰ ਅਰਸਾਲਦਾਰ ਬਣੇ ਰਹੇ ਅੱਗੇ ਗੁਰੂ ਗੋਬਿੰਦ ਸਿੰਘ ਦੇ ਜੰਗ ਦੇ ਵਿਚ, ਤੇ ਇਹਨਾਂ ਦਾ ਸਰੀਰ ਵੀ ਮਹਾਰਾਜ ਸਾਹਿਬ ਜੀ ਦੇ ਲੇਖੇ ਲੱਗਿਆ। ਇਹਨਾਂ ਤਿੰਨਾਂ ਮੁਸਲਮਾਨਾਂ ਨੇ ਵੀ ਨਿਭਾਈ, ਜੈਤੇ ਨੇ ਨਿਭਾਈ, ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੀ ਐਸੀ ਇਹ ਸਾਧ ਸੰਜੀ ਕੁਰਬਾਨੀ ਹੈ। ਤੇ ਮਹਾਰਾਜ ਸਾਹਿਬ ਜੀ ਦੀ ਇਹ ਸੇਵਾ ਦੇ ਵਿਚ ਅਰਥਾਂ ਦੇ ਵਿਚ ਆਪਾਂ ਨੂੰ ਇਹ ਗੱਲ ਜ਼ਰੂਰੀ ਸੀ, ਕੋਈ ਇਹ ਨਾ ਸਮਝੇ ਵੀ ਇੰਨੀ ਲੰਮੀ ਕਹਾਣੀ ਅਰਥਾਂ ਦੀ ਲੜੀ ਦੇ ਵਿਚ, ਤੇ ਇਹਦੀ ਭਾਈ ਲੋੜ ਸੀ, ਲੋੜ ਕਰਕੇ ਕੀਤੀ ਗਈ ਹੈ। ਇਸ ਕਰਕੇ ਲੜੀਵਾਰ ਕਥਾ ਦੇ ਵਿਚ ਜਿੱਥੇ ਸ਼ੁਰੂ ਜੇ ਉਥਾਨ ਕਾ ਉੱਥੇ ਤੇ ਲੰਮੀ ਸੁਣਾਈ ਆਪਾਂ ਨੇ, ਤੇ ਨਹੀਂ ਤਾਂ ਫਿਰ ਅਧੂਰੀ ਗੱਲ ਰਹਿ ਜਾਣੀ। ਇਸ ਕਰਕੇ ਇਹ ਸਾਰੀ ਵਾਰਤਾ ਕਹੀ ਗਈ ਹੈ।